ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਜਾਂ ਕੀ ਛੋਤ ਜਗਤ ਕੋ ਲਗੇ ਤਾਂ ਪਰ ਤੂੰ ਹੀ ਡਰੇ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਂਤਰ ਕਹਿ ਰਵਿਦਾਸ ਸੁਣੋਹਰੇ ਸੰਤੋ ਹਰ ਜੀਉ ਤੇ ਸਭੈ ਹਰ ਜੀਉ ਤੇ ਸਭੈ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਵੀਰ ਭਰਾ ਸਾਰੀਆਂ ਭੈਣਾਂ ਗੱਜ ਕੇ ਪੜੋ ਰਲ ਮਿਲ ਬੈਠਣ ਦਾ ਸਮਾਂ ਮਿਲਦਾ ਹੈ ਗੁਰਬਾਣੀ ਗਾਈਏ ਸਮਝੀਏ ਤੇ ਅਗਲਾ ਸਟੈਪ ਹੁੰਦਾ ਹੈ ਆਪਣੇ ਜੀਵਨ ਵਿੱਚ ਲਾਗੂ ਕਰੀਏ ਇਹ ਬਚਨ ਸਾਡੇ ਹਿਰਦੇ ਵਿੱਚ ਵਸਣ ਕੋਈ ਫਰਕ ਨਹੀਂ ਕਿਸੇ ਵਿੱਚ ਕੋਈ ਇੱਥੇ ਵੱਡਾ ਨਹੀਂ ਕੋਈ ਇੱਥੇ ਛੋਟਾ ਨਹੀਂ ਜਿਸ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਸਾਰੇ ਮਨਾ ਰਹੇ ਉਹ ਸਾਰੀ ਮਨੁੱਖਤਾ ਨੂੰ ਇੱਕ ਕਰਨ ਦੀ ਗੱਲ ਕਰਦੇ ਹਰ ਇੱਕ ਨੂੰ ਖੁੱਲਣ ਦੀ ਗੱਲ ਕਰਦੇ ਡਿਵੈਲਪਮੈਂਟ ਦੀ ਗੱਲ ਕਰਦੇ ਆਜ਼ਾਦ ਹੋ ਕੇ ਸੋਚਣ ਦੀ ਕੁਛ ਕਰਨ ਦੀ ਗੱਲ ਕਰਦੇ ਉਹ ਕੋਈ ਭੇਦਭਾਵ ਕੋਈ ਫਰਕ ਨਹੀਂ ਰੱਖਦੇ ਸੋ ਕਹਿੰਦੇ ਆ ਕਿ ਸਾਰੇ ਉੱਚੇ ਹੋ ਸਕਦੇ ਆ ਸਾਰੇ ਹੀ ਸੋਚ ਸਕਦੇ ਆ ਸਭ ਨੂੰ ਸੋਚਣ ਦਾ ਸਮਝਣ ਦਾ ਕਰਨ ਦਾ ਹੱਕ ਹੈ ਸਵਾਓ ਉਸ ਮਹਾਨ ਸੋਚ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਜਿਵੇਂ ਉਹਨਾਂ ਕੋਈ ਆਪਣੀ ਜ਼ਿੰਦਗੀ ਵਿੱਚ ਫਰਕ ਨਹੀਂ ਰੱਖਿਆ ਮਰਦਾਨੇ ਨੂੰ ਭਾਈ ਮਰਦਾਨਾ ਕਹਿ ਕੇ ਸਤਿਕਾਰ ਦਿੱਤਾ ਕਿਤੇ ਉਹਦੀ ਜਾਤ ਨਹੀਂ ਪਰਖੀ ਕੋਈ ਭੇਦਭਾਵ ਨਹੀਂ ਰੱਖਿਆ ਅਸੀਂ ਵੀ ਇਕੱਠੇ ਹੋਈਏ ਇੱਕ ਹੋਈਏ ਭਰਾ ਭਰਾ ਬਣੀਏ ਜਿਵੇਂ ਭਗਤ ਜੀ ਦਾ ਬਚਨ ਹੈ ਕਹਿੰਦੇ ਲੋਕੋ ਭੁਲੇਖੇ ਚ ਨਾ ਰਹੋ ਸਾਰਿਆਂ ਵਿੱਚ ਇੱਕੋ ਹੀ ਜੋਤ ਹੈ ਇੱਕੋ ਪਰਮਾਤਮਾ ਦੇ ਸਾਰਾ ਹਿੱਸਾ ਸਾਰੇ ਆਪਾਂ ਇੱਕ ਹਿੱਸਾ ਹਾਂ ਇੱਕ ਪਾਰਟ ਹਾਂ ਫਰਕ ਨਾ ਰੱਖੀਏ ਲੋਗ ਇਹ ਭੁਲੇਖਾ ਨਿਕਲੇ ਸਾਡਾ ਵੀ ਠੀਕ ਹੋ ਸਕਦੀ ਹੈ, ਕਰਰ ਕਰਰ ਦੀ ਆਵਾਜ਼ ਆਉਂਦੀ, ਟਰਾਈ ਕਰੋ ਵੀ ਠੀਕ ਹੋਵੇ। ਹਾਂਜੀ ਇੱਧਰ ਸੁਣਿਓ ਪਿਆ ਦਿਓ, ਬੜੇ ਬੰਦੇ ਤੁਹਾਡੇ ਸਾਡੇ ਚ ਇੱਦਾਂ ਦੇ ਆ ਜਿਹੜੇ ਕਹਿੰਦੇ ਅਸੀਂ ਕੋਈ ਵਹਿਮ ਭਰਮ ਨਹੀਂ ਕਰਦੇ, ਜਿੰਨੇ ਕੁ ਫਿੱਟ ਬਹਿੰਦੇ ਆ ਉਨੇ ਕੁ ਛੱਡ ਦਿੰਦੇ ਆ, ਵੀ ਮੈਂ ਜੀ ਟੂਣਿਆਂ ਨੂੰ ਨਹੀਂ ਮੰਨਦਾ, ਮੈਂ ਜੀ ਵੀਰ ਬੁੱਧਵਾਰ ਦਾ ਕੋਈ ਸੋਮ ਐਤਵਾਰ ਦਾ ਭਰਮ ਨਹੀਂ ਕਰਦਾ, ਏਦਾਂ ਦੀਆਂ ਗੱਲਾਂ ਸਾਰੇ ਮੰਨ ਲਏ। ਮੈਂ ਜੀ ਕਿਸੇ ਬਾਬਿਆਂ ਦੇ ਨਹੀਂ ਜਾਂਦਾ, ਮੈਂ ਮੱਥਾ ਨਹੀਂ ਥਾਂ ਥਾਂ ਤੇ ਟੇਕਦਾ, ਮੈਂ ਮੜੀਆਂ ਛੱਡਤੀਆਂ, ਮੈਂ ਕਬਰਾਂ ਛੱਡਤੀਆਂ, ਇਹ ਭਰਮ ਅਸੀਂ ਆਪਣੇ ਛੱਡਦੇ। ਜਿੰਨੇ ਕੁ ਠੀਕ ਜੇ ਲੱਗਦੇ ਆ ਉਹਨਾਂ ਕੁ ਮੰਨ ਲੈਂਦੇ, ਪਰ ਸਾਰਿਆਂ ਨਾਲੋਂ ਜਿਹੜੇ ਵੱਡੇ ਭਰਮ ਹੈ, ਪਹਿਲੀ ਗੱਲ ਤੇ ਇਹ ਭਰਮ ਕਿ ਅਸੀਂ ਰੱਬ ਨਾਲੋਂ ਵੱਖਰੇ ਹਾਂ, ਆਪਣੀ ਹੋਂਦ ਹੋਂਦ ਵੱਖਰੀ ਮੰਨ ਕੇ ਬੈਠੇ ਹਾਂ, ਇਹ ਭਰਮ। ਜਿਵੇਂ ਸੇਬ ਨੂੰ ਇਹ ਭਰਮ ਪੈ ਜੇ ਵੀ ਦਰਖਤ ਤੇ ਹੈ ਹੀ ਨਹੀਂ ਮੈਂ ਹੀ ਹਾਂ, ਤੇ ਇਹਦੇ ਨਾਲੋਂ ਵੱਡਾ ਭਰਮ ਕੀ ਹੋ ਸਕਦਾ। ਦਰਖਤ ਹੈ ਤੇ ਤਾਂ ਹੀ ਸੇਬ ਹੈ, ਅਮਰੂਦ ਹੈ ਤੇ ਦਰਖਤ ਦੇ ਨਾਲ ਹੀ ਲੱਗਿਆ, ਇਕੱਲੇ ਦੀ ਕੀ ਹਸਤੀ। ਸੂਰਜ ਦੀ ਕਿਰਨ ਨੂੰ ਇਹ ਭੁਲੇਖਾ ਪੈ ਜੇ ਕਿ ਸੂਰਜ ਤੇ ਹੈ ਹੀ ਨਹੀਂ, ਇਹਦੇ ਨਾਲੋਂ ਵੱਡਾ ਭਰਮ ਕੀ ਹੋ ਸਕਦਾ, ਕਿੱਡਾ ਵੱਡਾ ਭਰਮ ਹੈ। ਅਸੀਂ ਸਾਰੇ ਯੂਨੀਵਰਸਲ ਐਨਰਜੀ ਦਾ ਇੱਕ ਪਾਰਟ ਹਾਂ, ਕੁਦਰਤ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ, ਪਰ ਆਪਣੇ ਆਪ ਨੂੰ ਸਮਝਦੇ ਕੀ ਆ, ਵੱਖਰੇ ਅੱਡ ਸਮਝਦੇ, ਇਹਦੇ ਨਾਲੋਂ ਵੱਡਾ ਭਰਮ ਕੀ ਹੋ ਸਕਦਾ। ਬਹੁਤ ਵੱਡੇ ਭਰਮ ਵਿੱਚ ਹੈ। ਸੋ ਦੂਜਾ ਭਰਮ ਹੈ ਜਿਹੜਾ ਵੀ ਮੇਰੇ ਨਾਲੋਂ ਵੱਖਰੇ ਹੈ ਜੀ ਸਾਰੇ, ਇਹ ਛੋਟੀ ਜਾਤ ਦਾ ਮੈਂ ਵੱਡੀ ਜਾਤ ਦਾ, ਵਰਨ ਵੰਡ ਜਿਹੜੇ ਬਣਾਏ ਆ, ਜਾਤਾਂ ਪਾਤਾਂ ਬਣਾਈਆਂ, ਸਾਡੇ ਮਨਾਂ ਦੇ ਉੱਤੇ ਉਹਦਾ ਬੜਾ ਗਹਿਰਾ ਪ੍ਰਭਾਵ ਹੈ, ਨਿਕਲਿਆ ਨਹੀਂ। ਭਰਮ ਛੱਡਣਾ ਤੇ ਇਦਾਂ ਦਾ ਛੱਡ, ਮੜੀਆਂ ਕਬਰਾਂ ਤੇ ਮੱਥਾ ਟੇਕਣਾ ਛੱਡਤਾ, ਇਹ ਤੇ ਬੋਰੇ ਤੇ ਟੇਕਦੇ ਹੀ ਨਹੀਂ, ਕੈਨੇਡਾ ਅਮਰੀਕਾ ਵਾਲੇ ਤੇ ਮੜੀਆਂ ਮੁੜੀਆਂ ਨੂੰ ਮੰਨਦੇ ਹੀ ਨਹੀਂ, ਉਹਨਾਂ ਦਾ ਤੇ ਭਰਮ ਇਹ ਹੈ ਹੀ ਨਹੀਂ। ਧਿਆਨ ਹਾਜ਼ਰ ਰੱਖਿਓ ਪਿਆਰਿਓ, ਸੁਣੋ ਜਰਾ ਕੀ ਵੱਖ ਹੋਇਆ, ਫਿਰ ਅਲੱਗ ਕੀ ਹੋਇਆ। ਬੜੀ ਦੁਨੀਆ ਜਿਹੜੀ ਕਬਰਾਂ ਨੂੰ ਮੱਥੇ ਨਹੀਂ ਟੇਕਦੀ, ਕਈ ਵਹਿਮ ਭਰਮ ਆਪਣੀ ਜ਼ਿੰਦਗੀ 'ਚ ਨਹੀਂ ਕਰਦੇ, ਪਰ ਇਹੋ ਜਿਹੇ ਭਰਮ ਨੇ ਜਿਹੜੇ ਉਹ ਛੱਡਣੇ ਪੈਣਗੇ, ਜਿਵੇਂ ਭਗਤ ਜੀ ਭਜਨ ਕਰਦੇ ਐ, ਇਹੋ ਜਿਹਾ ਭਰਮ ਜੇ ਰਹਿ ਗਿਆ ਤੇ ਫਿਰ ਖੱਟਿਆ ਕੀ। ਏਦਾਂ ਦਾ ਭਰਮ ਸਾਡੀ ਜ਼ਿੰਦਗੀ 'ਚ ਰਹਿਣਾ ਨਹੀਂ ਸੀ ਚਾਹੀਦਾ। ਜੇ ਗੁਰਬਾਣੀ ਪੜ੍ਹੀਏ, ਜੇ ਸਮਝੀਏ ਤੇ ਜੇ ਭਰਮ ਛੱਡਣਾ ਤੇ ਆਹ ਛੱਡੀਏ। ਸੁਣੋ ਧਿਆਨ ਇਕਾਗਰ ਰੱਖਿਓ, ਆਹ ਭਰਮ ਛੱਡ ਕੇ ਵੇਖੋ, ਫਿਰ ਜ਼ਿੰਦਗੀ ਦੇ ਵਿੱਚ ਜਿਉਣ ਜ਼ਿੰਦਗੀ ਜਿਉਣ ਦਾ ਸਵਾਦ ਆਉਣਾ, ਆਨੰਦ ਫਿਰ ਆਉਣਾ। ਇਹ ਭਰਮ ਅਸੀਂ ਛੱਡੇ ਨਹੀਂ। ਲੋਗਾ ਭਰਮ ਨਾ ਭੂਲੋ ਪਾਈ, ਲੋਗਾ ਭਰਮ ਨਾ ਭੂਲੋ ਪਾਈ, ਲੋਗਾ ਭਰਮ ਨਾ ਲੋਕਾ ਪਰਮ ਨ ਭੂਲੋ ਪਾਈ, ਲੋਕਾ ਪਰਮ ਨ ਭੂਲੋ ਪਾਈ,
ਲੋਕਾ ਪਰਮ ਨ ਭੂਲੋ ਪਾਈ, ਪਰਮ ਨ ਭੂਲੋ ਪਾਈ।
ਖਲਕ ਖਲਕ ਮਹਿ ਖਾਲਕ,
ਖਲਕ 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 ਮਹਿ ਖਾਲਕ,
ਖਾਲਕ ਖਲਕ ਖਲਕ ਮੈਂ ਖਾਲਕ,
ਖਾਲਕ ਖਲਕ خلق میں خالق
نور رہے ہو سر اٹھائی رہو سرب
پور رہے ہو سرب
ہو پرمنا لوگ لوگ
کہندے دنیا دے لوکو اے بھرم نہ کریو کدیاں لتاں بھار چلدیاں ساڈے اے گل منن واسطے وی جات پات ہوندی نہیں بھرم چھڈتے جی اسی بھرم چھڈتے جنے کے حساب جے چاہے اونے کے چھڈتے باقی نہیں چھڈے جنے کے ٹھیک جے لگدے اونے کے وچن من لینے ہیں سارے نہیں من لینے
اول اللہ نور اپایا
اول اللہ نور اپایا
اول اللہ نور اپایا
اول اللہ
قدرت کے سب سے
قدرت کے سب بندے
ایک نور پہ سب جگ اپجیا
ایک نور تے سب جگ اپجیا
ایک نور تے سب جگ اپجیا
ایک نور تے سب جگ اپجیا
کون بھلے کو من دے جی
کون بھلے کو من دے
ہاں کون بھلے کو من دے لوگا پرم نہ پھولو
سنگو نا بھائی
لوگا All right.
पिए के अनेक पात कर साजी साजन भारे साजी साजन भारे ना कछु पोत माटी के पांडे ना कछु पोत कुंभरे ना कछु पोत कुंभरे सब में है एको सोई इसका किया सब कछ होई हुकुम पुछाने कहे कबीर मेरी शंका नासी सरगुण रंजन दीठा सरगुण रंजन दीठा
खल खल में खालक
खालक खल खालक में खालक
खालक खल खालक में
खालक 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 में
पूर रहे हो सर्ग ठमाई
पूर रहे हो सर्ग ठमाई
लोका परमा बोलो जी लोका
परमा
कुदरत के सब बंदे अबले अल्लाह नूर पाया कुदरत के सब बंदे
अबले अल्लाह नूर पाया कुदरत के सब बंदे
एक नूर से सब जग उपजे कौन भले को बंदे
एक नूर पे सब जग उपजे कौन भले को बंदे
सब जग उपजे
कमेंट सारे जुड़े हो एक बार सारे जुड़े
वाहे गुरु वाहे गुरु वाहे गुरु वाहे गुरु वाहे गुरु जी वाहे गुरु वाहे गुरु वाहेगुरु 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 वाहेगुरु
संगो ना
वाहेगुरु वाहेगुरु वाहेगुरु
वाहेगुरु
वाहेगुरु वाहेगुरु
वाहेगुरु वाहेगुरु
वाहेगुरु वाहेगुरु
वाहेगुरु वाहेगुरु
वाहेगुरु वाहेगुरु वाहे गुरु Vaheguru, 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 Vaheguru,
अल्लाह वाहेगुरु खुदा दा नाम एक है परमात बह गई दुनिया अल्लाह वाहेगुरु खुदा दा नाम एक है परमात बह गई दुनिया खुदा दा नाम एक है परमात बह गई दुनिया अल्लाह वाहेगुरु खुदा दा नाम एक है परमात बह गई दुनिया वाहेगुरु खुदा दा नाम एक है परमात बह गई दुनिया अल्लाह वाहेगुरु खुदा दा नाम एक है परमात बह गई दुनिया अल्लाह वाहेगुरु खुदा दा नाम एक है परमात बह गई दुनिया अल्लाह वाहेगुरु खुदा दा नाम एक है परमात बह गई दुनिया जी अल्लाह वाहेगुरु खुदा दा नाम एक है परमात बह गई दुनिया अल्लाह वाहेगुरु खुदा दा नाम एक है परमात बह गई दुनिया
जी पढ़ो अल्लाह वाहेगुरु खुदा दा नाम एक है वाह 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 वाहेगुरु खुदा दा नाम एक है परमात प्यारे जी परमात बह गई दुनिया बाबा परमात बह गई दुनिया प्यारे जी परमात बह गई दुनिया परमात बह गई दुनिया प्यारे जी परमात बह गई दुनिया प्यारे जी परमात बह गई दुनिया आड़ी कहती परमात बह गई आड़ी कहती परमात बह गई बाड़ी कहती परमात बह गई दुनिया बाणी कहती परमात बह गई दुनिया बाणी कहती परमात बह गई दुनिया बाणी कहती परमात बह गई दुनिया अल्लाह वाहेगुरु खुदा दा नाम एक है खुदा दा नाम वाहेगुरु खुदा दा नाम इको है परमात बह गई दुनिया वाहेगुरु खुदा दा नाम इक परमात बह गई दुनिया वाहेगुरु खुदा दा नाम इको है परमात बह गई दुनिया वाहेगुरु खुदा दा नाम इक है परमात बह गई अल्लाह वाहेगुरु खुदा दा नाम जी परमात परमात बह गई दुनिया
ਸਤ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਵੀ ਬੇਨਤੀ ਹੈ ਜਿੱਥੇ ਕੁ ਤੱਕ ਟੈਂਟ ਲੱਗੇ ਆ ਇੱਥੇ ਕੁ ਚੌਂਕੜੇ ਲਾ ਕੇ ਬਹਿ ਜਾਣ, ਜਿਹੜੀ ਆਉਣ ਵਾਲੀ ਸੰਗਤ ਹੋਵੇ ਉੱਥੇ ਹੀ ਬਿਠਾ ਦਿਆ ਕਰੋ, ਪਿੱਛੇ ਦੂਰੋਂ ਹੀ ਮੱਥਾ ਟੇਕ ਲੈਣ, ਬਾਅਦ ਚ ਅੱਗੇ ਆ ਕੇ ਟੇਕ ਲੈਣਗੇ। ਸੋ ਸਾਰੀ ਸੰਗਤ ਦੀਵਾਨ ਸੁਣਨ ਵਾਲੇ ਹੀ ਹੈ, ਸਾਰੇ ਆਉਣ ਵਾਲੇ ਹੋਣਗੇ, ਕਈ ਹੋ ਸਕਦਾ ਹੈ ਇਸ ਏਰੀਏ ਦੇ ਪਿੰਡਾਂ ਦੇ ਬੜੇ ਕੰਮਾਂ ਵਿੱਚ ਮਸ਼ਰੂਫ ਹਨ, ਤੇ ਉਹ ਹੋ ਸਕਦਾ ਕਿਤੇ ਆਲੇ ਦੁਆਲੇ ਨਾ ਵੀ ਦੀਵਾਨ ਤੇ ਗਏ ਹੋਣ, ਅੱਜ ਹੋ ਸਕਦਾ ਪਹਿਲੀ ਵਾਰੀ ਆਏ ਹੋਣ ਦੀਵਾਨ ਵਿੱਚ। ਸੋ ਸਾਰਿਆਂ ਦਾ ਧੰਨਵਾਦ ਹੈ ਸਭ ਨੂੰ ਬਾਬਾ ਜੀ ਵੱਲੋਂ, ਸਾਰੀ ਸੰਗਤ ਵੱਲੋਂ ਜੀ ਆਇਆਂ। ਤੇ ਆਪਾਂ ਥੋੜ੍ਹਾ ਜਿਹਾ ਚਿਰ ਰਲ ਮਿਲ ਕੇ ਗੁਰਮਤਿ ਦੇ ਕੁਛ ਵਿਚਾਰ ਸਾਂਝੇ ਕਰਨੇ ਹਨ। ਮੈਂ ਵੀ ਸਮਝਾਂ, ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ। ਤੇ ਇੱਕ ਗੱਲ ਚੇਤਾ ਰੱਖੀਏ, ਸਮਝੇਗਾ ਉਹ ਜਿਹੜਾ ਸਮਝਣਾ ਚਾਹੁੰਦਾ, ਪੜ੍ਹੇਗਾ ਉਹ ਜਿਹੜਾ ਪੜ੍ਹਨਾ ਚਾਹੁੰਦਾ। ਪੜ੍ਹਾਇਆ ਸਾਰਿਆਂ ਨੂੰ ਜਾਂਦਾ, ਪੜ੍ਹਦਾ ਉਹ ਹੈ ਜਿਹੜਾ ਪੜ੍ਹਨਾ ਚਾਹੁੰਦਾ। ਪਾਸ ਉਹ ਹੁੰਦੇ ਨੇ ਜਿਹੜੇ ਪਾਸ ਹੋਣਾ ਚਾਹੁੰਦੇ ਹੈ। ਜਿਹੜਾ ਬੰਦਾ ਸਮਝਣਾ ਨਹੀਂ ਚਾਹੁੰਦਾ ਉਹ ਭਾਵੇਂ ਗੁਰੂ ਰਾਮਦਾਸ ਜੀ ਦੇ ਘਰ ਜੰਮ ਪਵੇ ਪਿਰਥੀ ਚੰਦ ਬਣ ਕੇ, ਪਰ ਜੇ ਸਮਝਣਾ ਨਹੀਂ ਚਾਹੁੰਦਾ ਤੇ ਪੁੱਤ ਹੋਵੇ ਗੁਰੂ ਰਾਮਦਾਸ ਸਾਹਿਬ ਜੀ ਦਾ, ਫਿਰ ਵੀ ਨਹੀਂ ਸਮਝਦਾ। ਤਾਂ ਕਰਕੇ ਜੀ ਸਮਝਣਾ ਜਾਂ ਨਾ ਸਮਝਣਾ ਇਹ ਸਾਡੀ ਮਰਜ਼ੀ ਹੈ। ਜਿਹੜਾ ਸਮਝਣ ਵਾਲੇ ਕਈ ਇੱਥੇ ਤੱਕ ਵੀ ਵੇਖੇ ਵੀਰ, ਕਿਸੇ ਮਾਂ ਨੇ ਆਖਿਆ ਵੇ ਪੁੱਤ ਆ ਤੇਰੇ ਲੜ ਲੱਗ ਗਈ, ਇਹਦਾ ਖਿਆਲ ਰੱਖੀ, ਹੁਣ ਕੋਈ ਗਲਤੀ ਨਾ ਕਰ ਲਈ, ਧਿਆਨ ਰੱਖੀ। ਤੇ ਅੱਜ ਵੀ ਉਹ ਗੱਲ ਪੱਲੇ ਬੰਨ ਕੇ ਬੈਠਾ, 50 ਸਾਲ ਵਿਆਹ ਨੂੰ ਹੋ ਗਏ, ਅਜੇ ਤੱਕ ਆਪਣੇ ਘਰ ਵਾਲੀ ਤੋਂ ਬਿਨਾਂ ਕਿਸੇ ਵੱਲ ਮਾੜੀ ਨਜ਼ਰ ਨਾਲ ਵੇਖਿਆ, ਖੋਟ ਨਾਲ ਨਹੀਂ ਵੇਖਿਆ। ਵੇਖਣਾ ਵਾੜਾ ਨਹੀਂ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ। ਵੇਖਣਾ ਇੰਨਾ ਵਾੜਾ ਨਹੀਂ ਹੁੰਦਾ, ਪਰ ਤੁਸੀਂ ਕਿਸ ਨਜ਼ਰ ਨਾਲ ਵੇਖਦੇ? ਭਰਾ ਵੀ ਤੇ ਭੈਣ ਨੂੰ ਵੇਖਦਾ ਹੀ ਹੈ, ਪੁੱਤ ਵੀ ਤੇ ਮਾਂ ਨੂੰ ਵੇਖਦਾ ਹੀ ਹੈ, ਪਿਓ ਵੀ ਤੇ ਧੀ ਨੂੰ ਵੇਖਦਾ ਹੀ ਹੈ। ਵੇਖਣਾ ਮਾੜਾ ਨਹੀਂ, ਪਰ ਵੇਖਣ ਵੇਖਣ ਵਿੱਚ ਫਰਕ ਹੈ। ਜਿਹੜੀ ਉਹ ਮੈਲ ਹੁੰਦੀ ਹੈ, ਜਿਹੜੀ ਮਾੜੀ ਨਜ਼ਰ ਹੁੰਦੀ ਹੈ। ਹੁਣ ਵੇਖੋ, ਇੱਕ ਵਾਰ ਕਦੇ ਕਿਸੇ ਮਾਂ ਨੇ ਕਿਸੇ ਪਿਓ ਨੇ ਇੱਕ ਨਸੀਹਤ ਦਿੱਤੀ ਹੈ ਤੇ ਅੱਜ ਤੱਕ ਪੱਲੇ ਬੰਨ੍ਹ ਕੇ ਬੈਠੇ ਕਈ ਏਦਾਂ ਦੇ ਵੀ ਵੀਰ ਹਨ। ਸਾਰੀ ਸਾਰੀ ਜ਼ਿੰਦਗੀ ਉਹ ਗੱਲ ਜਿਹੜੀ ਹੈ ਆਪਣੇ ਧਿਆਨ ਚ ਰੱਖਦੇ। ਕਿਸੇ ਪਿਓ ਨੇ ਕਿਸੇ ਮਾਂ ਨੇ ਕਿਸੇ ਏਦਾਂ ਕਹਿਤਾ ਵੀ ਪੁੱਤ ਨਸ਼ੇ ਮਾੜੇ ਹੁੰਦੇ ਹੈ, ਕਿਸੇ ਸਿਆਣੇ ਨੇ ਸਲਾਹ ਦੇ ਦਿੱਤੀ ਸਰੀਰ ਗਲ ਜਾਂਦਾ, ਘਰ ਗਲ ਜਾਂਦੇ ਹੈ, ਇਹਨਾਂ ਨਸ਼ਿਆਂ ਤੋਂ ਪਰੇ ਰਹਿਣਾ ਹੀ, ਖਿਆਲ ਰੱਖਿਓ। ਲੈ ਉਹ ਇੱਕ ਵਾਰ ਗਿਆ ਕਿਸੇ ਨੇ ਤੇ ਅੱਜ ਤੱਕ ਕਈ ਪੱਲੇ ਬੰਨੇ ਬੰਨੀ ਬੈਠੇ। ਤੁਹਾਡੇ ਚ ਕਈ ਬੰਦੇ ਏਦਾਂ ਦੇ ਹੈ ਕਹਿੰਦੇ ਜੀ ਰੋਟੀ ਤੋਂ ਬਿਨਾਂ ਜ਼ਿੰਦਗੀ ਚ ਕੋਈ ਨਸ਼ਾ ਕਰਕੇ ਨਹੀਂ ਵੇਖਿਆ, ਕੋਈ ਨਸ਼ਾ ਨਹੀਂ ਕੀਤਾ। ਸਮਝ ਆ ਜਾ। ਸੋ ਗਿਆਨ ਬਹੁਤ ਹੈ ਆਲੇ ਦੁਆਲੇ, ਜਿਹੜੇ ਸਮਝਣ ਵਾਲੇ ਆ ਉਹ ਤੇ ਇੱਕ ਨਾ ਜਦੋਂ ਦਰਖਤ ਤੋਂ ਪੱਤਾ ਡਿੱਗਦਾ ਤੇ ਪੱਤੇ ਨੂੰ ਵੇਖ ਕੇ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਆ ਵੀ ਆ ਪੱਤਾ ਸੁੱਕ ਕੇ ਡਿੱਗਿਆ, ਮਨਾ ਤੂੰ ਵੀ ਇੱਕ ਦਿਨ ਇਸੇ ਤਰ੍ਹਾਂ ਟੁੱਟ ਜਾਣਾ। ਜਿਹੜੇ ਬੰਦੇ ਸਮਝਣ ਵਾਲੇ ਆ ਗਲੀਆਂ ਤੇ ਪਏ ਰੋੜਿਆਂ ਤੇ ਖਾ ਰਹੀਆਂ ਠੋਕਰਾਂ ਤੋਂ ਸਿੱਖ ਲੈਂਦੇ। ਜਿਹੜੇ ਬੰਦਿਆਂ ਨੇ ਸਿੱਖਣਾ ਉਹਨਾਂ ਨੇ ਸਿੱਖਦੇ ਰਹਿਣਾ। ਸੋ ਤਾਂ ਕਰਕੇ ਸਿੱਖ ਦਾ ਮਤਲਬ ਵੀ ਸਿੱਖਦੇ ਰਹੀਏ, ਸਾਰੀ ਜ਼ਿੰਦਗੀ ਸਿੱਖੀਏ। ਕਿੰਨਾ ਕੁ ਸਿੱਖਦੇ ਹਾਂ, ਕਿੱਥੋਂ ਸਿੱਖਦੇ ਹਾਂ ਇਹ ਸਾਡੀ ਮਰਜ਼ੀ ਹੈ। ਮੈਂ ਫਿਰ ਬੇਨਤੀ ਕਰਦਾ ਸਿੱਖ ਸਿੱਖੀਏ। ਮੇਰਾ ਸਾਦਾ ਜਿਹਾ ਪਿਓ ਹੈ ਉਹਦੇ ਤੋਂ ਸਿੱਖ ਲਾਂ, ਤੇ ਜੇ ਨਾ ਸਿੱਖੇ ਤੇ ਪਿਰਥੀ ਚੰਦ ਗੁਰੂ ਰਾਮਦਾਸ ਤੋਂ ਵੀ ਨਾ ਸਿੱਖੇ। ਇਹ ਮਰਜ਼ੀ ਆਪਣੀ, ਕਿਹੜੇ ਪਾਸੇ ਤੁਰਨਾ, ਕਿਹੜੇ ਰਾਹ ਤੇ ਤੁਰਨਾ ਹੈ ਇਹ ਸਾਨੂੰ ਸੋਚਣਾ ਪੈਣਾ, ਇਹ ਸਾਡੇ ਹੱਥ ਹੈ। ਸੋ ਤਾਂ ਕਰਕੇ ਬੜੀ ਵਾਰੀ ਅਰਜ਼ ਕਰੀਦੀ ਹੈ ਵੀ ਸੁਣਨ ਵਾਲੇ ਬੜੇ ਹੈ, ਕਮੀ ਅੱਜ ਸੁਣਾਉਣ ਵਾਲਿਆਂ ਦੀ ਵੀ ਨਹੀਂ, ਪੜ੍ਹਨ ਵਾਲੇ ਬੜੇ ਹੈ, ਕਮੀ ਪੜ੍ਹਾਉਣ ਵਾਲਿਆਂ ਦੀ ਵੀ ਨਹੀਂ, ਪਰ ਜੇ ਅੱਜ ਸਭ ਤੋਂ ਵੱਡੀ ਅੱਜ ਘਾਟ ਮਹਿਸੂਸ ਹੁੰਦੀ ਹੈ ਉਹ ਹੈ ਮੰਨਣ ਵਾਲਿਆਂ ਦੀ। ਮੰਨਣ ਵਾਲੇ ਵਿਰਲੇ ਵਿਰਲੇ, ਸੋ ਜਿਵੇਂ ਹੁਣ ਆਪਾਂ ਪਹਿਲਾਂ ਗਾ ਰਹੇ ਸੀ ਸਾਰੇ ਜਣੇ ਰਲ ਮਿਲ ਕੇ ਕਿ ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕ ਹੈ, ਭਰਮਾਂ 'ਚ ਪੈ ਗਈ ਦੁਨੀਆ, ਲੋਕੀ ਭਰਮਾਂ 'ਚ ਪੈ ਗਏ, ਭੁਲੇਖਿਆਂ 'ਚ ਪੈ ਗਏ। ਇਹ ਵਿਤਕਰੇ, ਇਹ ਫਰਕ ਜਿਹੜੇ ਹੈ, ਇਹ ਆਪਾਂ ਬਣਾਏ ਹੈ, ਰੱਬ ਨੇ ਨਹੀਂ ਬਣਾਏ। ਵਰਨ ਵੰਡ ਬੰਦੇ ਨੇ ਬਣਾਏ ਹੈ, ਪਰਮਾਤਮਾ ਨੇ ਨਹੀਂ ਬਣਾਏ। ਸੋ ਇੱਕ ਇਹ ਗੱਲ ਤੇ ਸਮਝ ਚ ਆਉਂਦੀ ਹੈ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ। ਇਹ ਤੇ ਜ਼ਰੂਰ ਹੈ ਵੀ ਰੱਬ ਅੱਲਾ ਖੁਦਾ ਜੋ ਮਰਜ਼ੀ ਕਹਿ ਲਓ, ਕੋਈ ਰਾਮ ਕਬ ਤੁਮ ਰਾਮ ਕਹੋ ਵੋ ਰਹੀਮ ਕਹੇ ਮਤਲਬ ਤੋ ਉਸ ਅੱਲਾਹ ਸੇ ਹੈ, ਤੁਮ ਦੀਨ ਕਹੋ ਵੋ ਧਰਮ ਕਹੇ ਮਤਲਬ ਤੋ ਉਸ ਕੀ ਰਹਾ ਸੇ ਹੈ, ਤੁਮ ਸਾਲ ਕਹੋ ਵੋ ਜੋਗੀ ਹੈ ਮਤਲਬ ਤੋ ਉਸ ਕੀ ਚਾਹਾ ਸੇ ਹੈ। ਕਿਉਂ ਲੜਤੇ ਹੋ ਨਾਦਾ ਬੰਦੇ, ਤੇਰੀ ਸਭ ਖਾਮ ਖਿਆਲੀ ਹੈ, ਹੈ ਪੇੜ ਕੀ ਜੜ ਤੋ ਏਕ ਵਹੀ ਹਰ ਮਜ਼ਹਬ ਡਾਲੀ ਡਾਲੀ ਹੈ। ਮਜ਼ਹਬ ਜਿਹੜੇ ਹੈ ਇਹ ਡਾਲੀਆਂ ਹੈ, ਅਸੀਂ ਜੜ ਨਾਲ ਜੁੜਨਾ ਹੈ। ਮਜ਼ਹਬਾਂ ਦਾ ਚੱਕਰ ਤੇ ਬਥੇਰਾ ਹੈ ਪਰ ਧਰਮ ਨਾਲ ਜੁੜਨਾ ਹੈ। ਧਰਮ ਇੱਕ ਹੈ, ਮਜ਼ਹਬ ਇੱਥੇ ਪੰਜ ਸੱਤ ਦਸ ਹੋ ਸਕਦੇ। ਮਜ਼ਹਬ ਬਹੁਤ ਹੈ ਪਰ ਧਰਮ ਇੱਕੋ ਹੀ ਹੈ। ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਸਾਰਿਆਂ ਨਾਲੋਂ ਵਧੀਆ ਧਰਮ ਕਿਹੜਾ ਹੈ? ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਚੋਂ ਅਸਲੀ ਧਰਮ ਕਿਹੜਾ ਹੈ? ਜੇ ਕੋਈ ਬੰਦਾ ਕਵੇ ਵੀ ਮੈਂ ਧਰਮੀ ਬਣਨਾ ਚਾਹੁੰਦਾ ਤੇ ਮੈਂ ਕਿਹੜੇ ਧਰਮ 'ਚ ਜਾਵਾਂ, ਏਦਾਂ ਨੇ ਵੀ ਤੂੰ ਸਿੱਖ ਬਣ ਜਾ, ਇਹ ਨਹੀਂ ਅਸੀਂ ਹੁਣ ਇੱਥੇ ਕਹਿ ਸਕਦੇ। ਸਗਲ ਧਰਮ ਮਹਿ ਸ੍ਰੇਸ਼ਟ ਧਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਪਰਮਾਤਮਾ ਦਾ ਗਿਆਨ ਲੈ, ਕੁਦਰਤ ਦਾ ਗਿਆਨ ਲੈ, ਸਮਝ ਲੈ ਤੇ ਜ਼ਿੰਦਗੀ ਸੋਹਣੀ ਜਿਉਂ, ਸਮਝ ਲੈ ਕੇ ਆਪਣੇ ਕਰਮ ਨਿਰਮਲ ਕਰ ਲੈ, ਸਾਰਿਆਂ ਨਾਲੋਂ ਵਧੀਆ ਇਹੋ ਹੀ ਧਰਮ ਹੈ। ਆਖੋ ਸਤਨਾਮ। ਫਿਰ ਸੁਣੋ, ਵਧੀਆ ਧਰਮ ਕਿਹੜਾ? ਹੁਣ ਜੇ ਧਰਮ ਵਧੀਆ, ਜੇ ਬੰਦਾ ਵਧੀਆ, ਧਰਮੀ ਕਿਹੜਾ? ਹੁਣ ਧਰਮੀ ਦੀ ਨਿਸ਼ਾਨੀ ਸਾਡੇ 'ਚ ਕੀ ਹੈ ਵੀ ਮੇਰੇ ਵਰਗਾ ਲੰਮਾ ਚੋਲਾ ਪਾ ਕੇ ਆਇਆ ਇਹ ਜ਼ਿਆਦਾ ਵਧੀਆ, ਦਾੜੀ ਵੱਡੀ ਵੱਡੀ ਹੈ, ਪੱਗ ਵੱਡੀ ਸਾਰੀ ਬੰਨੀ, ਗਾਤਰਾ ਉੱਪਰ ਦੀ ਪਾ ਕੇ ਰੱਖਦਾ, ਹੱਥ 'ਚ ਸਿਰੀ ਸਾਹਿਬ ਫੜੀ ਫਿਰਦਾ, ਇਹ ਤਾਂ ਬਾਹਲਾ ਧਰਮੀ ਬੰਦਾ। ਇਹ ਤੇ ਨਾਗਾ ਪਾਉਂਦਾ ਹੀ ਨਹੀਂ ਗੁਰਦੁਆਰੇ ਦਾ, ਅੱਜ ਤੱਕ ਤੇ 30 ਸਾਲ ਹੋ ਗਏ ਗੁਰਦੁਆਰੇ ਨਾਗਾ ਨਹੀਂ ਪਾਉਂਦਾ, ਪਾਠ ਬਹੁਤ ਕਰਦਾ, ਨਿਤਨੇਮ ਬਹੁਤ ਕਰਦਾ, ਬਾਣੀ ਬਹੁਤ ਪੜ੍ਹਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਪੰਚਮ ਪਾਤਸ਼ਾਹ ਕਹਿੰਦੇ ਆ, ਅਕਲ ਲੈ ਕੇ ਜਿਹਨੇ ਕਰਮ ਵਧੀਆ ਕਰ ਲਏ ਹੈ ਉਹ ਧਰਮੀ ਹੈ। ਚੋਲਾ ਨਾ ਵੇਖ, ਉਹਦੇ ਕੰਮ ਵੇਖ। ਸਵੇਰੇ ਗੁਰਦੁਆਰੇ ਜਾਂਦਾ ਤੇ ਵੇਖਦਾ ਤੇ ਕਰਮ ਵੀ ਵੇਖ ਲਾ, ਡਿਊਟੀਆਂ ਕਿੱਦਾਂ ਦੀਆਂ ਕਰਦਾ, ਫਰਜ਼ ਕਿੱਦਾਂ ਦਾ ਨਿਭਾ ਰਿਹਾ, ਜਿੱਥੇ ਕੰਮ ਕਰਦਾ ਸਹੀ ਕਰਦਾ, ਕੰਮ ਵਿੱਚ ਬਿਜ਼ਨਸ ਵਿੱਚ ਜ਼ਿੰਮੇਵਾਰੀ ਵਿੱਚ ਬੇਈਮਾਨੀ ਤੇ ਨਹੀਂ ਕਰਦਾ। 10,000 ਰੁਪਈਆ ਲੈਂਦਾ ਤੇ ਕੰਮ ਵੀ 10,000 ਦਾ ਕਰਦਾ, ਕਿਤੇ ਜ਼ਿੰਮੇਵਾਰੀ 'ਚ ਬੇਈਮਾਨੀ ਕਰਦਾ ਹੋਵੇ, ਛੁੱਟੀਆਂ ਹੀ ਮਾਰੀ ਜਾਂਦਾ, ਫਰਲੋ ਹੀ ਮਾਰੀ ਜਾਂਦਾ, ਤਨਖਾਹ ਲੈਂਦਾ 40,000 ਤੇ ਪੜ੍ਹਾਉਂਦਾ ਨਹੀਂ 5,000 ਦਾ ਵੀ। ਸਰਕਾਰੀ ਸਕੂਲਾਂ ਵਿੱਚ ਕੀ ਹੋ ਰਿਹਾ ਵੇਖਦੇ ਹੀ ਆ ਆਪਾਂ, ਆਪਾਂ ਗੱਲਾਂ ਕਰਦੇ ਹਾਂ। ਬਾਬਾ ਜੀ ਵੀ ਕੈਨੇਡਾ ਹੋ ਕੇ ਆਏ, ਮੈਂ ਉਦਣ ਵੀ ਰਾਤ ਦੇ ਦੀਵਾਨ 'ਚ ਗੱਲ ਕਰਦਾ ਸੀ ਕਿ ਇੱਥੇ ਗੱਲਾਂ ਕੀਤੀਆਂ ਜਾਂਦੀਆਂ ਜੀ, ਉਹਨਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਫ੍ਰੀ ਹੈ, ਉਹਨਾਂ ਦੇਸ਼ਾਂ ਵਿੱਚ ਦਵਾਈ ਫ੍ਰੀ ਹੈ, ਪਰ ਦਵਾਈ ਤੇ ਪੜ੍ਹਾਈ ਤੇ ਫ੍ਰੀ ਸਾਡੇ ਵੀ ਹੈ। ਪਰ ਜੇ ਪੜ੍ਹਾਉਣ ਵਾਲਿਆਂ ਦੇ ਦਿਮਾਗ ਕੰਮ ਕਰਦੇ ਹੋਣ, ਪੜ੍ਹਾਉਣ ਵਾਲੇ ਚੱਜਦੇ ਹੋਣ, ਦਵਾਈਆਂ ਦੇਣ ਵਾਲੇ ਡਾਕਟਰ ਚੱਜਦੇ ਹੋਣ, ਦਵਾਈਆਂ ਤੇ ਇੱਥੇ ਵੀ ਦਵਾਈ ਤੇ ਪੜ੍ਹਾਈ ਫ੍ਰੀ ਹੈ, ਪੰਜਾਬ ਵਿੱਚ ਵੀ, ਭਾਰਤ ਵਿੱਚ ਵੀ, ਜਿੰਨੇ ਸਰਕਾਰੀ ਸਕੂਲ ਬਣੇ ਆ, ਸਰਕਾਰੀ ਸਕੂਲਾਂ ਦੇ ਟੀਚਰ ਟਾਈਮ ਤੇ ਆਉਂਦੇ ਹੋਣ, ਸਿਲੇਬਸ ਚੰਗਾ ਹੋਵੇ, ਪੜ੍ਹਾਉਂਦੇ ਵਧੀਆ ਹੋਣ, ਚੈਕਿੰਗ ਕਰਦੇ ਹੋਣ, ਕੱਲੀ ਕੱਲੀ ਚੀਜ਼ ਦਾ ਧਿਆਨ ਦਿੱਤਾ ਹੋਵੇ, ਸਾਨੂੰ ਪ੍ਰਾਈਵੇਟ ਸਕੂਲਾਂ ਵਿੱਚ 50,000-50,000 ਰੁਪਈਆ ਲਾ ਕੇ ਨਿਆਣੇ ਕਿਉਂ ਪੜ੍ਹਾਉਣੇ ਪੈਣ, ਸਾਰੇ ਹੀ ਫਰਜ਼ਾਂ ਤੋਂ ਭਗੌੜੇ ਆ, ਭਾਵੇਂ ਕੁਰਬਾਨਾ ਹੀ ਪਾਈ ਫਿਰਦੇ ਆ, ਆਖੋ ਸਤਨਾਮ। ਡਿਊਟੀਆਂ ਆਪਣੀਆਂ ਸਹੀ ਨਹੀਂ ਕਰਦੇ, ਇਹ ਥੋੜ੍ਹਾ ਵੀ ਹੁਣ ਕਿੰਨੀ, ਹੁਣ ਮੈਂ ਗੱਲ ਕਰਦਾ ਸੀ ਵੀ ਸਰਕਾਰੀ ਸਕੂਲ ਦੀ ਫੀਸ ਕਿੰਨੀ ਹੈ, 50 ਰੁਪਈਏ, 20 ਰੁਪਈਏ ਦਾਖਲਾ ਫੀਸ ਹੈ, ਤੇ ਹਿਸਾਬ ਲਾ ਕੇ ਵੇਖੋ ਵੀ 10 ਰੁਪਈਏ 20 ਰੁਪਈਏ ਦੇ ਕੇ ਨਿਆਣਾ ਸਾਰਾ ਸਾਲ ਪੜ੍ਹਦਾ, ਕਿੱਥੇ 20,000 ਦਾਖਲਾ ਲੱਗਦਾ ਪ੍ਰਾਈਵੇਟ ਸਕੂਲ ਦਾ, 20 ਰੁਪਈਆਂ 'ਚ ਬੱਚੇ ਪੜ੍ਹਨ ਕਿੰਨਾ ਪੈਸਾ ਬਚ ਸਕਦਾ? ਜਿਹੜੇ ਪਿੰਡ ਦਾ 100 ਨਿਆਣਾ ਪੜ੍ਹਦਾ, 100 ਬੱਚਾ ਜਿਹੜੇ ਪਿੰਡ ਦਾ ਅੱਜ ਕਿਸੇ ਸਕੂਲ ਵਿੱਚ ਪੜ੍ਹਾਈ ਕਰਦਾ ਹੈ, ਉਹ 100 ਬੱਚਾ 50,000-50,000 ਰੁਪਈਆ ਇੱਕ ਸਾਲ ਦਾ ਦੇ ਰਿਹਾ, ਤੇ ਇੱਕ ਪਿੰਡ 50,00,000 ਰੁਪਈਆ 1 ਸਾਲ ਦਾ ਕੱਢਦਾ ਬੱਚਿਆਂ ਦੀ ਪੜ੍ਹਾਈ ਦਾ, ਇੱਕ ਪਿੰਡ 'ਚੋਂ 50,00,000 ਜਾਂਦਾ ਹੈ, ਤੇ ਜਿਹੜੇ ਪਿੰਡ ਦਾ 200 ਬੱਚਾ ਪੜ੍ਹਨ ਪ੍ਰਾਈਵੇਟ ਸਕੂਲਾਂ ਵਿੱਚ ਜਾ ਰਿਹਾ, 200 ਬੱਚਾ ਵੱਡੇ ਪਿੰਡ ਨੇ ਜਿਹੜੇ ਆਪਣੇ ਏਰੀਏ ਦੇ ਵੱਡੇ ਪਿੰਡਾਂ 'ਚੋਂ 300-300 ਬੱਚਾ ਇੱਕ ਇੱਕ ਪਿੰਡ ਦਾ ਪੜ੍ਹਦਾ, ਤੇ ਹਿਸਾਬ ਲਾ ਕੇ ਵੇਖੋ ਵੀ ਉਹ ਇੱਕ ਪਿੰਡ 1 ਕਰੋੜ ਤੋਂ ਵੱਧ 200 ਜਿੱਥੇ ਬੱਚਾ ਪੜਦਾ 1 ਕਰੋੜ ਤੋਂ ਵੱਧ ਫੀਸਾਂ ਭਰਦਾ ਇੱਕ ਪਿੰਡ ਤੇ ਉਸੇ ਪਿੰਡ ਦਾ ਸਰਕਾਰੀ ਸਕੂਲ ਆ ਸਰਕਾਰੀ ਸਕੂਲਾਂ ਵਿੱਚ ਕੀ ਹੋਇਆ 10-20 ਬੱਚੇ ਗਰੀਬਾਂ ਦੇ ਜਿਹੜੇ ਜ਼ਿਆਦਾ ਹੀ ਕੋਸ਼ਿਸ਼ ਕਰਦੇ ਉਹ ਪੜ੍ਹਦੇ ਐ ਉਹ ਪਾਉਂਦਾ ਜਿਹੜਾ ਨਹੀਂ ਕਿਸੇ ਪਾਸੇ ਵਾਹ ਚੱਲਦੀ ਵੀ ਨਹੀਂ ਮੈਂ 10,000 ਭਰ ਸਕਦਾ ਮੈਂ ਨਹੀਂ ਫੀਸਾਂ ਭਰ ਸਕਦਾ ਉਹ ਸਰਕਾਰੀ ਸਕੂਲਾਂ 'ਚ ਪਾਉਂਦਾ ਸਰਕਾਰੀ ਸਕੂਲ ਵੱਲ ਕਿਸੇ ਦਾ ਮੂੰਹ ਕਰਨ ਨੂੰ ਜੀ ਨਹੀਂ ਕਰਦਾ ਇਹ ਸੱਚ ਹੈ ਤੇ ਦਵਾਈ ਦਾ ਪਰਚੀ ਕਿੰਨੀ ਲੱਗਦੀ ਜਿਹੜੀਆਂ ਡਿਸਪੈਂਸਰੀਆਂ ਬਣੀਆਂ ਸਰਕਾਰੀ ਹਸਪੀਟਲ ਬਣੇ ਆ ਜਿਹੜੇ ਆ ਜਿਹੜੇ ਸਾਡੇ ਪਿੰਡਾਂ 'ਚ ਬਣੇ ਸੀ ਮੈਂ ਉਦੋਂ ਵੇਖਿਆ ਉਦੋਂ 2 ਰੁਪਏ ਲੱਗਦੇ ਹੁੰਦੇ ਸੀ ਸਰਕਾਰੀ ਸਕੂਲ ਦੀ ਪਰਚੀ ਦੇ 2 ਰੁਪਏ ਹਸਪੀਟਲ ਦੇ ਤੇ ਹੁਣ ਪਰਚੀ ਦੇ ਕਿੰਨੇ ਕੁ ਲੱਗਦੇ ਹੋਣਗੇ 10 ਲੱਗਦੇ ਆ ਲੈ 10 ਰੁਪਏ ਲੱਗਦੇ ਆ ਤੇ ਚੰਗਾ ਡਾਕਟਰ ਉੱਥੇ ਜੇ ਜਿਹੜਾ ਜਿਹਦੀ ਡਿਊਟੀ ਲੱਗੀ ਹੈ ਜਿਹਦੀ ਜ਼ਿੰਮੇਵਾਰੀ ਹੈ ਟਾਈਮ ਤੇ ਪਟਿਆਲੇ ਤੋਂ ਬੱਸ ਚੜੇ ਸਵੇਰੇ ਆ ਕੇ ਬੈਠਾ ਹੋਵੇ ਦਵਾਈਆਂ ਫ੍ਰੀ ਹੈ ਸਾਡੇ ਵੀ ਪਰ ਬੇੜਾ ਬਹਿ ਗਿਆ ਢਾਂਚਾ ਸਿਸਟਮ ਸਹੀ ਨਹੀਂ ਜ਼ਿੰਮੇਵਾਰੀਆਂ ਸਾਰੇ ਨਿਭਾਉਂਦੇ ਨਹੀਂ ਫਰਜ਼ ਨਹੀਂ ਨਿਭਾਉਂਦੇ ਗੁਰੂ ਅਰਜਨ ਸਾਹਿਬ ਕਹਿੰਦੇ ਐ ਧਰਮੀ ਵੇਖਣੇ ਐ ਅਕਲ ਲੈ ਕੇ ਜਿਹੜੇ ਬੰਦੇ ਨੇ ਅਕਲ ਲੈ ਕੇ ਸਮਝ ਲੈ ਕੇ ਆਪਣੇ ਕੰਮਾਂ ਨੂੰ ਚੰਗਾ ਬਣਾ ਲਿਆ ਉਹ ਧਰਮੀ ਹੈ ਕਰਮ ਨਿਰਮਲ ਨੇ ਜਿਹਦੇ ਕਰਮ ਕਰਤਾ ਕਿੱਦਾਂ ਹੈ ਕਰਨ ਦੇ ਵਿੱਚ ਸਹੀ ਹੈ ਜਿਹੜਾ ਜ਼ਿੰਮੇਵਾਰੀ 'ਚ ਸਹੀ ਹੈ ਫਰਜ਼ ਨਿਭਾਉਣ ਵੇਲੇ ਠੀਕ ਨਿਭਾ ਰਿਹਾ ਉਹ ਆ ਧਰਮੀ ਆ ਤੇ ਅਸੀਂ ਨਿਸ਼ਾਨੀਆਂ ਲਾਈਆਂ ਜਨੇਊ ਪਾਇਆ ਹਿੰਦੂ ਟੋਪੀ ਰੱਖ ਲਈ ਉੱਤੇ ਸੁੰਨਤ ਕਰ ਲਈ ਮੁਸਲਮਾਨ ਗਾਤਰਾ ਕਿਰਪਾਨ ਪਾ ਲਿਆ ਸਿੱਖ ਇਹਤੇ ਨਿਸ਼ਾਨੀਆਂ ਬੰਦਿਆਂ ਦੀਆਂ ਲਾਈਆਂ ਹੋਈਆਂ ਰੱਬ ਇਦਾਂ ਲਿਖ ਕੇ ਨਹੀਂ ਭੇਜਦਾ ਪਰਮਾਤਮਾ ਨੇ ਨਹੀਂ ਲਿਖਿਆ ਤੇ ਬੰਦੇ ਦਾ ਢਾਂਚਾ ਸਾਰੇ ਦਾ ਸਾਰਾ ਇਹ ਸਭ ਕੁਝ ਬੰਦੇ ਦਾ ਬਣਾਇਆ ਜੱਟਾਂ ਦੇ ਵਿਆਹ ਜੱਟਾਂ 'ਚ ਹੋਣਗੇ ਮਜ਼ਬੀਆਂ ਦੇ ਮਜ਼ਬੀਆਂ 'ਚ ਹੋਣਗੇ ਰਮਦਾਸੀਆਂ ਦੇ ਰਮਦਾਸੀਆਂ 'ਚ ਹੋਣਗੇ ਕਮੂਆਂ ਦੇ ਕਮੂਆਂ 'ਚ ਹੋਣਗੇ ਬਾਣੀਏ ਬਾਣੀਆਂ ਦੇ ਵਿਆਹ ਕਰਨਗੇ ਬੰਦਿਆਂ ਦੇ ਬਣਾਏ ਆ ਰੱਬ ਨਹੀਂ ਬਣਾ ਕੇ ਭੇਜਦਾ ਉਹਨੇ ਕੁਛ ਨਹੀਂ ਬਣਾਇਆ ਇਹ ਅਸੀਂ ਬਣਾਇਆ ਸਮਾਜ ਵਿੱਚ ਜਿਉਣ ਵਾਸਤੇ ਆਪਣੇ ਆਪਣੇ ਢੰਗ ਤਰੀਕੇ ਬਣਾਏ ਹੈ ਬੰਦੇ ਦੇ ਬਣਾਇਆ ਹੋਇਆ ਹੈ ਪਰ ਆਪਣੇ ਫਰਜ਼ਾਂ ਨੂੰ ਸਹੀ ਨਿਭਾਉਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਨਿਭਾਉਣਾ ਇਹ ਸੀ ਧਰਮੀ ਹੋਣਾ ਕਰਮ ਨਿਰਮਲ ਕਰ ਲੈ ਕਰਮ ਜੇ ਨਿਰਮਲ ਨਾ ਹੋਏ ਜੇ ਪ੍ਰੈਕਟੀਕਲਿਟੀ ਵਧੀਆ ਨਾ ਹੋਈ ਵਿਹਾਰ ਸਾਡਾ ਚੰਗਾ ਨਹੀਂ ਹੈ ਤੇ ਤੇਰੇ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਨਿਤਨੇਮ ਕੀਤੇ ਦਾ ਵੀ ਬੋਲ ਦਿਓ ਪਿਆਰਿਓ ਨਿਤਨੇਮ ਕੀਤੇ ਦਾ ਵੀ ਵੱਡੇ ਵੱਡੇ ਤੇਰੇ ਜਕਾਰੇ ਲਾਉਣ ਦਾ ਤੇਰੇ ਵੱਡੇ ਵੱਡੇ ਚੋਲੇ ਪਾਉਣ ਦਾ ਤੇਰੀਆਂ ਵੱਡੀਆਂ ਵੱਡੀਆਂ ਕਿਰਪਾਨਾਂ ਨੂੰ ਕਿਆ ਕਰੀਏ ਬਈ ਤੇਰੇ ਗੁਰਦੁਆਰੇ ਜਾਣ ਨੂੰ ਕਿਆ ਕਰੀਏ ਜ਼ਿੰਮੇਵਾਰੀਆਂ ਤੇ ਨਿਭਾਈਆਂ ਹੀ ਨਹੀਂ ਹੁਣ ਅਗਲਾ ਸਕੂਲ ਦੇ ਵਿੱਚ ਜਾ ਕੇ ਪੜਾਉਂਦਾ ਨਹੀਂ 9 ਵਜੇ ਦਾ ਸਕੂਲ ਪਹੁੰਚਣ ਦਾ ਟਾਈਮ ਹੈ 11 ਵਜੇ ਜਾ ਵੜਦਾ 1 ਵਜੇ ਛੁੱਟੀ ਕਰਕੇ ਘਰ ਨੂੰ ਆ ਜਾਂਦਾ ਕਹਿੰਦਾ ਚਲੋ ਐਦਾਂ ਹੀ ਫਰਲੋ ਹੀ ਮਾਰੀ ਜਾਂਦਾ 15-15 ਗੈਰ ਹਾਜ਼ਰੀਆਂ ਆ ਕੇ ਰਜਿਸਟਰ ਤੇ ਆਪਣੀ ਹਾਜ਼ਰੀ ਲਾ ਲੈਂਦਾ ਕੋਈ ਚੈੱਕ ਨਹੀਂ ਕਰਦਾ ਕੋਈ ਪੁੱਛਦਾ ਨਹੀਂ ਤੇ ਫਿਰ ਉਹ ਬੰਦਾ ਕਵੇ ਮੈਂ ਤੇ ਪਾਠ ਬਹੁਤ ਕਰਦਾ ਮੈਂ ਤੇ ਟੀਚਰ ਤਾਂ ਹਾਂ ਮੈਂ ਪਰ ਮੈਂ ਤੇ ਜ਼ਿੰਮੇਵਾਰੀਆਂ ਬਹੁਤ ਨਿਭਾਉਂਦਾ ਕਹਿੰਦੇ ਗਿਆ ਕਿਉਂ ਨਹੀਂ ਸੀ ਪੜ੍ਹਾਉਣ ਕਿਉਂ ਨਹੀਂ ਜਾਂਦਾ ਕਹਿੰਦਾ ਪ੍ਰਭਾਤ ਫੇਰੀ ਤੇ ਲੱਗੇ ਹੋਏ ਸੀ ਥੱਕ ਹੀ ਬਹੁਤ ਜਾਈਦਾ ਸੀ ਅਸੀਂ ਅਗਾ ਛੱਡੋ ਪਰੇ ਸਕੂਲੇ ਰਹਿਣ ਹੀ ਦਿੰਦੇ ਆਪਾਂ ਕਿ ਆਪਾਂ ਤੇ ਬਾਬੇ ਨਾਨਕ ਦਾ ਜਸ ਗਾਉਂਦੇ ਫਿਰਦੇ ਟੱਲੀਆਂ ਲੈ ਕੇ ਲੈ ਦੱਸ ਤੇ ਬੇੜਾ ਬਹਿ ਗਿਆ ਸਿਸਟਮ ਸਾਰਾ ਸਾਰੇ ਦਾ ਸਾਰਾ ਢਾਂਚਾ ਵਿਗੜ ਗਿਆ ਤੇ ਅਸੀਂ ਉਹ ਕਾਹਦੇ ਧਰਮੀ ਹੋਏ ਫਿਰ ਪਿਆਰਿਓ ਧਰਮੀ ਅਸੀਂ ਤਾਂ ਸੀ ਜੇ ਸਾਡੇ ਧਰਮ ਸਾਡੀ ਜ਼ਿੰਦਗੀ ਦੇ ਵਿੱਚੋਂ ਚੱਲਦਾ ਸਾਡੇ ਵਿਹਾਰ ਚੋਂ ਚੱਲਦਾ ਅੱਜ ਅਸੀਂ ਧਰਮੀ ਦਿਸਦੇ ਹਾਂ ਧਰਮੀ ਹੈ ਨਹੀਂ ਧਰਮੀ ਬਾਹਰੋਂ ਨਜ਼ਰ ਆਉਂਦੇ ਹਾਂ ਪਰ ਧਰਮੀ ਹੈ ਨਹੀਂ ਧਰਮ ਤੇ ਸਾਡੇ ਵਿਹਾਰ ਚੋਂ ਦਿਸਣਾ ਚਾਹੀਦਾ ਪਿਆਰਿਓ ਬੰਦੇ ਦੇ ਵਿਹਾਰ ਚੋਂ ਧਰਮ ਦਿਸਣਾ ਚਾਹੀਦਾ ਇੱਧਰ ਧਿਆਨ ਦਿਓ ਪਿਆਰਿਓ ਇਕਾਗਰ ਚਿੱਤ ਹੋ ਕੇ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮਨ ਵਿੱਚ ਪਿਆਰ ਨਹੀਂ ਅੰਦਰ ਉਹ ਰੰਗ ਨਹੀਂ ਚੜਿਆ ਮਨ ਵਿੱਚ ਕੁਝ ਹੋਰ ਹੈ ਤੇ ਮੁੱਖ ਵਿੱਚ ਕੁਝ ਹੋਰ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ
ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਾਲਕਾ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਾਲ
ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਾਲ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਾਲ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਾਲ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਾਲਕਾ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ ਮਨ ਹੋਰ ਤੇ ਜਿਨ੍ਹਾਂ ਦੇ ਮੁਖ ਹੋਰ ਨੇ ਉਹਨਾਂ ਤੈਨੂੰ ਪਾਉਂਦੇ
ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਉਹ ਕਿੱਥੇ ਪ੍ਰਵਾਨ ਹੈ ਜਿੱਦਣ ਸਾਡੇ ਕੁਆਲਿਟੀ ਵੇਖਣ ਦਾ ਰਿਵਾਜ ਪੈ ਗਿਆ ਨਾ ਕੁਆਲਿਟੀ ਕੀ ਹੈ ਉਦਣ ਚੇਂਜ ਆਏਗੀ ਅਸੀਂ ਵੇਖਦੇ ਹਾਂ ਬਾਹਰੋਂ ਤੇ ਅੱਜ ਸਾਡੇ ਲੀਡਰ ਸ਼ੀਡਰ ਵੀ ਬਾਹਰੋਂ ਹੀ ਵਿਖਾਉਂਦੇ ਆ ਅਗਲਾ ਕਹਿੰਦਾ ਬਾਹਰੋਂ ਵੇਖਣਾ ਤੇ ਕੋਈ ਨੀ ਬਾਹਰੋਂ ਵਿਖਾ ਦਿੰਦੇ ਤੈਨੂੰ ਦਾੜੀ ਵੇਖਣੀ ਹੈ ਤੇ ਦਾੜਾ ਵਿਖਾ ਦਿੰਦੇ ਆ ਗਾਤਰੇ ਵੇਖਣੇ ਗਾਤਰੇ ਪਾ ਲੈਂਦੇ ਆ ਜੇ ਕਸ਼ਹਿਰੇ ਵੇਖਣੇ ਕਸ਼ਹਿਰੇ ਪਾਉਣ ਦੇ ਕਿਹੜਾ ਟਾਈਮ ਲੱਗਣਾ ਹੈ ਦਸਤਾਰ ਬੰਨਣੀ ਹੈ ਤੇ ਮੈਂ ਅੱਜ ਰੱਖ ਕੇ ਕੇਸ ਪੱਗ ਬੰਨ ਲੈਂਦੇ ਆ ਤੁਸੀਂ ਇੰਨੇ ਨਾਲ ਹੀ ਖੁਸ਼ ਹੈ ਪਰ ਕਿਰਦਾਰ ਬਣਾਉਣ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਇੱਥੇ ਤੁਹਾਡੇ ਚ ਕੋਈ ਮੇਰਾ ਵੀਰ ਉੱਠ ਕੇ ਕਵੇ ਵੀ ਮੈਂ ਜੀ ਦਸਤਾਰ ਬੰਨਣ ਨੂੰ ਹੁਣੀ ਤਿਆਰ ਹਾਂ ਆਹ ਮੈਂ ਗਲ ਵਾਲਾ ਲਾ ਕੇ ਫੜਾ ਦਿਆਂ ਲੈ ਬੰਨ ਲੈ ਉਹਨੇ ਸਿਰ ਤੇ ਬੰਨਣ ਤੇ ਕਿੰਨਾ ਟਾਈਮ ਲੱਗੂ ਅੱਧਾ ਮਿੰਟ ਲੱਗਦਾ ਦਸਤਾਰ ਬੰਨਣ ਤੇ ਮਿੰਟ ਲੱਗਣਾ ਮਿੰਟ ਪਰ ਕਿਰਦਾਰ ਕਰਨ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਉਮਰਾਂ ਲੱਗ ਜਾਂਦੀਆਂ ਪਰ ਗੱਲਾਂ ਕਰਨੀਆਂ ਸੀ ਕਿਰਦਾਰਾਂ ਦੀਆਂ ਪਰ ਸਾਡੇ ਕੀ ਹੈ ਏਦਾਂ ਬੰਦਾ ਵੇਖਣ ਨੂੰ ਸੋਹਣਾ ਲੱਗਦਾ ਬਾਹਰੋਂ ਤੇ ਅਸੀਂ ਕਹਿੰਦੇ ਹਾਂ ਬੜਾ ਸਿੱਖ ਹੈ ਜੀ ਇਹ ਤੇ ਗੁਰੂ ਦਾ ਸਿੱਖ ਹੈ ਇਹ ਤੇ ਗੁਰੂ ਦਾ ਰੂਪ ਹੈ ਬਾਹਰੋਂ ਵੇਖ ਕੇ ਠੀਕ ਹੈ ਸਾਡੀ ਆਈਡੈਂਟੀ ਅਸੀਂ ਬਾਹਰੋਂ ਵੀ ਦਸਤਾਰ ਗਾਤਰੇ ਕਿਰਪਾਨਾਂ ਪਾ ਕੇ ਰੱਖਦੇ ਹਾਂ ਪਾ ਕੇ ਰੱਖਣੀਆਂ ਪਰ ਸਾਰਿਆਂ ਨਾਲੋਂ ਜ਼ਰੂਰੀ ਹੈ ਕਿਰਦਾਰ ਕਿਰਦਾਰ ਸੋਹਣਾ ਹੋਵੇ ਜੇ ਕਿਰਦਾਰ ਸੋਹਣਾ ਹੈ ਤੇ ਗੱਲ ਫਿਰ ਬਣਦੀ ਇੱਥੇ
माफ करना जे अज लेखा जोखा कीता जावे जे कोई बंदा माड़ा जा भी ना माड़ा जा भी किते ठंडे दिमाग नाल सोचे जिन्ना घाण साडी कौम दा साडियां ही पग्गां बन के बंदे कर गए ना किसे ने नहीं कीता साडियां ही दस्तारां बन के पग्गां बन के कर गए जिन्ने जे सच पुछो ते उन्हां दूजियां ने जिन्हां ने कट्टे होए सी उन्हां ने इन्ना नुकसान नहीं कीता जिहड़े रख के कर गए ਇਦਾਂ ਦੇ ਬੰਦੇ ਵੀ ਸੀ ਵਿੱਚ ਤਾਂ ਕਰਕੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਦਸਤਾਰਾਂ ਨਹੀਂ ਬੰਨਣੀਆਂ ਪਰ ਸਾਰਿਆਂ ਨਾਲੋਂ ਜ਼ਰੂਰੀ ਹੈ ਕਿਰਦਾਰ ਘੜੀਏ ਆਪਣੇ ਕਿਰਦਾਰ ਬਣਾਈਏ ਤੇ ਸਹੀ ਕੰਮ ਕਰਨੇ ਜ਼ਿੰਮੇਵਾਰੀ ਆਪਣੀ ਫਰਜ਼ ਪਛਾਣਾਂਗੇ ਆਪਾਂ ਆਪੋ ਆਪਣੀਆਂ ਡਿਊਟੀਆਂ ਕਰਾਂਗੇ ਗੱਲ ਕਰਦੇ ਸੀ ਵੀ ਜੇ ਸਰਕਾਰੀ ਹਸਪੀਟਲਾਂ ਵਾਲੇ ਆਪਣੇ ਫਰਜ਼ ਸਹੀ ਨਿਭਾਉਂਦੇ ਹੋਣ ਜੇ ਹਸਪੀਟਲਾਂ ਵਾਲੇ ਆਪਣੇ ਫਰਜ਼ ਸਹੀ ਨਿਭਾਉਂਦੇ ਹੋਣ ਸਰਕਾਰੀ ਸਕੂਲਾਂ ਵਾਲੇ ਫਰਜ਼ ਨਿਭਾਉਂਦੇ ਹੋਣ ਸਾਰੇ ਆਫੀਸਰ ਹਰੇਕ ਮਹਿਕਮੇ ਵਾਲੇ ਬੰਦੇ ਆਪਣੇ ਆਪਣੇ ਫਰਜ਼ ਸਹੀ ਨਿਭਾਉਂਦੇ ਹੋਣ ਤੇ ਜ਼ਿੰਦਗੀ ਕਿੰਨੀ ਸੋਹਣੀ ਬਣੀ ਹੁੰਦੀ ਸਮਾਜ ਕਿੰਨਾ ਸੋਹਣਾ ਬਣਿਆ ਹੁੰਦਾ ਪਰ ਹਰ ਬੰਦਾ ਆਪਣੇ ਫਰਜ਼ਾਂ ਤੋਂ ਭਗੌੜਾ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਹੈ ਤੇ ਅੱਜ ਸਾਡੇ ਸਮਾਜ ਦਾ ਆ ਹਾਲ ਹੈ ਤਾਂ ਕਰਕੇ ਧਰਮ ਹੈ ਜਿਹੜਾ ਜੇ ਧਰਮ ਹੈ ਇਹ ਤੇਰੇ ਵਿਹਾਰ ਤੋਂ ਨਜ਼ਰ ਆਉਣਾ ਹੈ ਪ੍ਰੈਕਟੀਕਲ ਲਾਈਫ ਕਿੱਦਾਂ ਦੀ ਹੈ ਸਾਡਾ ਕਰਮ ਸਾਡਾ ਧਰਮ ਬਣੇ ਸਾਡਾ ਕੰਮ ਸਾਡਾ ਧਰਮ ਬਣੇ ਫਿਰ ਵੇਖਿਓ ਕਿੰਨਾ ਸੋਹਣਾ ਢਾਂਚਾ ਬਣਦਾ ਜਿੱਦਾਂ ਦਾ ਸਾਡਾ ਇੱਥੇ ਅਸੀਂ ਸ਼ੌਂਕ ਨਾਲ ਚਾਹ ਨਾਲ ਬੈਠਦੇ ਹਾਂ ਇਦਾਂ ਅਸੀਂ ਚਾਹ ਨਾਲ ਆਪਣੇ ਕੰਮ ਵੀ ਕਰੀਏ ਹੁਣ ਸਾਡੇ ਦਿਮਾਗ 'ਚ ਸੈੱਟ ਕੀਤਾ ਵੀ ਲੰਗਰ ਦੇ ਵਿੱਚ ਪਿਆਰ ਨਾਲ ਸੇਵਾ ਕਰੋ ਇਸੇ ਤਰ੍ਹਾਂ ਜਦੋਂ ਤੂੰ ਘਰ ਕੰਮ ਕਰਦਾ ਉਹ ਵੀ ਬਹੁਤ ਪਿਆਰ ਨਾਲ ਕਰ ਜਿੱਥੇ ਡਿਊਟੀ ਕਰਦਾ ਸਹੀ ਪਿਆਰ ਨਾਲ ਕਰ ਜੇ ਬੱਸ ਚਲਾ ਰਿਹਾ ਤੇ ਪਿਆਰ ਨਾਲ ਚਲਾ ਜੇ ਗੱਡੀ ਚਲਾ ਰਿਹਾ ਕੋਈ ਜੌਬ ਕਰਦਾ ਜਿਹੜਾ ਵੀ ਕੰਮ ਕਰਦਾ ਪਿਆਰ ਨਾਲ ਕਰਿਆ ਕਰ ਇੱਥੇ ਹੀ ਪਿਆਰ ਨਹੀਂ ਵਿਖਾਉਣਾ ਸਮਾਜ ਵਿੱਚ ਸੇਵਾ ਕਰਨੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਸਮਾਜ ਦੇ ਵਿੱਚ ਰਹਿ ਕੇ ਆਪਾਂ ਸੇਵਾ ਕਰੀਏ ਸੋ ਤਾਂ ਕਰਕੇ ਆਪੋ ਆਪਣੇ ਫਰਜ਼ ਨਿਭਾਉਣੇ ਇਹੀ ਗਾਉਣਾ ਰੱਬ ਨੂੰ ਮੇਰਿਓ ਵੀਰੋ ਭਾਈਓ ਭੈਣੋ ਰੱਬ ਨੂੰ ਗਾਉਣਾ ਇਹੋ ਹੀ ਆ ਹੁਣ ਅੱਜ ਆਪਾਂ ਪੜ੍ਹਦੇ ਹਾਂ ਵੀ ਰੱਬ ਦੇ ਗੁਣ ਗਾਓ ਫਿਰ ਤੇ ਸਾਡੇ ਜਿੰਨੇ ਕਿੱਥੇ ਗਾਓਗੇ ਸਾਡੇ ਵਰਗਿਆਂ ਦਾ ਤੇ ਕੰਮ ਹੀ ਇਹ ਹੈ ਗਾਉਣਾ ਕਰ ਲਓਗੇ ਰੀਸ ਸਾਡੇ ਵਰਗੇ ਤੇ ਰਹਿੰਦੇ ਹੀ ਗੁਰਦੁਆਰਿਆਂ 'ਚ ਕਈ ਬੰਦੇ ਇੱਦਾਂ ਦੇ ਹੈ ਜੰਮੇ ਗੁਰਦੁਆਰਿਆਂ 'ਚ ਸਵੇਰੇ 3 ਵਜੇ ਉੱਠਦੇ ਆ 4 ਵਜੇ ਗਾਉਣ ਲੱਗਦੇ ਆ 7 ਵਜੇ ਤੱਕ ਸਵੇਰੇ ਗਾਈ ਜਾਂਦੇ ਫਿਰ ਦਿਨੇ ਪਾਠ ਦੇ ਭੋਗ ਤੇ ਗਾਈ ਜਾਂਦੇ ਫਿਰ ਕੋਈ ਮਰ ਗਿਆ ਉਹਦੇ ਭੋਗ ਤੇ ਗਾਈ ਜਾਂਦੇ ਫਿਰ ਰਾਤ ਨੂੰ ਰਹਿਰਾਸ ਤੋਂ ਲੱਗਦੇ ਆ ਜਿਉਂ ਉਹਨਾਂ ਨੇ 9 ਵਜੇ ਤੱਕ ਫਿਰ ਗਾਈ ਜਾਣਾ ਰਾਤ ਦੇ ਦੀਵਾਨ ਤੇ ਚਲੇ ਗਏ 12-12 ਵਜੇ ਤੱਕ ਫਿਰ ਗਾਈ ਜਾਂਦੇ ਫਿਰ ਤੇ ਸਾਡੇ ਵਰਗੀ ਗਾ ਰਹੇ ਆ ਇਹਨੂੰ ਗਾਉਣਾ ਨਹੀਂ ਕਹਿੰਦੇ ਇਹਨੂੰ ਗਾਉਣਾ ਨਹੀਂ ਕਹਿੰਦੇ ਇਹ ਤੇ ਸਾਡਾ ਕੌਮ ਦਾ ਕਨਸੈਪਟ ਹੈ ਏਦਾਂ ਇੱਕ ਸਾਡੀ ਟੀਮ ਦਾ ਕਨਸੈਪਟ ਹੈ ਉਹਦੇ ਵਿੱਚ ਅਸੀਂ ਕਰਦੇ ਹਾਂ ਬੈਠਦੇ ਹਾਂ ਕੀਰਤਨ ਕਥਾ ਕਰਦੇ ਹਾਂ ਪਰ ਗਾਉਣਾ ਉਦਾਂ ਗਾਉਣਾ ਕਿਵੇਂ ਜਿਵੇਂ ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਹੁਣ ਹਵਾ ਕਿੱਦਾਂ ਗਾਉਂਦੀ ਹੈ ਹਵਾ ਦੇ ਕਿਹੜੀ ਜੀਭ ਲੱਗੀ ਹੈ ਏਦਾਂ ਤੈਂ ਗਾਉਣਾ ਹਵਾ ਵਾਂਗੂਗਾ ਪਾਣੀ ਵਾਂਗੂਗਾ ਪਵਨ ਪਾਣੀ ਬੈਸੰਤਰ ਅੱਗ ਜਿਵੇਂ ਗਾਉਂਦੀ ਹੁਣ ਅੱਗ ਦੇ ਦੱਸੋ ਕਿਹੜੀ ਜੀਭ ਲੱਗੀ ਹੈ ਅੱਗ ਕਿਵੇਂ ਗਾਉਂਦੀ ਹੈ ਭਲਾ ਹਵਾ ਕਿਵੇਂ ਗਾਉਂਦੀ ਹੈ ਇਹਦਾ ਅਰਥ ਇਹ ਹੈ ਬਈ ਜਿੱਦਾਂ ਦੇ ਕੁਦਰਤ ਨੇ ਬਣਾਏ ਹੈ ਸਦੀਆਂ ਤੋਂ ਹਵਾ ਐਂ ਠਾਰਦੀ ਹੈ ਜਿਵੇਂ ਅੱਜ ਠਾਰਦੀ ਹੈ ਇਹ ਉਦੋਂ ਵੀ ਐਂ ਸੀ ਜਿਵੇਂ ਹੁਣ ਹਵਾ ਦਾ ਬੁੱਲਾ ਆਉਂਦਾ ਠਾਰਦੀ ਨਹੀਂ ਇਹ ਹਵਾ ਦਾ ਗਾਉਣਾ ਹੈ ਅੱਗ ਸਦੀਆਂ ਤੋਂ ਸਾੜਦੀ ਹੈ ਅੱਜ ਵੀ ਸਾੜਦੀ ਹੈ ਤੇ 100 ਸਾਲ ਬਾਅਦ ਵੀ ਸਾੜੂ ਇਹ ਹਵਾ ਇਹ ਅੱਗ ਦਾ ਗਾਉਣਾ ਹੈ ਪਾਣੀ ਜਿਹੋ ਜਿਹਾ ਬਣਾਇਆ ਅੱਜ ਵੀ ਡੋਬਦਾ 100 ਸਾਲ ਪਹਿਲਾਂ ਵੀ ਡੋਬਦਾ ਸੀ ਗਾਂ ਵੀ ਡੋਬੂ ਪਾਣੀ ਆਪਣੀ ਡਿਊਟੀ ਨਿਭਾਉਂਦਾ ਹੈ ਹਵਾ ਆਪਣੀ ਨਿਭਾਉਂਦੀ ਹੈ ਅੱਗ ਆਪਣੀ ਨਿਭਾਉਂਦੀ ਹੈ ਆਪੋ ਆਪਣੇ ਫਰਜ਼ ਨਿਭਾਉਣਾ ਹੀ ਕੁਦਰਤ ਨੂੰ ਰੱਬ ਨੂੰ ਗਾਉਣਾ ਹੁੰਦਾ ਹੈ ਆਖੋ ਸਤਨਾਮ ਹੁਣ ਮਰਚ ਦਾ ਗਾਉਣਾ ਕੀ ਮੰਨੋਗੇ ਤੁਸੀਂ ਮੰਨ ਲਓ ਇੱਕ ਮਰਚ ਹੈ ਕਿਵੇਂ ਗਾਉਂਦੀ ਹੈ ਕੌੜੀ ਵੇਖ ਕੇ ਖਰੀਦੀ ਤੇ ਘਰੇ ਆ ਕੇ ਵੇਖੀਏ ਕੌੜੀ ਉਹ ਹੀ ਨਿਕਲੇ ਜਿਹੋ ਜੀ ਹੈਗੀ ਹੈ ਉਹੇ ਜੀ ਹੋਵੇ ਤੇ ਜੇ ਮਰਚ ਵਿੱਚ ਮਰਚ ਦਾ ਟੇਸਟ ਨਾ ਹੋਵੇ ਆਪਾਂ ਕੀ ਕਹਿੰਦੇ ਹਾਂ ਅਸਲੀ ਨਹੀਂ ਗੰਨਾ ਗੰਨੇ ਦਾ ਗਾਉਣਾ ਕੀ ਹੋਇਆ ਗੰਨਾ ਹੋਵੇ ਮਿੱਠਾ ਜਦੋਂ ਗੰਨਾ ਬੰਦਾ ਕਈ ਵਾਰੀ ਪੱਟਦੇ ਲੈਂਦਾ ਕਹਿੰਦਾ ਯਾਰ ਗੱਲ ਬਣੀ ਨੀ, ਟੇਸਟ ਅਜੇ ਆਇਆ ਨੀ। ਹੁਣ ਗਾਜਰਾਂ ਖਰੀਦਦੇ ਆ, ਜੇ ਗਾਜਰ ਅਜੇ ਮਿੱਠੀ ਨੀ ਨਾ ਹੋਈ, ਗਾਜਰਾਂ ਬਣਾਉਂਦੇ ਆ ਘਰੇ, ਤੇ ਅਜੇ ਆਪਾਂ ਕਈ ਵਾਰੀ ਘਰੇ ਗਾਜਰ ਬਣਾ ਕੇ ਕੀ ਕਹਿੰਦੇ ਵੀ ਅਜੇ ਗੱਲ ਬਣੀ, ਸਾਗ ਅਜੇ ਪ੍ਰੋਪਰ ਨਹੀਂ ਆਉਂਦਾ, ਜਦੋਂ ਉਹ ਟੇਸਟ ਨਹੀਂ ਆਇਆ, ਉਹਦਾ ਅਸਲੀ ਟੇਸਟ ਆਉਣਾ ਹੀ ਉਹਦਾ ਗਾਉਣਾ ਹੈ। ਕੁਦਰਤ ਵਿੱਚ ਜਿਹੜੀ ਚੀਜ਼ ਜਿਹੇ ਜੀ ਬਣਾਈ ਹੈ ਉਹੇ ਜਿਹਾ ਬਣ ਕੇ ਵਖਾ, ਇਹੀ ਗਾਉਣਾ। ਹਵਾ ਕਿਵੇਂ ਗਾਉਂਦੀ ਹੈ, ਅੱਗ ਕਿਵੇਂ ਗਾਉਂਦੀ ਹੈ, ਪਾਣੀ ਕਿਵੇਂ ਗਾਉਂਦਾ, ਸੂਰਜ ਕਿਵੇਂ ਗਾਉਂਦਾ, ਚੰਦਰਮਾ ਕਿਵੇਂ ਗਾਉਂਦਾ, ਉਹਨਾਂ ਦਾ ਗਾਉਣਾ ਕੀ ਹੈ? ਜਿਹੇ ਜੇ ਫਿੱਟ ਕੀਤੇ ਕੁਦਰਤ ਨੇ ਉਹੇ ਜਿਹੇ ਹੀ ਹੈ। ਡਿਊਟੀ ਨਿਭਾਉਂਦੇ ਆ, ਆਪਣੀ ਫਰਜ਼ ਨਿਭਾਉਂਦੇ ਆ, ਆਪਣੇ ਜਿੱਥੇ ਰੱਖਿਆ ਉੱਥੇ ਰਹਿ ਰਹੇ ਆ। ਇਸੇ ਤਰ੍ਹਾਂ ਆਪਾਂ ਮੇਰੇ ਵੀਰ ਭਰਾ ਭੈਣਾਂ, ਜਿਹੜੀ ਆਪਣੇ ਕੰਮ ਹੈ, ਆਪਣੀ ਡਿਊਟੀ ਹੈ, ਆਪਣੇ ਫਰਜ਼ ਹੈ, ਇਹ ਹੈ ਗਾਉਣਾ, ਇਹ ਗਾਉਣਾ। ਫਿਰ ਜਿੱਦਣ ਸਾਰਾ ਸਮਾਜ ਗਾਊ, ਆਪਣੀ ਆਪਣੀ ਡਿਊਟੀ ਸਹੀ ਕਰੂ। ਹੁਣ ਜੇ ਹੁਣ ਮੰਨ ਲਓ ਆਪਾਂ ਦੀਵਾਨ 'ਚ ਇੱਥੇ ਸ਼ਬਦ ਪੜ੍ਹਦੇ, ਮੈਂ ਆਪਣੀ ਡਿਊਟੀ ਕਰਾਂ ਵੀ ਮੇਰਾ ਵਾਜਾ ਬੇਸੁਰਾ ਨਾ ਹੋਵੇ, ਮੇਰਾ ਵਾਜਾ ਬੇਸੁਰਾ ਨਾ ਹੋਵੇ, ਮੈਂ ਆਪਣੀ ਆਵਾਜ਼ ਨੂੰ ਸੈੱਟ ਕਰਾਂ, ਮੇਰੇ ਪਿੱਛੇ ਬੋਲਣ ਵਾਲਾ ਉਹ ਆਪਣੀ ਡਿਊਟੀ ਕਰੇ, ਢੋਲਕ ਵਾਲਾ ਆਪਣੀ ਕਰੇ, ਸਾਊਂਡ ਵਾਲਾ ਆਪਣੀ ਕਰੇ, ਜੋੜੀ ਵਜਾਉਣ ਵਾਲਾ ਆਪਣੀ ਕਰੇ, ਚਿਮਟਿਆਂ ਵਾਲੇ ਆਪਣੀ ਕਰਨ, ਆਪਣੀ ਆਪਣੀ ਪਰਫੈਕਟ ਡਿਊਟੀ ਕਰਨਗੇ, ਤੇ ਆਹ ਜਦੋਂ ਆਨੰਦ ਆਊ ਦੀਵਾਨ ਦਾ, ਜਦੋਂ ਸਾਰੇ ਇਕੱਠੇ ਬੋਲਣਗੇ ਤੇ ਰਸ ਆਊ, ਤੇ ਜੇ ਇੱਕ ਵੀ ਵਿੱਚ ਬੇਸੁਰਾ ਪਾ ਗਿਆ ਉਹਨੇ ਸਾਰਿਆਂ ਦਾ ਸੱਤਿਆਨਾਸ਼ ਕਰ ਦੇਣਾ। ਕੁਦਰਤ ਦਾ ਸਿਸਟਮ ਹੈ ਇੱਕ ਟੀਮ ਵਿੱਚ ਚੱਲਦਾ। ਜਿਵੇਂ ਤੇਰਾ ਸਰੀਰ ਹੈ, ਹੁਣ ਕੋਈ ਖਾਣਾ ਅੰਦਰ, ਕੋਈ ਦੰਦ ਚਬਾਈ ਜਾਂਦੇ, ਹੱਥ ਮੂੰਹ ਚਬਾਈ ਜਾਂਦੇ, ਦੰਦ ਚਬਾਈ ਜਾਂਦੇ, ਗਲਾ ਅੰਦਰ ਲੰਘਾਈ ਜਾਂਦਾ, ਅੱਗੇ ਅੱਗੇ ਢਾਂਚਾ ਬਣਿਆ, ਲੀਵਰ ਬਣਿਆ, ਉਹ ਪਚਾਈ ਜਾਂਦਾ, ਕੋਈ ਰਸ ਬਣਾਈ ਜਾਂਦਾ, ਕੋਈ ਬਲੱਡ ਬਣਾਈ ਜਾਂਦਾ, ਕੋਈ ਤਾਕਤ ਬਣਾਈ ਜਾਂਦਾ, ਸਾਰੇ ਅੰਗ ਆਪੋ ਆਪਣੀਆਂ ਡਿਊਟੀਆਂ ਕਰ ਰਹੇ, ਆਟੋਮੈਟਿਕਲੀ ਆਪੇ ਕਰ ਰਹੇ, ਸਾਰਾ ਸਰੀਰ ਹੀ ਉਹਦੇ ਨਿਯਮਾਂ 'ਚ ਚੱਲਦਾ ਹੈ। ਤੇ ਜਿੱਦੇ ਇੱਕ ਅੰਗ ਖਰਾਬ ਹੋ ਜਾਂਦਾ ਸਾਰਾ ਸੱਤਿਆਨਾਸ਼ ਹੋ ਜਾਂਦਾ, ਇੱਕ ਵੀ ਖਰਾਬੀ ਕਰਦਾ ਜਦੋਂ ਉਦੋਂ ਬੇੜਾ ਬਹਿ ਜਾਂਦਾ। ਤੇ ਜੇ ਸਾਰੇ ਹੀ ਖਰਾਬੀ ਕਰਨ, ਦੰਦ ਆਪਣਾ ਕੰਮ ਨਹੀਂ ਕਰਦੇ, ਗਾਂ ਲੀਵਰ ਆਪਣੀ ਡਿਊਟੀ ਛੱਡੀ ਬੈਠਾ, ਵੇਖੋ ਫਿਰ ਦੱਸੋ ਸਰੀਰ ਦਾ ਕੀ ਬਣੂ? ਉਹ ਕਹਿਣਗੇ ਨਹੀਂ ਬਚਦਾ। ਏਦਾਂ ਹੀ ਸਾਡਾ ਭਾਰਤ ਦਾ ਹਾਲ ਹੋਇਆ ਪਿਆ, ਕਹਿੰਦੇ ਇਹ ਨਹੀਂ ਬਚਦਾ, ਪੰਜਾਬ ਨਹੀਂ ਬਚਦਾ, ਅਸੀਂ ਕਹਿੰਦੇ ਆ, ਕਹਿੰਦੇ ਕੋਈ ਵੀ ਡਿਊਟੀ, ਕਿਉਂਕਿ ਪ੍ਰੋਬਲਮ ਇੱਥੇ ਇਹ ਹੈ, ਲੀਡਰ ਆਪਣੀ ਡਿਊਟੀ ਨਹੀਂ ਕਰਦੇ, ਅਫਸਰ ਆਪਣੀ ਨਹੀਂ ਕਰਦੇ, ਮਾਸਟਰ ਆਪਣੀ ਨਹੀਂ ਕਰਦੇ, ਟੀਚਰ ਆਪਣੀ ਨਹੀਂ ਕਰਦੇ, ਸਭ ਨਾਲੋਂ ਵੱਡੀ ਗੱਲ ਸਾਡੇ ਵਰਗੇ ਬਾਬੇ ਪ੍ਰਚਾਰਕ ਉਹ ਆਪਣੀ ਡਿਊਟੀ ਨਹੀਂ ਕਰਦੇ। ਆਖੋ ਸਤਨਾਮ, ਕੋਈ ਵੀ ਨਹੀਂ ਕਰਦਾ, ਸਾਰੇ ਡਿਊਟੀਆਂ ਨਹੀਂ ਕਰਦੇ, ਤੇ ਫਰਜ਼ ਨਿਭਾਉਣੇ ਗਾਉਣਾ। ਜੇ ਅਮਰੀਕਾ ਵਾਲੇ ਏਦਾਂ ਟੱਲੀਆਂ ਖੜਤਾਲਾਂ ਚਿਮਟੇ ਲੈ ਕੇ ਨਹੀਂ ਬਹਿੰਦੇ, ਕੈਨੇਡਾ ਵਾਲੇ ਏਦਾਂ ਨਹੀਂ ਬਹਿੰਦੇ, ਆਪਣੀਆਂ ਡਿਊਟੀਆਂ ਕਰ ਰਹੇ ਆ, ਤੇ ਇਹਦਾ ਮਤਲਬ ਅਮਰੀਕਾ ਕੈਨੇਡਾ ਵਾਲੇ ਡਰ ਰਹੇ ਆ, ਤੇ ਸਾਡੇ ਵਰਗੇ ਟੱਲੀਆਂ ਖੜਕਾਈ ਜਾਂਦੇ ਪਰ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਇਹਦਾ ਮਤਲਬ ਅਸੀਂ ਗਾ ਨਹੀਂ ਰਹੇ। ਆਪਣੇ ਫਰਜ਼ ਨਿਭਾਓ। ਜੇ ਤੁਹਾਡੇ ਘਰਾਂ ਦੇ ਵਿੱਚ ਘਰ ਵਾਲੀ ਆਪਣੀ ਡਿਊਟੀ ਕਰਦੀ, ਪਿਤਾ ਘਰ ਵਾਲਾ ਆਪਣੇ ਫਰਜ਼ ਨਿਭਾਉਂਦਾ, ਬੱਚੇ ਆਪਣੇ ਫਰਜ਼ ਨਿਭਾਉਂਦੇ ਐ, ਮਾਪੇ ਆਪਣੇ ਫਰਜ਼ ਨਿਭਾਉਂਦੇ ਆ, ਉਸ ਘਰ ਦੀ ਤਰੱਕੀ ਵੇਖੋ, ਜਾ ਕੇ ਘਰ ਦੀ ਸ਼ਾਂਤੀ ਵੇਖੋ, ਘਰ ਦੀ ਸਫਾਈ ਵੇਖ ਲਓ, ਘਰ ਵਾਲੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ, ਘਰ ਵਾਲਾ ਪੂਰੀ ਮਿਹਨਤ ਕਰਕੇ 15,000 ਕਮਾ ਕੇ 10,000 ਲੈ ਕੇ ਆਉਂਦਾ, ਖੇਤਾਂ ਦੇ ਵਿੱਚ ਸਹੀ ਟਾਈਮ ਤੇ ਜਾਂਦਾ, ਨਿਗਾਹ ਮਾਰ ਕੇ ਵੇਖ ਲਓ ਫਸਲਾਂ ਵੱਲ ਵੇਖ ਲਓ, ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਦੇ ਘਰ ਵੇਖ ਲਓ, ਤੇ ਨਕੰਮਿਆਂ ਦੇ ਘਰ ਵੇਖ ਲਓ, ਕਹਿੰਦਾ ਮੈਂ ਨਹੀਂ ਕਰਨਾ, ਦੂਜਾ ਕਹਿੰਦਾ ਮੈਂ ਨਹੀਂ ਕਰਨਾ, ਤੀਜਾ ਕਹਿੰਦਾ ਮੈਂ ਨਹੀਂ ਕਰਨਾ, ਉੱਜੜੇ ਪਏ ਆ ਘਰ। ਤਾਂ ਕਰਕੇ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿਖਾਓ, ਇਹੀ ਗਾਉਣਾ ਹੈ। ਨਿਯਮਾਂ ਵਿੱਚ ਚੱਲ, ਬੱਝਾ ਰਹਿ, ਆਪਣੇ ਫਰਜ਼ ਨਿਭਾ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਵੀ ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਕਰਦਾ ਰੱਬ ਦਾ, ਮਾਤ ਗਰਭ ਮਹਿ, ਬੋਲੋ ਪਿਆਰਿਓ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਬੱਚਾ ਮਾਂ ਦੇ ਢਿੱਡ ਵਿੱਚ ਕਹਿੰਦੇ ਸਿਮਰਨ ਕਰ ਰਿਹਾ, ਤੇ ਹੁਣ ਮਾਂ ਦੇ ਢਿੱਡ ਵਿੱਚ ਦੱਸੋ ਵੀ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ, ਮੁਸਲਮਾਨਾਂ ਦਾ ਅੱਲਾ ਅੱਲਾ ਕਰਦਾ, ਸਿੱਖਾਂ ਦਾ ਬੱਚਾ ਮਾਂ ਦੇ ਢਿੱਡ 'ਚ ਵਾਹਿਗੁਰੂ ਵਾਹਿਗੁਰੂ ਕਰਦਾ, ਮਾਂ ਦੇ ਢਿੱਡ 'ਚ ਕਿੱਥੇ ਬੋਲਦਾ ਉਹ ਬੱਚਾ, ਕਿਵੇਂ ਮਾਂ ਦੇ ਢਿੱਡ 'ਚ ਸਿਮਰਨ ਕਰਦਾ? ਜਿੱਥੇ ਰੱਬ ਨੇ ਰੱਖਿਆ ਬਸ ਉੱਥੇ ਰਹਿ ਰਿਹਾ, ਉਲਟ ਨਹੀਂ ਚੱਲਦਾ, ਉਲਟ ਚੱਲ ਹੀ ਨਹੀਂ ਸਕਦਾ, ਜਿੱਥੇ ਇੱਕ ਬੰਨਿਆ ਉੱਥੇ ਇੱਕ ਵੱਜਿਆ ਹੋਇਆ ਹੁੰਦਾ, ਜਦੋਂ ਬਾਹਰ ਆਉਂਦਾ ਮੁੜ ਕੇ ਵਿਗੜਦਾ, ਉੱਥੇ ਤੇ ਵਿਗੜ ਸਕਦਾ ਹੀ ਨਹੀਂ। ਆਖੋ ਸਤਨਾਮ, ਜਿਹੋ ਜਿਹਾ ਕੁਦਰਤ ਨੇ ਬਣਾਇਆ ਉਹੋ ਜਿਹਾ ਹੀ ਹੈ। ਆਪਾਂ ਸਾਰੇ ਹੀ ਆਏ ਸੀ, ਜਿੰਨੇ ਆਪਾਂ ਆਏ ਆ ਸਮਾਜ ਵਿੱਚ, ਆਪਾਂ ਮਾਂ ਦੇ ਢਿੱਡ 'ਚ ਬੱਚੇ ਹੀ ਸੀ, ਬਸ ਉੱਥੇ ਕੰਟਰੋਲ 'ਚ ਸੀ, ਬਾਹਰ ਆਏ ਆਊਟ ਆਫ ਕੰਟਰੋਲ ਹੋ ਗਏ, ਬਾਹਰ ਆ ਕੇ ਜ਼ਿੰਮੇਵਾਰੀਆਂ ਛੱਡਤੀਆਂ, ਤਾਂ ਕਰਕੇ ਇਹੋ ਹੀ ਗਾਉਣਾ। ਸਾਰੇ ਜਣੇ ਆਪੋ ਆਪਣੀਆਂ ਡਿਊਟੀਆਂ ਸਹੀ ਕਰਦੇ ਹੋਣ ਤੇ ਕਮਾਲ ਹੋ ਜਾਏ। ਪੰਥ ਦਾ ਢਾਂਚਾ ਸਾਰਾ ਹੀ ਸੋਹਣਾ ਹੋ ਸਕਦਾ ਜਿੰਨੇ ਆਗੂ ਆ ਆਪਣੀਆਂ 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 ਜ਼ਿੰਮੇਵਾਰੀਆਂ ਨਿਭਾਈ ਜਾਣ, ਸੋਹਣੇ ਕਿਰਦਾਰ ਬਣਾ ਲੈਣ, ਕਿਰਦਾਰ ਹੋਣ ਸੋਹਣੇ, ਫਿਰ ਦਸਤਾਰਾਂ ਸਿਰ ਦੇ ਉੱਤੇ, ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ, 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 ਬੜੋ ਸੋਹਣੇ ਕਿਰਦਾਰ ਤੇ ਬੋਲੋ ਸਾਰੇ ਦਸਤਾਰ ਹੈ ਸੋਹਣੀ, ਕੀ ਸੋਹਣੇ ਕਿਰਦਾਰ ਤੇ ਦਸਤਾਰ ਹੈ ਸੋਹਣੀ, ਸਜਦੀ ਦਸਤਾਰ ਹੈ ਸੋਹਣੀ, ਸਜਦੀ ਦਸਤਾਰ, ਸਜਦੀ ਦਸਤਾਰ ਹੈ ਸੋਹਣੀ, 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 ਸਜਦੀ ਦਸਤਾਰ, ਸਜਦੀ ਦਸਤਾਰ ਹੈ ਸੋਹਣੀ, ਸਜਦੀ ਦਸਤਾਰ, ਸੋਹਣੇ ਕਿਰਦਾਰ ਤੇ ਜੀ ਸੋਹਣੇ, ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ, ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ, ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ, ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ, ਪੜੋ ਆ ਸੋਹਣੇ ਕਿਰਦਾਰ, ਸੋਹਣੀ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ, ਕਿਰਦਾਰ ਸੋਹਣਾ ਬਣਨਾ ਚਾਹੀਦਾ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਜੀ। ਸਾਰੇ ਬੰਦਿਆਂ ਨੇ ਜ਼ੋਰ ਕਾਹਦੇ ਤੇ ਲਾਉਣਾ ਭਲਾ, ਅੱਜ ਸਾਡਾ ਸਾਰਾ ਜ਼ੋਰ ਦਸਤਾਰ ਤੇ ਲੱਗੀ ਜਾਂਦਾ, ਪਰ ਕਿਰਦਾਰ ਦੀਆਂ ਗੱਲਾਂ ਇੱਥੇ ਹੁੰਦੀਆਂ ਹੀ ਨਹੀਂ। ਜਿੰਨਾ ਘੰਟਾ ਦੋ ਘੰਟੇ ਪੱਗਾਂ ਵੱਲ ਵੇਖਦੇ ਹਾਂ, ਪੱਗਾਂ ਤੇ ਜ਼ੋਰ ਲਾਉਂਦੇ ਹਾਂ, ਉਨਾ ਟਾਈਮ ਸਾਡਾ ਕਿਰਦਾਰ ਘੜਨ ਤੇ ਨਹੀਂ ਲੱਗਦਾ। ਪਰ ਕਿਰਦਾਰ ਮਤਲਬ ਸੁਭਾਅ, ਆਪਣਾ, ਆਪਣੀਆਂ ਆਦਤਾਂ, ਆਪਣੀਆਂ ਆਦਤਾਂ ਕਿੱਦਾਂ ਦੀਆਂ, ਸਾਡਾ ਸੁਭਾਅ ਕਿੱਦਾਂ ਦਾ, ਉਹਨੂੰ ਘੜਨਾ ਪੈਣਾ ਤੇ ਉਹੀ ਔਖਾ ਹੈ। ਇਸ ਸਮਾਜ ਵਿੱਚ ਜਿਹੜੇ ਢਾਂਚੇ 'ਚ ਆਪਾਂ ਜਿਉਂ ਰਹੇ ਹਾਂ, ਜਿੱਥੇ ਚੱਲ ਰਹੇ ਹਾਂ, ਇੱਥੇ ਆਪਣੇ ਕਿਰਦਾਰ ਘੜਨੇ ਸੌਖੇ ਨਹੀਂ, ਪਰ ਘੜਨੇ ਪੈਣਗੇ ਪਿਆਰਿਆ, ਤੈਨੂੰ ਘੜਨੇ ਪੈਣਗੇ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਆਪਣੇ ਆਪ ਨੂੰ ਘੜੀਏ, ਗਿਆਨ ਲੈ ਲੈਣਾ, ਗੁਰੂ ਸਾਹਿਬ ਦਾ ਗਿਆਨ ਲੈ ਲੈਣਾ, ਘੜਨਾ ਪੈਣਾ, ਦਵਾਈ ਮਿਲ ਜਾਣੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੇਰਾ ਵੈਦ ਗੁਰੂ ਗੋਬਿੰਦਾ ਤੇ ਹੈ ਹੀ, ਗਿਆਨ ਤੇ ਮਿਲ ਹੀ ਜਾਣਾ। ਹਰ ਹਰ ਨਾਮ ਉਹ ਖੁਦ ਮੁਖ ਦੇਵ ਹੈ, ਕੱਟ ਹੈ ਜਮ ਕੀ ਫੰਦਾ, ਪਰ ਖਾਣੀ ਤੇ ਦਵਾਈ ਆਪ ਪੈਣੀ ਨਾ। ਆ ਜਿਹੜੀਆਂ ਗੱਲਾਂ ਆਪਾਂ ਸੁਣਦੇ ਹਾਂ, ਆਪਣੇ ਕਿਰਦਾਰ ਨੂੰ ਘੜਨਾ ਤੇ ਆਪ ਪੈਣਾ। ਹੁਣ ਇੱਥੇ ਆਪਾਂ ਸਾਰਿਆਂ ਨੇ ਸੁਣ ਲਿਆ ਵੀ ਫਰਜ਼ ਆਪਣੇ ਨਿਭਾਉਣੇ ਚਾਹੀਦੇ ਆ, ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤੇ ਹੁਣ ਜਿਹੜਾ ਬੱਚਾ 8 ਵਜੇ ਉੱਠਦਾ ਆਪਣਾ ਵੇਖਦਾ ਵੀ ਮੇਰਾ ਪਿਓ ਤੇ ਸਵੇਰੇ ਮੱਝਾਂ ਕੱਢਦਾ ਉੱਠ ਕੇ ਬਾਹਰ, ਜਿੰਨਾ ਚਿਰ ਨੌਕਰੀ ਨਹੀਂ ਮਿਲਦੀ, ਜਿੰਨਾ ਚਿਰ ਜੌਬ ਨਹੀਂ ਮਿਲਦੀ, ਉਹ ਮਨਾ ਸੁੱਤਾ ਪਿਆ 8 ਵਜੇ ਤੱਕ ਉੱਠ, 5 ਵਜੇ ਤੂੰ ਮੱਝਾਂ ਬਾਹਰ ਕੱਢ, ਧਾਰ ਪਿਓ ਕੱਢਦਾ ਚੱਲ ਮੈਂ ਕੱਢੂ ਅੱਜ ਤੋਂ ਬਾਅਦ। ਇਹ ਹੈ ਕਿਰਦਾਰ ਘੜੀਏ ਆਪਣੇ। ਆ ਪੰਜ ਚਾਰ ਕੰਮ ਜਿਹੜੇ ਪੈਂਡਿੰਗ ਪਏ ਆ ਨਿੱਕੇ ਨਿੱਕੇ ਘਰਾਂ ਦੇ ਕੰਮ ਮੈਂ ਕਰਨੇ ਸ਼ੁਰੂ ਕਰਦੇ ਆ, ਆ ਇਦਾਂ ਕਿਰਦਾਰ ਘੜਿਆ ਜਾਂਦਾ। 5-7 ਕੰਮ ਕਰਦਾ ਜਿੱਦਣ ਜੌਬ ਤੇ ਜਾਂਦਾ, ਇੱਥੇ ਨੌਕਰੀ ਜਦੋਂ ਬੰਦਾ ਮੰਗਣ ਜਾਂਦਾ ਨਾ, ਮੈਨੂੰ ਜੀ ਨੌਕਰੀ ਚਾਹੀਦੀ ਹੈ, ਉਹ ਕਹਿੰਦੇ ਕੀ ਕਰਦਾ, ਬਸ ਵਿਹਲੇ। ਉਹ ਅਗਲਾ ਕਹਿੰਦਾ ਵਿਹਲੜਾ ਮੇਰੇ ਕਿਸ ਕੰਮ ਆਏਗਾ, ਤੂੰ ਤਾਂ ਹੈ ਹੀ ਵਿਹਲਾ। ਤੇ ਜਿਹੜਾ ਬੰਦਾ ਘਰ ਦੇ ਕੰਮ ਕਰਦਾ, ਹੁਣ ਜੇ ਜਾ ਕੇ ਪੁੱਛੇ ਵੀ ਕੀ ਕਰਦਾ, ਜਾ ਕੇ ਕਵੇ ਮੱਝਾਂ 5-4 ਰੱਖੀਆਂ ਜੀ, ਧਾਰਾਂ ਦਾ ਕਰੀਦਾ, ਮੱਝਾਂ ਦੇ ਪੱਠੇ ਦੱਥੇ ਸਾਰਾ ਦਿਨ ਲਿਆ ਕੇ ਪਾਣੀ ਪਿਆ ਲਾ, ਆਟਾ ਪਿਆ ਲਿਆ, ਕਿਤੇ ਇੱਕ ਕੰਮ ਹੈ। ਅਗਲਾ ਕਹਿੰਦਾ ਹਾਂ ਬਈ ਕੰਮ ਆ ਬੰਦਾ ਆ। ਤੇ ਜੀ ਸਾਡੇ ਵਾਲਿਆਂ ਨੂੰ ਕੀ ਕਰਦਾ, ਬਸ ਵਿਹਲੇ। ਅਗਲਾ ਕਹਿੰਦਾ ਵਿਹਲੜਾ ਜਾ, ਤੇਰੇ ਤੋਂ ਕੀ ਕਰਾਉਣਾ ਮੈਂ। ਤੇ ਨਿੱਕੇ ਨਿੱਕੇ ਕੰਮ ਕਰਕੇ ਵਿਖਾਓ। ਸੱਚੀ ਗੱਲ ਹੈ, ਰੋਟੀ ਖਾਣ ਦਾ ਵੀ ਸਵਾਦ ਹੀ ਤਾਂ ਹੀ ਆਉਂਦਾ, ਨਹੀਂ ਤਾਂ ਬੀਬੀਆਂ ਸਾਡੀਆਂ ਮਾਈਆਂ ਨਾਲੇ ਪ੍ਰਸ਼ਾਦਾ ਦੇ ਤੇ ਦਿੰਦੀਆਂ ਨਾ, ਜਦੋਂ ਕਹੇ ਮੱਖਣੀ ਬੇਬੇ ਪਾਈ ਮਾੜੀ ਜੀ, ਕਹਿੰਦੇ ਰਹਿਣ ਦੇ ਤੂੰ ਵਿਹਲਾ ਝੋਟਿਆ, ਤੈਨੂੰ ਕਿਹੜਾ ਖਵਾਵੇ, ਇੱਥੇ ਡੱਕਾ ਤੋੜਦਾ ਨੀ। ਇਹ ਸੁਣਨੀਆਂ ਪੈਂਦੀਆਂ ਨਿਕੰਮੇ ਬੱਚਿਆਂ ਨੂੰ, ਰੋਟੀ ਖਾਣ ਵੇਲੇ ਕਿੰਨਾ ਕੁਝ ਸੁਣਨਾ ਪੈਂਦਾ। ਕੱਲੀ ਕੱਲੀ ਗੱਲ ਤੇ ਮੰਗ ਕੇ ਵੇਖੋ ਬਾਪੂ ਤੋਂ 1000 ਰੁਪਈਆ, ਵੀ ਬਾਪੂ ਪੈਸੇ ਪਾਉਣੇ ਫੋਨ ਵਿੱਚ ਦਹੀਂ, ਫਿਰ ਵੇਖਿਓ ਕਿੱਦਾਂ ਮਿਲ ਸੁਣਦੇ ਆ ਕੁਛ ਲੋਕ, ਕਿੰਨਾ ਕੁਝ ਸੁਣਾਉਂਦੇ ਬਾਪੂ ਸਾਡੇ। ਤੇ ਜਿਹੜੇ ਬੰਦੇ ਕੰਮ ਵਾਲੇ ਆ, ਜ਼ਿੰਮੇਵਾਰ ਹੈ, ਫਰਜ਼ਾਂ ਫਰਜ਼ ਪਛਾਣਨ ਵਾਲੇ ਆ, ਤੜਕੀ ਉੱਠ ਕੇ 5 ਵਜੇ ਜ਼ਿੰਮੇਵਾਰੀਆਂ ਆਪਣੀਆਂ ਕਰਦਾ, ਕੰਮ ਕਰਦਾ ਨਾ, ਉਹ ਸਾਰਿਆਂ ਨੂੰ ਹੀ ਚੰਗਾ ਲੱਗਦਾ। ਤੇ ਉਹਦੇ ਉਹਨਾਂ ਦੇ ਚੰਗਾ ਲੱਗਣ ਦੀ ਗੱਲ ਛੱਡੋ, ਤੁਹਾਨੂੰ ਆਪਣੇ ਆਪ ਚੰਗਾ ਲੱਗੂ। ਨਹੀਂ ਤੇ ਸੱਚੀ ਗੱਲ ਹੈ, ਸਾਡੀ ਮਾਲਵੇ ਦੀ ਬੋਲੀ ਹੈ ਵੀ ਬੰਦੇ ਨੂੰ ਆਪਣੇ ਆਪ ਤੋਂ ਸੂਗ ਜੀ ਆਉਣ ਲੱਗ ਜਾਂਦੀ ਹੈ, ਜਿਹੜਾ ਵਿਹਲਾ ਰਹਿੰਦਾ ਜੀ ਕਰਦਾ ਸੁਸਾਈਡ ਕਰ ਲਈਏ, ਮਰ ਜਾਈਏ, ਮਰ ਜਾਣਾ ਚੰਗਾ, ਕੀਤਾ ਹੀ ਕੱਖ ਨਹੀਂ। ਇਹ ਟੇਸਟ ਹੈ ਤੇਰਾ, ਤੇਰੇ ਚ ਆਉਣਾ ਚਾਹੀਦਾ ਹੈ। ਜਿੱਦਾਂ ਮਿਰਚ ਚ ਮਿਰਚ ਦਾ ਟੇਸਟ ਆਵੇ, ਗੰਨੇ ਚ ਗੰਨੇ ਦਾ ਆਵੇ, ਸੰਤਰੇ ਚ ਖਟਾਸ ਹੋਵੇ ਔਰੇਂਜ, ਉਹ ਟੇਸਟ ਆਉਣਾ ਚਾਹੀਦਾ, ਗਾਜਰ ਚ ਗਾਜਰ ਦਾ ਟੇਸਟ ਆਵੇ। ਇਹ ਕੰਮ ਕਰਨਾ ਇਹ ਸਾਡਾ ਟੇਸਟ ਹੈ, ਇਹਦੇ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ, ਫਰਜ਼ਾਂ ਬਿਨਾਂ, ਜ਼ਿੰਮੇਵਾਰੀ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ। ਤਾਂ ਹੀ ਪੁਰਾਣੇ ਲੋਕ ਸ਼ਾਂਤ ਸੀ, ਆਪਾਂ ਅੱਜ ਸ਼ਾਂਤ ਨਹੀਂ ਆ। ਪੁਰਾਣੇ ਵੇਲਿਆਂ ਚ ਲੋਕੀ ਸ਼ਾਂਤ ਸੀ, 10-10 ਨਿਆਣੇ ਪਾਲ ਜਾਂਦੇ ਸੀ, ਮੱਥੇ ਵੱਟ ਨਹੀਂ ਸੀ ਹੁੰਦਾ, ਸਾਥੋਂ 2 ਨਹੀਂ ਪਲਦੇ ਅੱਜ, ਸਾਰਾ ਸਾਰਾ ਕੁਝ ਜ਼ਿੰਦਗੀ ਲੰਘਾ ਲੈਂਦੇ ਸੀ ਉਹ ਆਪਣੀ ਥੋੜੀ ਥੋੜੀਆਂ ਜ਼ਮੀਨਾਂ ਵਿੱਚ। ਅੱਜ ਸਾਡਾ ਨੁਕਸਾਨ ਤਾਂ ਹੋ ਰਿਹਾ, ਜ਼ਿੰਦਗੀ ਬੇਰਸੀ ਤਾਂ ਹੋ ਰਹੀ ਹੈ, ਕਿਉਂਕਿ ਫਰਜ਼ ਨਿਭਾਉਣ ਵਾਲੇ ਪਾਸੇ ਹੋਰ ਨਿਕੰਮੇ ਹੋ ਰਹੇ ਆ। ਤਾਂ ਕਰਕੇ ਥੋੜਾ ਜਿਹਾ ਆਪਣੇ ਆਪ ਨੂੰ ਕਾਇਮ ਕਰੀਏ। ਤੇ ਮੈਂ ਬੇਨਤੀ ਕਰਦਾ ਸੀ ਕਿ ਗੁਰੂ ਸਾਹਿਬ ਨੂੰ ਅਸਲੀ ਪਸੰਦ ਨੇ, ਦਿਖਾਵੇ ਵਾਲੇ ਨਹੀਂ। ਉਹ ਕਹਿੰਦੇ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆਪਾਂ ਮਨਾਉਂਦੇ ਆ, ਉਹ ਕਹਿੰਦੇ ਮੈਨੂੰ ਖੋਟੇ ਨਹੀਂ ਚੰਗੇ ਲੱਗਦੇ। ਜੇ ਬੰਦਾ ਜਿਹੋ ਜਿਹਾ ਲੱਗੇ, ਜਿਹੋ ਜਿਹਾ ਦਿਸੇ, ਉਹੋ ਜਿਹਾ ਹੋਵੇ, ਜਿਹੋ ਜਿਹਾ ਦਿਸੇ ਉਹੋ ਜਿਹਾ ਹੋਵੇ, ਜਿਹੋ ਜਿਹਾ ਹੋਵੇ ਉਹੋ ਜਿਹਾ ਹੀ ਦਿਸੇ। ਕਈ ਇਹੋ ਜਿਹੇ ਬੰਦੇ ਨੇ ਸ਼ਰਾਬੀ ਨੇ, ਕਹਿੰਦੇ ਪੀਨੇ ਆ ਯਾਰ, ਇਹ ਨੇ। ਪਰ ਕਈ ਬੰਦੇ ਇਹੋ ਜਿਹੇ ਨੇ ਵੀ ਚੋਰੀ ਉੱਤੋਂ ਦਿਸਦੇ ਕੁਝ ਹੋਰ ਨੇ ਪਰ ਵਿੱਚੋਂ ਕੁਝ ਹੋਰ, ਉਹ ਖਤਰਨਾਕ ਜ਼ਿਆਦਾ ਨੇ। ਕਈ ਬੰਦੇ ਵਿਗੜੈਲ ਹੁੰਦੇ ਨੇ, ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਵਿਗੜੇ ਹੋਏ ਆ, ਪਰ ਕਈ ਬੰਦੇ ਗੁਪਤ ਹੁੰਦੇ ਨੇ, ਉਹ ਜ਼ਿਆਦਾ ਖਤਰਨਾਕ ਨੇ। ਤੇ ਸਾਡਾ ਬਾਬਾ ਕਹਿੰਦਾ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਂਦੇ ਆ ਆਪਾਂ, ਉਹ ਕਹਿੰਦੇ ਆ ਅਸਲੀ ਪਸੰਦ ਹੈ, ਖੋਟ ਨਹੀਂ, ਨਕਲੀ ਨਹੀਂ ਇੱਥੇ ਪਸੰਦ। ਗੁਰੂ ਸਾਹਿਬ ਕਹਿੰਦੇ ਆ ਕਿ ਜੇ ਬੰਦਾ ਹੋਵੇ ਅੰਦਰੋਂ ਦਿਲੋਂ, ਦਿਖਾਵਾ ਨਹੀਂ ਇੱਥੇ ਪ੍ਰਵਾਨ ਹੋਣਾ, ਪਖੰਡ ਨਹੀਂ ਇੱਥੇ ਪ੍ਰਵਾਨ ਹੋਣਾ। ਵੇਖਣ ਨੂੰ ਬੰਦਾ ਲੱਗੇ ਵੀ ਬੜਾ ਭਗਤ ਹੈ, ਬੜਾ ਗੁਰਮੁਖ ਹੈ, ਬੜਾ ਗੁਰਸਿੱਖ ਹੈ, ਪਰ ਅੰਦਰੋਂ ਨਾ ਹੋਇਆ। ਅੱਗੇ ਵੀ 2 ਦਿਨ ਗੱਲ ਕਰਦੇ ਰਹੇ ਹਾਂ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ। ਸੱਜਣ ਉਹ ਹੈ ਜਿਹਦੇ ਚ ਗੁਣ ਹੋਣ, ਸੱਜਣਾ ਵਾਲੀ ਗੱਲ ਹੋਵੇ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਉਹ ਗੁਣ ਹੋਣੇ ਚਾਹੀਦੇ। ਜ਼ਿੰਦਗੀ ਵਿੱਚ ਦੁਖੀ ਨਾ ਹੋਣਾ ਪਵੇ, ਜ਼ਿੰਦਗੀ ਦੇ ਵਿੱਚ ਪਰੇਸ਼ਾਨ ਨਾ ਹੋਣਾ ਪਵੇ, ਉਹ ਗੁਣ ਕੰਮ ਆ ਜਾਣ ਜ਼ਿੰਦਗੀ ਦੇ ਵਿੱਚ। ਜਿੱਥੇ ਕਿਤੇ ਦੁਖੀ ਹੋਣਾ ਮੁਸੀਬਤ ਆਉਣੀ ਆ ਸਾਡੇ ਗੁਣ ਸਾਡੀ ਕੁਆਲਿਟੀ ਸਾਡੇ ਕੰਮ ਆਵੇ ਅਸੀਂ ਅੰਦਰੋਂ ਬਾਹਰੋਂ ਇੱਕੋ ਜੇ ਹੋਈਏ ਉਹ ਗੁਣ ਸਾਡੀ ਜ਼ਿੰਦਗੀ 'ਚ ਕੰਮ ਆਉਣ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਤੇ ਜਿਹੜੇ ਦਿਖਾ ਉੱਤੋਂ ਕੁਝ ਹੋਰ ਨੇ ਵਿੱਚੋਂ ਕੁਝ ਹੋਰ ਨੇ ਉਹਨਾਂ ਦੀ ਗੱਲ ਕਰਦੇ ਆ ਵੇਖੋ ਪੰਚਮ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ
ਉਜਲ ਕਹਿਹਾ ਚਿਲਕਣਾ ਕੋਦਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ
ਇੱਧਰ ਧਿਆਨ ਦੇਣਾ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿਣ ਦਾ ਭਾਂਡਾ ਜਿੰਨਾ ਮਰਜ਼ੀ ਰਗੜੀ ਜਾਓ ਕਹਿੰਦੇ ਕੱਲ ਖੁਦੀ ਖਤਮ ਹੀ ਨਹੀਂ ਹੁੰਦੀ ਕਹਿ ਚਮਕਦਾ ਬਹੁਤ ਹੈ ਕਹਿ ਕਹੀਏ ਪਿੱਤਲ ਕਹੀਏ ਇੱਕੋ ਹੀ ਗੱਲ ਹੈ ਕਹਿ ਦਾ ਭਾਂਡਾ ਵੱਡੇ ਵੱਡੇ ਭਾਂਡੇ ਪਹਿਲਾਂ ਹੁੰਦੇ ਸੀ ਅੱਜ ਕੱਲ੍ਹ ਤੇ ਘੱਟ ਹੈ ਪਹਿਲਾਂ ਦਾਜ ਵਿੱਚ ਬੀਬੀਆਂ ਨੂੰ ਕਹਿ ਦੇ ਭਾਂਡੇ ਵੀ ਮਿਲਦੇ ਸੀ ਤੇ ਜਿਹੜੇ ਕਹਿ ਦੇ ਭਾਂਡੇ ਹੁੰਦੇ ਆ ਉਹਨਾਂ ਨੂੰ ਜਿੰਨਾ ਮਰਜ਼ੀ ਰਗੜੀ ਜਾਓ ਉਹਨਾਂ ਦੀ ਕਾਲਖ ਨਿਕਲਣੀ ਬੰਦ ਨਹੀਂ ਹੁੰਦੀ ਕਾਲਖ ਨਿਕਲੀ ਜਾਂਦੀ ਕਹਿ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਰਗੜੋ ਉਹਦੀ ਕਾਲਖ ਆਈ ਜਾਂਦੀ ਉਹਦੇ ਚੋਂ ਆਈ ਜਾਂਦੀ ਉੱਜਲ ਕਹਿਹਾ ਚਿਲਕਣਾ ਘੁੱਟਮ ਕਾਲੜੀ ਮਸ ਕਾਲੀ ਸ਼ਾਹੀ ਨਿਕਲੀ ਜਾਂਦੀ ਉਹਦੇ ਚੋਂ ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤੇ ਸੌ ਵਾਰੀ ਧੋ ਲਓ ਭਾਵੇਂ ਸੌ ਵਾਰੀ ਕਹਿੰਦੇ ਭਾਂਡੇ ਨੂੰ ਧੋ ਲਓ ਉਹਦੀ ਕਾਲਖ ਨਿਕਲਣੀ ਬੰਦ ਨਹੀਂ ਹੁੰਦੀ ਕਹਿੰਦੇ ਇਹ ਹਾਲ ਸਾਡਾ ਹੋਇਆ ਪਿਆ ਉੱਤੋਂ ਉੱਤੋਂ ਲਿਸ਼ਕਦੇ ਬਹੁਤ ਆ ਪਰ ਕਾਲਖ ਵਿੱਚ ਹੈ ਆਖੋ ਸਤਨਾਮ ਹੁਣ ਦਿਖਾਵਿਆਂ ਵਾਲੇ ਕਿੱਥੇ ਪਸੰਦ ਨੇ ਗੁਰੂ ਨਾਨਕ ਦਾ ਸ਼ਬਦ ਹੈ ਦਾੜੀ ਤੇ ਤੇਲ ਲਾ ਲਿਆ ਪੱਗ ਵੱਡੀ ਸਾਰੀ ਬੰਨ ਲਈ ਗਾਤਰਾ ਉੱਪਰ ਦੀ ਪਾ ਲਈਏ ਭਾਵੇਂ ਚੋਲੇ ਪਾਈ ਫਿਰੀਏ ਉਹ ਪਸੰਦ ਨਹੀਂ ਨਾ ਕਰਦੇ ਵੀ ਤੂੰ 4 ਵਜੇ ਉੱਠ ਕੇ ਪ੍ਰਭਾਤ ਫੇਰੀ ਤੇ ਆ ਗਿਆ ਤੇ ਤੇਰੀ ਲੱਗ ਗਈ ਹਾਜ਼ਰੀ ਉਹਨਾਂ ਨੇ ਉਹ ਵੇਖਣਾ ਵੀ ਜਿਹੜਾ ਤੇਰਾ ਫਰਜ਼ ਸੀ ਉੱਥੇ ਟਾਈਮ ਤੇ ਪਹੁੰਚਿਆ ਜੇ ਧਾਰਾਂ ਦਾ ਟਾਈਮ ਸੀ ਉਹ ਕੀਤਾ ਸਹੀ ਜਿਹੜੇ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਰੇ ਐ ਤੈਂ ਜਿੱਥੇ ਨੌਕਰੀ ਕਰਦਾ ਸੀ 10,000 ਲਿਆ ਸੀ 10,000 ਦਾ ਕੰਮ ਵੀ ਕੀਤਾ ਜੇ 300 ਦਿਹਾੜੀ ਲਈ ਹੈ ਤੇ 300 ਦਾ ਕੰਮ ਵੀ ਕਰਕੇ ਦੇ ਦਿੱਤਾ ਵੇਖੇ ਆ ਜੀ ਬੰਦੇ ਬੜੇ ਕਈ ਕਹਿਣਗੇ 5 ਵਜੇ ਛੁੱਟੀ ਕਰ ਲਈਏ ਇੱਕ 6 ਵਜੇ ਕਹਿੰਦਾ ਕੋਈ ਨਹੀਂ ਥੋੜਾ ਜਿਹਾ ਰਹਿ ਗਿਆ 7 ਵਜੇ ਨਿਬੇੜ ਕੇ ਚੱਲਾਂਗੇ 300 ਲਿਆ ਯਾਰ ਮਾਲਕ ਤੋਂ ਅਗਲੇ ਨੇ 300 ਦਿੱਤਾ ਕਈ ਇਹੋ ਜਿਹੇ ਬੰਦੇ ਤੇ ਕਈਆਂ ਨੂੰ ਤੁਸੀਂ 300 ਦੇ ਦਿਓ ਅਗਲਾ ਮੰਗਦਾ 500 ਹੈ ਪਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਿਕੰਮਾ ਹੈ ਪਰ ਕਈ ਕਹਿੰਦੇ ਆ ਜੇ ਅਗਲੇ ਨੇ ਖੂਨ ਪਸੀਨੇ ਦਾ 300 ਰੁਪਈਆ ਮੈਨੂੰ ਦਿੱਤਾ ਤੇ ਮੈਂ ਵੀ ਆਪਣੀ ਪੂਰੀ ਪੂਰੀ ਕਰਕੇ ਜਾਊਂ ਮਿਹਨਤ ਇੱਥੇ ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਯਾਰ ਕੁਆਲਿਟੀ ਨਹੀਂ ਇਹ ਕਹਿਣ ਵਾਲਾ ਕੰਮ ਕਰੀ ਫਿਰਦੇ ਆ ਅਸੀਂ ਉੱਤੋਂ ਉੱਤੋਂ ਕੁਝ ਹੋਰ ਹੈ ਵਿੱਚ ਤੇ ਕਾਲਖ ਭਰੀ ਪਈ ਹੈ ਤੁਹਾਡੀ ਚਮਕ ਦਮਕ ਕਿਆ ਕਰੀਏ ਉਹਨਾਂ ਨੇ ਸਾਨੂੰ ਤੁਹਾਨੂੰ ਪ੍ਰਭਾਤ ਫੇਰੀਆਂ ਤੇ ਆਇਆਂ ਨੂੰ ਨਗਰ ਕੀਰਤਨ ਤੇ ਆਇਆਂ ਨੂੰ ਇੱਥੇ ਆਇਆਂ ਨੂੰ ਨਹੀਂ ਵੇਖਣਾ ਉਹਨਾਂ ਨੇ ਵੇਖਣਾ ਕਿ ਜਿਹੜੇ ਫਰਜ਼ ਨੇ ਉਹ ਦੱਸ ਜ਼ਿੰਮੇਵਾਰੀਆਂ ਦੱਸ ਜਿਹੜੇ ਕੰਮ ਸੀ ਆਪਣੇ ਕਰਨ ਵਾਲੇ ਉਹ ਕੀਤੇ ਜਿਹੜੇ ਜਿਹੜੇ ਕਾਰਜ ਕਰਨ ਵਾਲੇ ਸੀ ਉਹ ਕੀਤੇ ਉਹ ਕਰਨੇ ਆ ਸਾਡੇ ਤੇ ਪਹਿਲੇ ਨੰਬਰ ਦੇ ਉੱਤੇ ਕਿਰਤ ਕਰੋ ਦੂਜੇ ਨੰਬਰ ਤੇ ਨਾਮ ਜਪੋ ਤੇ ਤੀਜੇ ਨੰਬਰ ਤੇ ਵੰਡ ਕੇ ਛਕੋ ਕਰਨ ਵਾਲਾ ਕੰਮ ਪਹਿਲੇ ਨੰਬਰ ਤੇ ਸੀ ਕਰਨਾ ਹੈ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਨਗਰ ਕੀਰਤਨਾਂ 'ਚ ਜਾਂ ਪ੍ਰਭਾਤ ਫੇਰੀਆਂ 'ਚ ਜਾਓ ਨਾ ਪਰ ਆਪਣੇ ਫਰਜ਼ ਨਾ ਛੱਡ ਦਿਓ ਕਿਤੇ ਜ਼ਿੰਮੇਵਾਰੀਆਂ ਨਾ ਛੱਡ ਦਿਓ ਡਿਊਟੀਆਂ ਨਾ ਛੱਡ ਦਿਓ ਆਪਣੀਆਂ ਇਹ ਜ਼ਿਆਦਾ ਜ਼ਰੂਰੀ ਹੈ ਅੱਗੇ ਸੁਣਿਓ ਜ਼ਰਾ ਹਾਂਜੀ ਸੱਜਣ
ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨਾ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ
ਸੱਜਣ ਸਾਡੇ ਗੁਣ ਨੇ ਜਿਹੜੇ ਜ਼ਿੰਦਗੀ 'ਚ ਨਾਲ ਨਾਲ ਚੱਲਦੇ ਐ ਗੁਣ ਤੇਰੀ ਕੁਆਲਿਟੀ ਤੇਰੇ ਨਾਲ ਨਾਲ ਰਹੂ ਤੇਰੇ ਜਿਹੜਾ ਗੁਣ ਹੈ ਉਹ ਤੇਰੇ ਤੋਂ ਕੋਈ ਨਹੀਂ ਖੋ ਸਕਦਾ ਕਰਨ ਵਾਲਾ ਉਹ ਗੁਣ ਆਊ ਤੇਰੇ ਕੰਮ ਤੇਰੀ ਮਿਹਨਤ ਕੰਮ ਆਉਣੀ ਹੈ ਜਿਹੜੇ ਬੰਦੇ 'ਚੋਂ ਜ਼ਿੰਦਗੀ 'ਚੋਂ ਗੁਣ ਚਲੇ ਗਏ ਸਮਝ ਲਓ ਉਹਦੀ ਜ਼ਿੰਦਗੀ 'ਚੋਂ ਸੱਜਣ ਚਲੇ ਗਏ ਜਿਹੜਾ ਆਪਾਂ ਕਹਿੰਦੇ ਨਾ ਵੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਂ ਹੰਪੀ ਵੰਜਾ ਦੂਮਣੀ ਰੋਵਾਂ ਝੀਣੀ ਉਹ ਰੋ ਰਿਹਾ ਜਿਹਦੀ ਜ਼ਿੰਦਗੀ 'ਚੋਂ ਗੁਣ ਗਏ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸੋਹਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸਨ ਗੁਣਾ ਗਵਾਈ ਗੰਠੜੀ ਅਫਗਣ ਚੱਲੀ ਬੰਨ ਜਿਹੜੇ ਬੰਦੇ ਦੀ ਜ਼ਿੰਦਗੀ 'ਚੋਂ ਗੁਣ ਗਏ ਸੱਜਣ ਗਏ
ਸਾਡੇ ਸੱਜਣ ਸਾਡੇ ਗੁਣ ਹੈ, ਸਾਡਾ ਸੁਭਾਅ ਸਾਡੀ ਕੁਆਲਿਟੀ, ਉਹ ਗੁਣ ਮੇਰੀ ਜ਼ਿੰਦਗੀ ਚੋਂ ਸਤ ਸੰਤੋਖ ਦਇਆ ਧਰਮ ਧੀਰਜ ਚਲੇ ਗਏ ਤੇ ਸੱਜਣ ਚਲੇ ਗਏ, ਉਹ ਗੁਣਾਂ ਨੇ ਸਾਡੇ ਨਾਲ ਸਦਾ ਹੀ ਰਹਿਣਾ, ਤੇਰੇ ਗੁਣਾਂ ਨੇ ਕੰਮ ਆਉਣਾ, ਤੇਰੀ ਸਮਝ ਨੇ ਕੰਮ ਆਉਣਾ, ਅਕਲ ਲੈ ਕੇ ਜ਼ਿੰਦਗੀ ਜਿਉ, ਸਾਰੀ ਜ਼ਿੰਦਗੀ ਜਿੱਥੇ 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 ਕੰਮ ਆਉਣਗੇ ਗੁਣ ਕੰਮ ਆਉਣਗੇ। ਅੱਗੇ ਸੁਣਿਓ ਸ਼ਬਦ, ਹਾਂਜੀ।
ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ ਆਹਾ,
ਘਰ ਬਹੁਤ ਸੋਹਣੇ ਬਣਾਏ ਆ, ਚਿੱਤਰੇ ਹੋਏ ਆ, ਬਾਹਰੋਂ ਐ ਲਿਸ਼ਕਦੇ ਆ, ਬੜੇ ਤਰ੍ਹਾਂ ਦੇ ਚਿੱਤਰ ਚਿੱਤਰ ਬਣਾਏ ਹੋਏ ਆ ਉੱਤੇ, ਏਦਾਂ ਬਹੁਤ ਡੈਕੋਰੇਟ ਕੀਤੇ ਹੋਏ ਆ, ਬੜੇ ਸੋਹਣੇ ਲੱਗਦੇ ਆ ਘਰ, ਪਰ ਅੱਗੇ
ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ।
ਉਹ ਚਿੱਤਰੇ ਹੋਏ ਘਰ ਬਹੁਤ ਸੋਹਣੇ ਹੋਣ, ਪਰ ਜੇ ਵਿੱਚੋਂ ਸਖਣੇ ਐ ਤੇ ਕਿਸ ਕੰਮ? ਏਦਾਂ ਕਹਿ ਲਓ ਵੀ ਜਿਹੜੇ ਘਰ ਲੱਗਦੇ ਬੜੇ ਵਧੀਆ, ਬੰਦਾ ਚਵਾਰੇ ਪਾਈ ਫਿਰੇ, ਰੰਗ ਰੋਗਣ ਕਰੀ ਫਿਰੇ, ਪਰ ਜੇ ਰਹਿੰਦੇ ਹੀ ਕੋਈ ਨੀ ਤੇ ਕਿਸ ਕੰਮ? ਜੇ ਕਿਸੇ ਦੇ ਵਰਤੋਂ ਹੀ ਨੀ ਆਇਆ ਘਰ, ਬਾਹਰੋਂ ਚਮਕੇ ਘਰ ਨੂੰ ਕਿਆ ਕਰੋਗੇ, ਵਰਤੋਂ 'ਚ ਹੀ ਨਹੀਂ ਆਇਆ। ਹੋਵੇ ਭਾਵੇਂ ਕੱਚਾ ਕੋਠਾ, ਪਰ ਵਿੱਚ ਤੇ ਕੋਈ ਹੋਵੇ, ਵਰਤੋਂ 'ਚ ਤੇ ਆਵੇ, ਬਾਹਰਲੀ ਚਮਕ ਦਮਕ ਕਿਆ ਕਰਨੀ? ਅੱਗੇ ਕਾ ਆਹ ਤੇ ਜਮਾ ਹੀ ਸਿੱਧਾ ਹੈ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ।
ਕਹਿੰਦੇ ਬਗਲਾ ਚਿੱਟਾ ਹੈ ਪਰ ਸਾਫ ਤੇ ਨਹੀਂ ਹੈ, ਸੋਹਣਾ ਤੇ ਨਹੀਂ ਹੈ। ਬਗਲਾ ਵੇਖਣ ਨੂੰ ਚਿੱਟਾ ਰਹਿੰਦਾ ਵੀ, ਕਹਿੰਦੇ ਤੀਰਥਾਂ ਤੇ ਤੀਰਥਾਂ ਤੇ ਸਰੋਵਰ ਹੁੰਦੇ ਆ, ਜਾਂ ਕਹਿ ਲਓ ਜਿਹੜੇ ਜਿਹੜੇ ਤੀਰਥਾਂ ਤੋਂ ਜਿਵੇਂ ਨਦੀਆਂ ਦੇ ਉੱਤੇ ਤੱਟ ਬਣੇ ਆ, ਉਹਨਾਂ ਨਦੀਆਂ ਦੇ ਉੱਤੇ ਤੀਰਥ ਬਣੇ ਆ, ਉੱਥੇ ਬਗਲੇ ਵੀ ਆਉਂਦੇ ਆ, ਜਿੱਥੇ ਯਾਤਰੀ ਨਹਾਉਣ ਜਾਂਦੇ ਐ ਵੱਡੇ ਵੱਡੇ ਦਰਿਆਵਾਂ ਵਿੱਚ, ਵੱਡੀਆਂ ਵੱਡੀਆਂ ਨਦੀਆਂ ਦੇ ਵਿੱਚ, ਉੱਥੇ ਬਗਲੇ ਵੀ ਆਉਂਦੇ ਐ। ਪਰ ਕਹਿੰਦੇ ਬਗਲੇ ਹੈ ਚਿੱਟੇ ਪਰ ਸੋਹਣੇ ਨਹੀਂ ਹੁੰਦੇ, ਉੱਥੇ ਜਾ ਕੇ ਡੱਡੀਆਂ ਮੱਛੀਆਂ ਹੀ ਲੱਭਦੇ ਰਹਿੰਦੇ ਆ। ਆਖੋ ਸਤਨਾਮ। ਕਹਿੰਦੇ ਸੋਹਣੇ ਕਿੱਦਾਂ ਕਹਿ ਦਿਆਂਗੇ ਇਹਨਾਂ ਨੂੰ, ਉੱਤੋਂ ਹੀ ਉੱਤੋਂ ਚਿੱਟੇ ਐ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਭਾਈ। ਅੱਗੇ ਸੁਣੋ।
ਸਿਮਲ ਰੁੱਖ ਸਰੀਰ ਮੈਂ ਮੈਂ ਜਨ ਦੇਖ ਪੋਲਨ, ਸੇ ਫਲ ਕਮਨਾ ਆਵਨੀ ਤੇ ਗੁਣ ਮੈਂ ਤਨ ਹਨ।
ਗੁਰੂ ਨਾਨਕ ਬਾਬਾ ਜੀ ਕਹਿੰਦੇ ਐ, ਲਓ ਸੁਣਿਓ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜਿਵੇਂ ਸਿਮਲ ਦਾ ਰੁੱਖ ਹੈ ਉਦਾਂ ਹੀ ਮੇਰਾ ਸਰੀਰ ਹੈ। ਏਦਾਂ ਵੇਖਿਓ, ਕਹਿੰਦੇ ਮੇਰਾ ਸਰੀਰ ਉਵੇਂ ਹੀ ਹੈ। ਸਿਮਲ ਨੂੰ ਵੇਖ ਕੇ ਪੰਛੀਆਂ ਨੂੰ ਭੁਲੇਖਾ ਪੈ ਜਾਂਦਾ, ਬੱਲੇ ਬੱਲੇ ਏਡਾ ਵੱਡਾ ਦਰਖਤ, ਓਏ ਫਲ ਬਹੁਤ ਵਧੀਆ ਹੋਣਗੇ, ਫੁੱਲ ਬਹੁਤ ਵਧੀਆ ਹੋਣਗੇ, ਚਲੋ ਚੱਲੀਏ। ਕਹਿੰਦੇ ਪੰਛੀ ਆਉਂਦੇ ਐ ਤੇ ਜਦੋਂ ਸਿਮਲ ਦੇ ਕੋਲ ਆ ਕੇ ਵੇਖਦੇ ਐ, ਸਿਮਲ ਰੁੱਖ ਸਰਾਏਰਾ ਅਤ ਧੀਰਗ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਕਹਿੰਦੇ ਪੰਛੀ ਭੱਜੇ ਆਉਂਦੇ ਐ, ਏਦਾਂ ਹੀ ਕਹਿੰਦੇ ਲੋਕੀ ਮੇਰੇ ਕੋਲੇ ਆਉਂਦੇ ਐ, ਮੇਰੇ ਕੱਪੜੇ ਵੇਖ ਕੇ ਆ ਜਾਂਦੇ ਐ, ਪਹਿਰਾਵਾ ਵੇਖ ਕੇ ਆ ਜਾਂਦੇ ਆ ਵੀ ਬੰਦਾ ਬਾਹਲਾ ਵਧੀਆ ਹੋਊ, ਬੜੀ ਦਾੜੀ ਬਰਖੀ ਵੀ ਬੱਲੇ ਬੱਲੇ ਬੜਾ ਸਿੱਖ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਜਿਵੇਂ ਸਿਮਲ ਹੈ ਉਦਾਂ ਹੀ ਮੈਂ ਆ, ਜਿੱਦਾਂ ਸਿਮਲ ਹੈ ਬਾਹਰੋਂ ਲੰਬਾ ਉੱਚਾ ਲੰਬਾ ਭੁਲੇਖਾ ਪਾਊ ਹੈ, ਏਦਾਂ ਹੀ ਕਹਿੰਦੇ ਮੈਂ ਭੁਲੇਖਾ ਪਾਊਂਗਾ। ਵੇਖੋ ਗੁਰੂ ਨਾਨਕ ਪਾਤਸ਼ਾਹ ਹੈ ਨਹੀਂ ਏਦਾਂ ਦੇ, ਪਰ ਕਹਿੰਦੇ ਕੀ ਹੈ, ਕਹਿੰਦੇ ਮੈਂ ਭੁਲੇਖਾ ਪਾਊਂਗਾ। ਤੇ ਆਪਾਂ ਸਾਰੇ ਵੇਖ ਲਓ ਜਿੱਦਾਂ ਦੇ ਦਿਸਦੇ ਆ, ਕਈ ਕੁੜਮਾਂ ਨੂੰ ਐਂ ਲੱਗਦਾ ਵੀ ਰਿਸ਼ਤਾ ਇੱਥੇ ਕਰ ਦਈਏ, ਬਾਹਲਾ ਹੀ ਕਮਾਲ ਦਾ ਦਿਖਾਉਂਦੇ ਕਿੱਦਾਂ ਆਪਾਂ, ਬਾਅਦ ਚ ਉਹ ਜੇ ਨਿਕਲਦੇ ਆ ਸਾਰੇ ਬੰਦੇ। ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖਿਓ, ਸਾਰੀਆਂ ਭੈਣਾਂ ਝਾਤੀ ਮਾਰ ਕੇ ਵੇਖਿਓ, ਜਦੋਂ ਅਸੀਂ ਦਿਖਾਉਂਦੇ ਹਾਂ ਜੋ ਦਿਸਦੇ ਹਾਂ ਸਾਰੇ ਲੋਕ, ਹੁਣ ਆਪਾਂ ਜਿਹੜੇ ਇੱਥੇ ਬੈਠੇ ਜਿੰਨੇ ਬੈਠੇ, ਭਲਾ ਸਾਰੇ ਆਪਣੇ ਆਪਣੇ ਅੰਦਰ ਜਾ ਕੇ ਵੇਖੋ ਵੀ ਮੈਂ ਸਟੇਜ ਤੇ ਬੈਠਾ, ਤੁਸੀਂ ਥੱਲੇ ਬੈਠੇ, ਜਿੱਦਾਂ ਦੇ ਆਪਾਂ ਦਿਸਦੇ ਹਾਂ ਕੀ ਆਪਾਂ ਉਹ ਜਿਹੇ ਹੈ? ਕੋਈ ਸ਼ੈਤਾਨੀ ਤੇ ਨਹੀਂ ਕਰਦੇ? ਘਰ ਵਾਲੀ ਨਾਲ ਧੋਖਾ, ਮਾਪਿਆਂ ਨਾਲ ਧੋਖਾ, ਬਈ ਗਲਤੀ ਕੋਈ? ਆਪਣੇ ਆਪ ਬਾਰੇ ਪਤਾ, ਪਰ ਜਿਹੇ ਜੇ ਲੱਗਦੇ ਹਾਂ ਉਹੋ ਜਿਹੇ ਅਸੀਂ ਹੈ ਨਹੀਂ। ਗੋਰਿਆਂ ਨੂੰ ਗਾਲਾਂ ਕੱਢਦੇ ਆ, ਯਾਰ ਇਹ ਐ ਨੇ, ਇਹ ਐ ਨੇ, ਉਹ ਪਿਆਰਿਓ, ਉਹ ਜਿਹੇ ਜੇ ਹੈ ਨੇ, ਉਹੋ ਜਿਹੇ ਦਿਸਦੇ ਨੇ, ਉਹ ਨਹੀਂ, ਉਹ ਕਹਿੰਦੇ ਹੈਗੇ ਆ ਇਹੋ ਜਿਹੇ, ਪਰ ਆਪਾਂ ਜਿਹੇ ਜੇ ਹੈ ਆ, ਅੰਦਰ ਜਿਹੜੀਆਂ ਕਪਟ ਨੇ ਉਹ ਦਿਸਦੇ ਥੋੜ੍ਹਾ ਆ। ਵੱਡੇ 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 ਕਹਿੰਦੇ ਕਹਾਉਂਦੇ ਜੋ ਅੰਦਰ ਲੈ ਕੇ ਬੈਠੇ ਐ ਉਹ ਥੋੜੋ ਐ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜਿਹੇ ਜਿਹਾ ਮੈਂ ਕਹਿੰਦੇ ਭੁਲੇਖਾ ਪਾਊ ਐ ਸਿਮਲ ਕਹਿੰਦੇ ਮੈਨੂੰ ਵੇਖ ਕੇ ਵੀ ਭੁਲੇਖਾ ਪੈਂਦਾ ਜਿਹੇ ਜਿਹਾ ਸਿਮਲ ਐ ਕਹਿੰਦੇ ਪੰਛੀਆਂ ਨੂੰ ਭੁਲੇਖਾ ਪੈ ਗਿਆ ਕਹਿੰਦੇ ਮੈਨੂੰ ਵੇਖ ਕੇ ਵੀ ਭੁਲੇਖਾ ਪੈਂਦਾ ਮੈਂ ਹੈ ਜਿਹਾ ਆ ਵੇਖੋ ਜਿੱਦਾਂ ਹੁਣ ਆਪਾਂ ਕਰਦੇ ਹਾਂ ਵਿਆਹ ਕਰਨਾ ਹੈ ਮੁੰਡਾ ਸਾਨੂੰ ਤੇ ਪੁੱਤ ਮਿਲ ਗਿਆ ਭਾਈ ਪਹਿਲੇ ਦਿਨ ਐਂ ਕਹਿਣਾ ਆ ਜਿਹੜੀਆਂ ਬੀਬੀਆਂ ਜਿੱਦੇ ਉਹ ਸਗਨ ਕਰਨ ਨਹੀਂ ਜਾਂਦੀਆਂ ਕੁੜੀਆਂ ਨੂੰ ਵੇਖਣ ਜਾਂਦੀਆਂ ਤੇ ਉਹਦੇ ਤੇ ਫੁਲਕਾਰੀ ਜਦੋਂ ਐਂ ਕੁੜੀਆਂ ਬੀਬੀਆਂ ਪਾਉਂਦੀਆਂ ਫੁਲਕਾਰੀ ਐਂ ਆਪਣੀ ਨੂੰਹ ਤੇ ਪਾ ਕੇ ਐਂ ਗੱਲ ਨਾਲ ਹਾਏ ਮੇਰੀ ਧੀ ਮਿਲ ਗਈ ਮੈਨੂੰ ਤੇ ਮੈਨੂੰ ਐਂ ਕਹਿੰਦੀਆਂ ਤੇ ਮੁੜ ਕੇ ਜਿੱਦੇ ਪਹਿਲੇ ਦਿਨ ਫੁਲਕਾਰੀ ਪਾਉਂਦੀਆਂ ਉਹਦੇ ਤੇ ਇੱਦਾਂ ਹੀ ਕਹਿਣਾ ਹੁੰਦਾ ਮੇਰੀ ਤੇ ਬਸ ਧੀ ਮਿਲ ਗਈ ਤੇ ਨਾ ਨੂੰਹ ਵੀ ਕਹਿੰਦੀ ਹੁੰਦੀ ਬਸ ਮੇਰੀ ਤੇ ਮਾਂ ਆਹੀ ਹੈ ਬਸ ਤੇ ਮੁੜ ਕੇ ਫਿਰ ਨਾ ਉਹ ਮਾਂ ਤੇ ਨਾ ਉਹ ਧੀ ਦਿਸਦਾ ਜਿੱਦਾਂ ਦੇ ਦਿਸੇ ਸੀ ਆਪਾਂ ਉਹੇ ਜਿਹੇ ਹੁੰਦੇ ਹਾਂ ਕਿਤੇ ਦਿਸਦਾ ਕੁਝ ਹੋਰ ਹੈ ਪਰ ਅੰਦਰੋਂ ਕੁਝ ਹੋਰ ਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹੋ ਜਿਹੇ ਤੇ ਜਮਾਂ ਹੀ ਨਹੀਂ ਚੰਗੇ ਲੱਗਦੇ ਮੈਨੂੰ ਤੇ ਜਮਾਂ ਹੀ ਪਸੰਦ ਨਕਲੀ ਸੱਚੀ ਕਹਿ ਰਿਹਾ ਜੇ ਕਿਤੇ ਸਾਡੇ ਕੋਲ ਆ ਜਾਣ ਅੱਜ ਆ ਜਾਣ ਤੇ ਉਧਰੋਂ ਅਮਰੀਕਾ ਕੈਨੇਡਾ ਚਲੇ ਜਾਣੋ ਕਹਿਣਗੇ ਆ ਠੀਕ ਨੇ ਜਿਹੇ ਜੇ ਹੈ ਨੇ ਉਹੇ ਜਿਹੇ ਨੇ ਤੁਸੀਂ ਤੇ ਕਈ ਰੂਪ ਬਣਾਈ ਫਿਰਦੇ ਤੁਸੀਂ ਤੇ ਤੁਹਾਡੇ ਤੇ ਰੂਪ ਹੀ ਕਈ ਨੇ ਕਦੇ ਕਦੇ ਤੁਹਾਡੇ ਚੋਂ ਐਂ ਲੱਗਦਾ ਵੀ ਗਿਆਨੀ ਬੈਠਾ ਕਦੇ ਲੱਗਦਾ ਵੀ ਸਾਧ ਹੈ ਬੜਾ ਤੇ ਜਦੋਂ ਮੈਂ ਪੈਲਸ ਜਾ ਕੇ ਵੇਖਦਾ ਐਂ ਲੱਗਦਾ ਵੀ ਨਚਾਰ ਹੈ ਇਹ ਤੁਹਾਡਾ ਸਮਝ ਹੀ ਨਹੀਂ ਆਉਂਦੀ ਸਵੇਰੇ ਕੁਝ ਹੋਰ ਹੁੰਦੇ ਆ ਸ਼ਾਮ ਨੂੰ ਕੁਝ ਹੋਰ ਹੁੰਦੇ ਆ ਤੁਹਾਨੂੰ ਵੇਖ ਕੇ ਮੰਨੀਏ ਕੀ ਵੀ ਹੈ ਕੌਣ ਹੈ ਤੁਸੀਂ ਇੰਨੇ ਰੂਪ ਬਣਾਈ ਫਿਰਦੇ ਆ ਤੁਸੀਂ ਕਹਿੰਦੇ ਭੁਲੇਖਾ ਪਾਊ ਸਿਮਲ ਆ ਪੰਗਤੀ ਦੁਬਾਰਾ ਗਾ ਦਿਓ ਇੱਕ ਵਾਰ
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਨ ਸੇ ਫਲ ਕਮਨਾਇਆ ਬਨੀ ਤੇ ਗੁਣ ਮੈਂ ਤਨ ਹਨ
ਬਸ ਜਿਹੋ ਜਿਹਾ ਕਹਿੰਦੇ ਸਿਮਲ ਹੈ ਉਹੋ ਜਿਹਾ ਮੇਰਾ ਮੇਰਾ ਹਿਸਾਬ ਕਿਤਾਬ ਭੁਲੇਖਾ ਪਾਊ ਓਏ ਜੇ ਆਮ ਹੈ ਆਸ ਕਰ ਕਹਿੰਦੇ ਜਿਵੇਂ ਫੁੱਲ ਜਿਵੇਂ ਉਹ ਹੈ ਨਾ ਸਿਮਲ ਉਹੇ ਜਿਹਾ ਹੀ ਮੈਂ ਹਾਂ ਲੋਕਾਂ ਨੂੰ ਭੁਲੇਖਾ ਐਂ ਪੈ ਜਾਂਦਾ ਵੀ ਬੰਦਾ ਹੀ ਬਹੁਤ ਵਧੀਆ
ਸਿਮਲ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਕੇ ਸਿਮਲ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਕੇ ਸਿਮਲ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਕੇ ਸਿਮਲ ਰੁੱਖ ਨੇ ਹੋਲਾਰੇ ਮਾਰੇ ਆਜੀ ਪੰਛੀ ਆਏ ਆਸ ਕਰ ਕੇ
ਸਿਮਲ ਰੁੱਖ ਨੇ ਹੋਲਾਰੇ ਜੀ ਪੰਛੀ ਆਏ ਸਿਮਲ ਰੁੱਖ ਨੇ ਹੋਲਾਰੇ ਸਿਮਲ ਰੁੱਖ ਨੇ ਹੋਲਾਰੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਸਿਮਲ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ
ਸਿਮਲ ਰੁੱਖ ਨੇ ਹੋਲਾਰੇ
ਮਾਰੇ
ਪੰਛੀ ਆਏ ਆਸ ਕਰ ਕੇ ਸਿਮਲ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਕੇ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਕੇ ਸਿਮਲ ਰੁੱਖ ਨੇ ਹੋਲਾਰੇ ਮਾਰੇ ਪੰਛੀ ਆਏ ਆਸ ਕਰ ਕੇ
ਬਾਬਾ ਬਾਬਾ ਪੰਛੀ ਆਏ ਆਸ ਥੋੜੀ ਬੇਸ ਕਰਦਾ ਥੋੜੀ ਜੀ ਕਰਦਾ
ਬਾਬਾ ਬਾਬਾ ਪੰਛੀ ਆਏ ਆਸ ਕਰ ਕੇ
ਬਾਬਾ ਬਾਬਾ ਪੰਛੀ ਆਏ ਥੋੜੀ ਜੀ ਬੇਸ ਘਟਾ
ਪੰਛੀ ਆਏ ਆਸ ਕਰਕੇ
ਸਿਮਲ ਰੁੱਖ ਨੇ ਹੁਲਾਰੇ ਮਾਰ ਹੁਲਾਰੇ ਮਾਰ ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ
ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆਏ ਆਸ ਕਰਕੇ
ਪੜੋ ਰੁੱਖ ਨੇ ਹੁਲਾਰੇ ਜੀ ਪੰਛੀ ਆਏ ਪੰਛੀ ਆਏ ਆਸ ਕਰਕੇ ਹਾਂਜੀ ਸਿਮਲ ਰੁੱਖ ਸਰਾਏ
ਆਤੀ ਰਗਵੰਦ ਪੋਚ
ਹੋਏ ਰਿਆ ਮੈਂ ਆਸ ਕਰ
ਚਾਹੇ ਨਿਰਾਸੇ
ਕਲ ਫਿੱਕੇ ਫੁੱਲ ਬਕ ਬਕੇ
ਕੰਮ ਨਾ ਵਹਿ ਪਤ
ਇੱਜਤ ਨੀਵੀ ਨਾਨਕਾ
ਹੁਣ ਚੰਗਿਆਈਆਂ ਕਲ
ਜੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਮਿੱਠਤ ਨੀਵੀ ਅੱਗੇ ਕੀ ਆਈ ਹੈ ਕੀ ਚਾਹੀਦਾ ਬੰਦੇ ਚ ਗੁਣ ਚੰਗਿਆਈਆਂ ਤਤ ਗੁਣ ਕੁਆਲਿਟੀ ਉਹ ਚੰਗਾ ਸੁਭਾਅ ਉਹ ਚੰਗੀਆਂ ਆਦਤਾਂ ਚੰਗੇ ਚੰਗੇ ਗੁਣ ਮਤਲਬ ਚੰਗੀਆਂ ਆਦਤਾਂ ਚਾਹੀਦੀਆਂ ਸੀ ਉਹ ਭਾਵੇਂ ਉਹ ਬੇਰੀ ਜਿੰਨੇ ਫਲ ਜ਼ਿਆਦਾ ਲੱਗੇ ਹੁੰਦੇ ਉਨੀ ਝੁਕੀ ਹੁੰਦੀ ਸੇਬ ਦੇ ਦਰਖਤ ਨੂੰ ਜਿੰਨੇ ਫਲ ਜ਼ਿਆਦਾ ਲੱਗੇ ਹੁੰਦੇ ਉਨਾ ਹੀ ਝੁਕਿਆ ਹੁੰਦਾ ਇਸੇ ਤਰ੍ਹਾਂ ਉਹ ਕਹਿੰਦੇ ਉੱਚਾਈ ਐਵੇਂ ਹੀ ਨਾ ਮਾਣ ਕਰਦਾ ਰਹੇ ਕੋਸ਼ਿਸ਼ ਕਰ ਆਪਣੇ ਚ ਕੁਆਲਿਟੀ ਗੁਣ ਪੈਦਾ ਕਰ ਭਾਈ ਗੁਣ ਤੇ ਕਹਿੰਦੇ ਭੁਲੇਖਾ ਪੈ ਜਾਂਦਾ ਹੈ ਜਦੋਂ ਅਗਲਾ ਸਿਮਲ ਹੈ ਨਾ ਜਿਹੜਾ ਕਈ ਭੁਲੇਖੇ ਨਾਲ ਹੀ ਆ ਜਾਂਦੇ ਆ ਸਿਮਲ ਨੂੰ ਵੇਖ ਕੇ ਇਹ ਹਾਲ ਸਾਡਾ ਹੋਇਆ ਪਿਆ ਹੈ ਮਹਾਰਜ ਕਹਿੰਦੇ ਭਾਈ ਏਦਾਂ ਨਾ ਬਣ ਜਿਓ ਕਿਤੇ ਕੁਆਲਿਟੀ ਪੈਦਾ ਕਰਿਓ ਕੁਆਲਿਟੀ ਉਹ ਗੁਣ ਹੋਣ ਐਵੇਂ ਹੀ ਮਾਨ ਨਾ ਕਰੀ ਜਾਈਏ ਕਿਤੇ ਕਰਤਾਰਪੁਰ ਜਿਹੜਾ ਬਣਿਆ ਨਾ ਇੱਥੇ ਭਾਈ ਦੋਦੇ ਦੀ ਜ਼ਮੀਨ ਸੀ ਤੇ ਇਤਿਹਾਸ ਜ਼ਿਕਰ ਆਉਂਦਾ ਵੀ ਗੁਰੂ ਸਾਹਿਬ ਉੱਥੇ ਬੈਠੇ ਕੀਰਤਨ ਕੀਤਾ ਮਰਦਾਨਾ ਰਬਾਬ ਵਜਾਉਂਦਾ ਸੀ ਹੈ ਭਾਵੇਂ ਵੇਖੋ ਮਰਾਸ਼ੀਆਂ ਦੇ ਘਰ ਵਿੱਚ ਜੰਮਿਆ ਮੁਸਲਮਾਨ ਹੈ ਪਰ ਗੁਰੂ ਨਾਨਕ ਪਾਤਸ਼ਾਹ ਨੇ ਕਦੇ ਜਾਤ ਦੀ ਪਰਖਣ ਦੀ ਗੱਲ ਨਹੀਂ ਕੀਤੀ ਆਪਣੇ ਸੱਜੇ ਪਾਸੇ ਬਿਠਾ ਕੇ ਰੱਖਣਾ ਤੇ ਕਹਿਣਾ ਇਹ ਭਾਈ ਮਰਦਾਨਾ ਮੇਰਾ ਭਰਾ ਸਾਰੀ ਜ਼ਿੰਦਗੀ ਇਹ ਨਹੀਂ ਗੱਲ ਰੱਖੀ ਭਾਈ ਹੈ ਸਾਡਾ ਗੁਣ ਵੇਖਿਆ ਕੁਆਲਿਟੀ ਵੇਖੀ ਭਾਈ ਹੈ ਸਾਡਾ ਜਾਤ ਪਾਤੀ ਸਿਸਟਮ ਖਤਮ ਕੀਤਾ ਅੱਜ ਦਾ ਤੇ ਢਾਂਚਾ ਹੀ ਇੱਦਾਂ ਦਾ ਤੁਸੀਂ ਅੰਮ੍ਰਿਤ ਛੱਕ ਕੇ ਜਾਤ ਲਾ ਦਿਓ ਆਪਣੇ ਨਾਂ ਨਾਲੋਂ ਨੌਕਰੀ ਲੈਣ ਜਾਣਾ ਕਹਿਣਗੇ ਲਾ ਕੇ ਲਿਆ ਮਿਲਣੀ ਨਹੀਂ ਮੈਂ ਬੇਨਤੀ ਕਰਦਾ ਹੁੰਦਾ ਵੀ ਨੌਕਰੀਆਂ ਦੇਣੀਆਂ ਚਾਹੀਦੀਆਂ ਸਪੈਸ਼ਲ ਕੋਟੇ ਹੋਣੇ ਚਾਹੀਦੇ ਹੈ ਪਰ ਉਹਨਾਂ ਲਈ ਜਿਹਨਾਂ ਨੂੰ ਲੋੜਵੰਦਾਂ ਨੂੰ ਦਿਓ ਨੌਕਰੀਆਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੋ ਜਾਤ ਕਿਉਂ ਪੁੱਛਣਾ ਹੈ ਮੈਂ ਤੇਰੇ ਸਾਹਮਣੇ ਆ ਗਿਆ ਬੰਦਾ ਆ ਗਿਆ ਇਹ ਕਿਉਂ ਪੁੱਛਣਾ ਕਿੰਨਾ ਚੋਂ ਹੁੰਦੇ ਆ ਤੁਸੀਂ ਕੌਣ ਹੁੰਦੇ ਆ ਅੱਜ ਅੰਮ੍ਰਿਤ ਛੱਕ ਕੇ ਕੋਈ ਇੱਥੇ ਅੱਜ ਸਾਡੇ ਚੋਂ ਆ ਜੇ ਮੈਂ ਕਹਿੰਦੇ ਹਾਂ ਮੈਂ ਜੱਟ ਪੁਣਾ ਲਾ ਦਿੱਤਾ ਲਓ ਜੀ ਅੱਜ ਤੋਂ ਜੱਟ ਨਹੀਂ ਰਹੇ ਅੱਜ ਤੋਂ ਬਣ ਗਿਆ ਖਾਲਸਾ ਦੂਜਾ ਕਹਿੰਦਾ ਮੈਂ ਰਮਦਾਸੀਆਂ ਦਾ ਮੁੰਡਾ ਲਿਆ, ਅੱਜ ਤੋਂ ਅਸੀਂ ਚਮਾਰ ਨਹੀਂ ਰਹੇ, ਅੱਜ ਤੋਂ ਕੀ ਮੈਂ ਬਣ ਗਿਆ? ਬੋਲ ਦਿਓ ਯਾਰ, ਅੱਜ ਤੋਂ ਮੈਂ ਮਜ਼ਬੀ ਨਹੀਂ ਰਿਹਾ, ਅੱਜ ਤੋਂ ਮੈਂ ਬਣ ਗਿਆ, ਅੱਜ ਤੋਂ ਮੈਂ ਝੌਰ ਨਹੀਂ ਰਿਹਾ, ਅੱਜ ਤੋਂ ਮੈਂ ਬਣ ਗਿਆ, ਮੈਂ ਅੱਜ ਤੋਂ ਸ਼ੀਬਾ ਨਹੀਂ ਰਿਹਾ, ਮੈਂ ਬਣ ਗਿਆ, ਲਓ ਜੀ ਮੈਂ ਮਿਸਤਰੀ ਨਹੀਂ, ਮੈਂ ਅੱਜ ਤੋਂ ਤਰਖਾਣ ਨਹੀਂ, ਮੈਂ ਬਣ ਗਿਆ ਖਾਲਸਾ। ਲੈ ਕਰ ਲਾ ਲਓ, ਆ ਗੁਰਦੁਆਰੇ ਆਇਓ, ਅੰਮ੍ਰਿਤ ਛਕ ਕੇ ਲਾ ਕੇ ਚਲੇ ਜਾਇਓ, ਤੇ ਦਫ਼ਤਰਾਂ ਦੇ ਵਿੱਚ ਜਾਓਗੇ, ਉੱਥੇ ਕਹਿਣਗੇ ਆਹ ਕੀ ਲਿਖੀ ਫਿਰਦਾ ਤੂੰ, ਸਰਟੀਫਿਕੇਟ ਤੇ ਲਿਖ ਕੇ ਲੈ ਜਾ ਖਾਲਸਾ। ਉਹ ਕਹਿਣਗੇ ਇੱਥੇ ਖਾਲਸਾ ਨਹੀਂ ਚੱਲਦਾ, ਇੱਥੇ ਸਪੈਸ਼ਲ ਕੋਟੇ ਉਹਨਾਂ ਨੂੰ ਨੇ, ਜੇ ਤੂੰ ਲਾ ਕੇ ਲਾ ਦਿੱਤਾ ਫਿਰ ਲਾ ਕੇ ਲਿਆ। ਇਹ ਸਹੂਲਤਾਂ ਤਾਂ ਹੈ ਤੇਰੀਆਂ, 200 ਯੂਨਿਟਾਂ ਤਾਂ ਮਾਫ਼ ਕਰਾਂਗੇ, ਐਂ ਕਿਵੇਂ ਖਾਲਸੇ ਨੂੰ ਨਹੀਂ ਮਾਫ਼? ਜਮਾਂ ਹੀ ਸਿੱਧੀ ਗੱਲ ਹੁਣ ਸਮਝ ਲੱਗੀ ਇਹਨਾਂ ਦੇ ਕਈਆਂ ਦੇ, ਯੂਨਿਟਾਂ ਤੋਂ ਦਿਮਾਗ 'ਚ ਆਇਆ, ਜੁਣ ਗੱਲਾਂ ਹੀ ਯੂਨਿਟਾਂ ਦੀਆਂ ਇੱਥੇ ਹੁਣ ਹਿਸਾਬ ਲੱਗਦਾ ਵੀ ਯੂਨਿਟਾਂ ਮਤਲਬ ਬਈ ਤੂੰ ਐਂ ਕਿਵੇਂ ਮਾਫ਼ ਕਰ ਦਈਏ ਤੈਨੂੰ। ਇੱਥੇ ਕਈ ਜ਼ਿਮੀਂਦਾਰਾਂ ਦੇ ਉਹ ਵੇਖ ਲੈਂਦੇ ਨੇ ਵੀ ਆਹ ਮੁੰਡਾ ਕਿਹਨਾਂ ਦਾ, ਇਹ ਜੀ ਰਮਦਾਸੀਆਂ ਦਾ ਆ, ਇਹ ਜੀ ਸ਼ਡਿਊਲ ਕਾਸਟ ਹੈ, ਉਹਨਾਂ ਦੇ ਮੁੰਡਿਆਂ ਦੇ ਨਾਂ 'ਤੇ ਮੀਟਰ ਲਵਾਈ ਫਿਰਦੇ, 200 ਦੀਆਂ ਯੂਨਿਟਾਂ ਮਾਫ਼ ਕਰਾਈ ਫਿਰਦੇ, ਹੈ ਦੂਜੇ ਯੂਨਿਟਾਂ ਮਾਫ਼ ਕਰਾਈ ਫਿਰਦੇ, ਕਈ ਮੀਟਰ ਦੂਜੇ ਦੇ ਨਾਂ 'ਤੇ ਲਵਾਈ ਫਿਰਦੇ, ਕਈ ਕਈ ਕੁਝ ਚੱਲਦਾ, ਸਾਡੇ ਸਾਰਾ ਕੁਝ ਹੀ ਚੱਲ ਜਾਂਦਾ ਨਾ, ਬਿਜਲੀ ਵਾਲੇ ਜਿੰਨਾ ਮਰਜ਼ੀ ਕਰ ਲੈਣ, ਕੱਢ ਹੀ ਲੈਂਦੇ ਜਗਾੜ, ਕੋਈ ਨਾ ਕੋਈ ਕੁਝ ਨਾ ਕੁਝ ਕਰ ਹੀ ਲੈਂਦੇ ਹੈ। ਚਲੋ ਗੱਲ ਸੁਣਿਓ ਧਿਆਨ ਨਾਲ, ਹੁਣ ਅਗਲੇ ਨੇ ਗੁਰੂ ਅੰਮ੍ਰਿਤ ਛਕ ਲਿਆ, ਸਾਡੀ ਮੀਰੀ ਪੀਰੀ, ਪਰ ਇਹ ਮੀਰੀ ਨਹੀਂ ਨਾ ਮੰਨਦੀ ਪੀਰੀ ਸਾਡੇ ਵਾਲੀ, ਸਾਡੀ ਪੀਰੀ ਕੀ ਹੈ, ਸਾਡਾ ਧਰਮ ਕੀ ਹੈ, ਸਾਡਾ ਧਰਮ ਜਾਤ ਮੰਨਦਾ? ਬੋਲੋ ਪਿਆਰਿਓ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਾਤ ਪਾਤ ਮੰਨੀ ਹੈ ਕਿ ਛੱਡਣ ਦੀ ਗੱਲ ਕੀਤੀ ਹੈ? ਛੱਡਣ ਦੀ। ਗੁਰੂ ਸਾਹਿਬ ਤੇ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ, ਸਾਰਿਆਂ 'ਚ ਰੱਬ ਦੀ ਜੋਤ ਵੇਖਿਓ, ਜਾਤ ਨਾ ਪੁੱਛੀ। ਸਤਿਗੁਰੂ ਕਹਿੰਦੇ ਜਾਤ ਨਹੀਂ ਪੁੱਛਣੀ, ਜਾਤਾਂ ਹੈ ਨਹੀਂ ਇੱਥੇ, ਅੰਮ੍ਰਿਤ ਛਕਾ ਦਿੱਤਾ ਖਾਲਸੇ ਬਣ ਗਏ। ਹੁਣ ਆਪਾਂ ਕਰੀਏ ਕੀ, ਇਹ ਜਿਹੜੀ ਮੀਰੀ ਹੈ ਪੀਰੀ ਹੈ ਜਿਹੜੀ, ਇਹ ਮੰਨੂ ਵਾਲੀ ਹੈ, ਸਾਡੇ ਵਾਲੀ ਪੀਰੀ ਦੇ ਨਾਲ ਮੀਰੀ ਨਹੀਂ ਅਜੇ ਜੁੜੀ, ਇਹ ਜਿਹੜੀ ਮੀਰੀ ਹੈ ਰਾਜਨੀਤੀ ਹੈ ਢਾਂਚਾ ਜਿਹੜਾ ਆ, ਇਹ ਮੰਨੂ ਵਾਲੇ ਨਾਲ ਤੇ ਜੁੜਦਾ, ਗੁਰੂ ਨਾਨਕ ਵਾਲੀ ਪੀਰੀ ਨਾਲ ਮੀਰੀ ਨਹੀਂ ਜੁੜਦੀ। ਅੱਜ ਦਾ ਰਾਜਨੀਤਿਕ ਸਿਸਟਮ ਹੈ ਜਿਹੜਾ, ਇਹ ਮੰਨੂ ਵਾਲੇ ਵਰਨ ਵੰਡ ਨੂੰ ਮੰਨਦਾ ਹੈ, ਇਹ ਜਾਤ ਪਾਤੀ ਸਿਸਟਮ ਨੂੰ ਮੰਨਦਾ ਹੈ, ਪਰ ਗੁਰੂ ਨਾਨਕ ਵਾਲਾ ਜਿਹੜਾ ਰਾਹ ਆ ਇਹ ਜਾਤ ਪਾਤੀ ਸਿਸਟਮ ਨੂੰ ਨਹੀਂ ਮੰਨਦਾ। ਸਾਡੇ ਵਾਲੇ ਤੇ ਸਾਰਾ ਕੁਝ ਚੱਕੀ ਫਿਰਦੇ ਹੈ, ਤੇ ਚਾਹ ਕੇ ਵੀ ਤੁਸੀਂ ਜਾਤ ਪਾਤ ਨਹੀਂ ਛੱਡ ਸਕਦੇ, ਕਿਉਂਕਿ ਢਾਂਚਾ ਅਗਲਿਆਂ ਨੇ ਸਥਾਪਿਤ ਹੀ ਇਹੋ ਜਿਹਾ ਕਰਿਆ। ਆਖੋ ਸਤਨਾਮ। ਇਹ ਤਾਂ ਕਦੇ ਸਾਡੇ ਲੀਡਰਾਂ ਦੇ ਦਿਮਾਗ ਕੰਮ ਕਰਦੇ, ਬੰਨ ਕੇ ਨੀਲੀਆਂ ਚਿੱਟੀਆਂ ਪੱਗਾਂ ਫਿਰਦੇ ਆ ਪਾ ਕੇ ਗਾਤਰੇ, ਇਹ ਕਿਤੇ ਕਦੇ ਨਾ ਕਦੇ ਕੋਈ ਨਾ ਕੋਈ ਮਤੇ ਪਾਸ ਕਰਦੇ, ਹੌਲੀ ਹੌਲੀ ਅੱਗੇ ਨੂੰ ਲੈ ਕੇ ਜਾਂਦੇ, ਇਹ ਕਹਿੰਦੇ ਹੋ ਜਾਤ ਪਾਤੀ ਸਿਸਟਮ ਖਤਮ ਕਰੋ, ਪੰਜਾਬ 'ਚ ਤੋਂ ਕਰ ਦਿਓ ਘੱਟ ਤੋਂ ਘੱਟ। ਕਿਸੇ ਹਿਸਾਬ ਨਾਲ ਬੰਦੇ ਨੇ 200 ਯੂਨਿਟਾਂ ਮਾਫ਼ ਕਰ ਦਿਓ, ਪਰ ਜਿਹਨੂੰ ਲੋੜ ਹੈ ਮਾਫ਼ ਕਰ ਦਿਓ, ਹਰੇਕ ਦੀ ਹੈਲਪ ਕਰੋ, ਸਾਰਿਆਂ ਦੀ ਮਦਦ ਕਰੋ, ਸਭ ਨੂੰ ਨੌਕਰੀਆਂ ਦਿਓ। ਪਰ ਜਾਤਾਂ ਕਿਉਂ, ਤੂੰ ਕਹਿੰਦਾ ਵੀ ਪੂਛ ਲਾ ਕੇ ਲਿਆ ਜਾਤ ਵਾਲੀ, ਫਿਰ ਦਿਆਂਗੇ ਨੌਕਰੀ, ਅਸੀਂ ਲਾਹ ਤੀਆਂ ਛੱਡਦੇ, ਛੱਜ ਲਾਹ ਤੇ ਅਸੀਂ ਜਾਤਾਂ ਵਾਲੇ, ਸਾਨੂੰ ਬਾਬਾ ਲਵਾ ਗਿਆ ਸਾਡੇ ਛੱਜ, ਭਰਾ ਭਰਾ ਬਣਾ ਗਿਆ ਸਾਨੂੰ, ਇੱਕ ਕਰ ਗਿਆ ਸਾਨੂੰ, ਲੈ ਹੋਣ ਹੀ ਨਹੀਂ ਦੇਣਾ ਇੱਕ ਇਹਨਾਂ ਨੇ। ਉਹ ਕਹਿਣਗੇ ਫਿਰ ਅਗਲਾ ਕਹਿੰਦਾ ਯਾਰ ਖਾਲਸੇ ਤੇ ਬਣ ਗਏ, ਹੁਣ 200 ਯੂਨਿਟਾਂ ਦਾ ਕੰਮ ਤੇ ਵਧੀਆ ਮੌਜ ਲੱਗੀ ਸੀ, ਬਣੇ ਫਿਰਦੇ ਨੇ ਖਾਲਸਿਆਂ ਦੇ, ਛੱਡ ਪਰੇ 200 ਵਾਲਾ ਹੀ ਠੀਕ ਹੈ, ਆਪਾਂ ਉਹੋ ਜਿਹੀ ਠੀਕ ਹੈ ਪਹਿਲਾਂ ਲਈ। ਅਗਲਾ ਅੰਮ੍ਰਿਤ ਛੱਕ ਕੇ ਫਿਰ ਲਾ ਲੈਂਦਾ, ਅਗਲਾ ਕਹਿੰਦਾ ਐਂ ਕਿਵੇਂ ਛੱਡ ਦਈਏ, 200 ਸਹੂਲਤ ਨਹੀਂ ਲੈਣੀ, ਸਹੂਲਤ ਮਿਲਦੀ ਨਹੀਂ ਖਾਲਸੇ ਨੂੰ, ਦਿੰਦੇ ਨਹੀਂ ਅਗਲੇ, ਤਾਂ ਕਰਕੇ ਵੇਖਦਾ ਸਮਝ ਆਉਂਦੀ ਹੈ। ਹੁਣ ਇਹਨੂੰ ਕਹਿੰਦੇ ਆ ਗੁਲਾਮੀ, ਇਹਨੂੰ ਕਹਿੰਦੇ ਆ ਢਾਂਚਾ ਸਿਰ ਤੇ ਰੱਖਣਾ, ਚਾਹ ਕੇ ਵੀ ਨਿਕਲ ਨਹੀਂ ਸਕਦੇ ਤੁਸੀਂ, ਇਹ ਵਿਚਾਰਧਾਰਾ ਨੂੰ ਤੁਸੀਂ ਏਦਾਂ ਲਾਗੂ ਹੀ ਨਹੀਂ ਕਰ ਸਕਦੇ, ਅਗਲਿਆਂ ਨੇ ਲਾਗੂ ਮੰਨੂ ਵਾਲੀ ਵਿਚਾਰਧਾਰਾ ਨੂੰ ਕਰਨਾ। ਵਰਨ ਵੰਡ ਰੱਖੋ, ਛੋਟਾ ਛੋਟਾ ਹੀ ਰਵੇ, ਵੱਡਾ ਵੱਡਾ ਹੀ ਰਵੇ, ਇਹ ਜਾਤ ਬਰਾਦਰੀ ਵਾਲਾ ਕੋਡ ਸਾਡੇ ਚੋਂ ਕਦੇ ਖਤਮ ਨਾ ਹੋ ਸਕੇ। ਮੈਂ ਕਹਿੰਦਾ ਜਾਤ ਬਰਾਦਰੀ ਵਾਲਾ ਕੋਡ ਖਤਮ ਹੋ ਜਾਏ ਨਾ ਸਾਡੇ ਚੋਂ, ਤੇ ਸਾਡੇ 90% ਮਸਲੇ ਹੱਲ ਹੋ ਜਾਣ, ਝਗੜੇ ਖਤਮ ਹੋ ਜਾਣ। ਇਹ ਬਹੁਤ ਗਹਿਰਾ ਭੈੜਾ ਰੋਗ ਹੈ ਜਿਹੜਾ ਗੁਰੂ ਨਾਨਕ ਨੇ ਚੱਕਿਆ, ਤੇ ਅਮਰੀਕਾ ਕੈਨੇਡਾ 'ਚ ਜਾ ਕੇ ਵੇਖ ਲਓ ਪਿਆਰਿਓ, ਕੋਈ ਕਿਸੇ ਦੀ ਜਾਤ, ਬੋਲੋ ਬੋਲੋ, ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਪੁੱਛਦੇ ਹੀ ਨਹੀਂ। ਅਮਰੀਕਾ ਵਾਲੇ ਵੀਜ਼ੇ ਦੇ ਰਹੇ ਆ, ਪੁੱਛਦੇ ਆ ਰਮਦਾਸੀਆਂ ਦਾ ਮੁੰਡਾ ਕਿ ਜੱਟਾਂ ਦਾ, ਦੱਸਿਓ ਜਰਾ। ਕੈਨੇਡਾ ਵਾਲੇ ਵੀਜ਼ੇ ਦੇ ਰਹੇ, ਆਸਟ੍ਰੇਲੀਆ ਜਾ ਰਹੇ ਬੱਚੇ ਸਾਡੇ, ਪੁੱਛਦਾ ਕੋਈ? ਆ ਕਈ ਗਰੀਬਾਂ ਨੇ, ਕਈ ਗਰੀਬ ਨੇ ਜਿਹੜੇ ਜਿਹੜੇ ਸ਼ਡਿਊਲ ਕਾਸਟ ਵਿੱਚ ਪੈਦਾ ਹੋਏ ਸੀ, ਜੇ ਉਹਨਾਂ ਨੇ ਆਪਣੇ ਘਰ ਵੇਚ ਕੇ ਵੀ ਨਿਆਣੇ ਪੜ੍ਹਾ ਕੇ ਬਾਹਰ ਭੇਜਦੇ ਹੋਣ, ਬਾਹਰ ਜਾ ਰਹੇ ਆ ਜੀ ਬੱਚੇ। ਅੰਬੈਸੀਆਂ ਨਹੀਂ ਪੁੱਛਦੀਆਂ, ਕੈਨੇਡਾ ਵਾਲੀ ਅੰਬੈਸੀ ਨਹੀਂ ਪੁੱਛਦੀ ਮੁੰਡਾ ਕਿੰਨਾ ਦਾ, ਆਸਟ੍ਰੇਲੀਆ ਵਾਲੀ ਅੰਬੈਸੀ ਨਹੀਂ ਪੁੱਛਦੀ ਮੁੰਡਾ ਕਿੰਨਾ ਦਾ। ਤਾਂ ਤੇ ਕਹਿੰਦਾ ਵੀ ਬਾਬਾ ਨਾਨਕ ਜੰਮਿਆ ਸਾਡੇ, ਚਾਹੇ ਕਬੀਰ ਜੀ ਵਰਗੇ ਜੰਮੇ ਸਾਡੇ, ਚਾਹੇ ਆਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਥੇ ਪੜ੍ਹਦੇ ਅਸੀਂ ਆ, ਲਾਗੂ ਬਾਹਰਲੇ ਕਰੀ ਫਿਰਦੇ। ਏਦਾਂ ਨਾ ਤੁਸੀਂ ਘਰ ਖਰੀਦ ਲਓ ਇਕੱਠੇ, ਆ ਜੋੜੀਆਂ ਸਾਡੀਆਂ ਪਾਟਕੀਆਂ ਕਹਿੰਦਿਆਂ ਦੀਆਂ ਪਵਨ ਗੁਰੂ ਪਾਣੀ ਪਿਤਾ, ਉਹ ਸਾਂਭੀ ਉਹ ਫਿਰਦੇ, ਪਵਨ ਗੁਰੂ ਪਾਣੀ ਪਿਤਾ ਹਵਾ ਦਾ ਉਹ ਖਿਆਲ ਰੱਖਦੇ, ਪਾਣੀ ਦਾ ਉਹ ਖਿਆਲ ਰੱਖਦੇ। ਅਸੀਂ ਤੇ ਕਹਿੰਦੇ ਹੀ ਆ ਸਿਰਫ, ਅਸੀਂ ਆ ਗੱਲਾਂ ਕਰਦੇ ਹਾਂ ਗੱਲ ਨਾਲ ਲਾਉਂਦੇ ਐ ਸਾਡੇ ਯਾਰ ਇੱਥੇ ਇਸ ਸਿਸਟਮ ਨੇ, ਇਸ ਢਾਂਚੇ ਨੇ, ਅਜੇ ਤੱਕ ਗਰੀਬ ਗੱਲ ਨਾਲ ਨਹੀਂ ਲਾਏ, ਪਰ ਕੈਨੇਡਾ ਨੇ ਲਾ ਲਿਆ, ਕਹਿੰਦੇ ਆ ਜਾ ਅਸੀਂ ਤੇ ਪੁੱਛਦੇ ਹੀ ਨਹੀਂ ਤੈਨੂੰ। ਆਸਟ੍ਰੇਲੀਆ ਵਾਲੇ ਕਹਿੰਦੇ ਆ ਜਾ ਅਸੀਂ ਨਹੀਂ ਪੁੱਛਦੇ, ਕਿਹੜਾ ਤੂੰ, ਅਸੀਂ ਨਹੀਂ ਪੁੱਛਦੇ। ਜਿੱਦੇ ਆਸਟ੍ਰੇਲੀਆ ਚ ਪੈਰ ਧਰੇਗਾ ਮੁੜ ਕੇ ਸਾਰੀ ਜ਼ਿੰਦਗੀ ਜਾਤ ਬਰਾਦਰੀ ਦੀ ਗੱਲ ਨਹੀਂ, ਘਰ ਜਿੱਥੇ ਮਰਜ਼ੀ ਲੈ ਲਈ ਤੇਰੇ ਘਰ ਵੱਖਰੇ, ਜੱਟਾਂ ਦੇ ਵੱਖਰੇ ਨਹੀਂ ਇਕੱਠੇ ਬਣਨਗੇ, ਗਵਾਂਢੀ ਤੇਰਾ ਕੌਣ ਆ ਕੋਈ ਪੁੱਛਦਾ ਹੀ ਨਹੀਂ ਉੱਥੇ। ਤੇ ਇਹ ਕੀਤਾ ਗੁਰੂ ਨਾਨਕ ਨਾਨਕ ਨੇ, ਮੈਂ ਉਦਣ ਵੀ ਪੜ੍ਹਿਆ, ਮਲਕ ਭਾਗੋ ਵਰਗੇ ਖੜੇ ਹੀ ਰਹਿ ਗਏ, ਭਾਗੋ ਵਰਗੇ ਖੜੇ ਰਹੇ ਵੇਖਦੇ, ਲਾਲੋ ਨੂੰ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖਦੇ, ਲਾਲੋ ਬਾਬੇ ਗਲ ਲਾ, ਓ ਭਾਗੋ ਵਰਗੇ ਖੜੇ ਰਹੇ ਵੇਖਦੇ, ਲਾਲੋ ਨੂੰ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖਦੇ, ਲਾਲੋ ਨੂੰ ਬਾਬੇ ਗਲ ਲਾ ਲਿਆ, ਖੜੇ ਰਹੇ ਵੇਖਦੇ, ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖਦੇ, ਲਾਲੋ ਨੂੰ ਬਾਬੇ ਗਲ ਲਾ ਲਿਆ, ਲਾਲੋ ਬਾਬੇ ਗਲ ਲਾ ਲਿਆ, ਓ ਬਾਬਾ ਬਾਬਾ, ਲਾਲੋ ਬਾਬੇ ਗਲ ਲਾ ਲਿਆ, ਪਿਆਰੇ ਜੀ ਲਾਲੋ ਬਾਬੇ ਗਲ ਲਾ ਲਿਆ, ਈ ਬਾਬਾ ਬਾਬਾ, ਲਾਲੋ ਬਾਬੇ ਗਲ ਲਾ ਲਿਆ, ਪਿਆਰੇ ਜੀ ਲਾਲੋ ਬਾਬੇ ਗਲ ਲਾ ਲਿਆ, ਬਾਬਾ ਬਾਬਾ, ਲਾਲੋ ਬਾਬੇ ਗਲ ਲਾ ਲਿਆ, ਪਿਆਰੇ ਲਾਲੋ ਬਾਬੇ ਗਲ ਲਾ, ਮੇਰੇ ਪਿਆਰੇ ਲਾਲੋ ਬਾਬੇ ਗਲ ਲਾ ਲਿਆ, ਲਾਲੋ ਬਾਬੇ ਗਲ ਲਾ ਲਿਆ, ਮੇਰੇ ਪਿਆਰੇ ਲਾਲੋ ਬਾਬੇ ਗਲ ਲਾ ਲਿਆ, ਮੇਰੇ ਪਿਆਰੇ ਲਾਲੋ ਬਾਬੇ ਗਲ ਲਾ ਲਿਆ, ਮੇਰੇ ਪਿਆਰੇ ਲਾਲੋ ਬਾਬੇ ਗਲ ਲਾ ਲਿਆ, ਲਾਲੋ ਵਰਗੇ ਖੜੇ ਰਹੇ ਵੇਖਦੇ, ਖੜੇ ਰਹਿ ਗਏ ਵੇਖ, ਲਾਲੋ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖ, ਲਾਲੋ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖ, ਲਾਲੋ ਨੂੰ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖ, ਲਾਲੋ ਨੂੰ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਵੇਖਦੇ, ਲਾਲੋ ਨੂੰ ਬਾਬੇ ਗਲ ਲਾ ਲਿਆ, ਭਾਗੋ ਵਰਗੇ ਖੜੇ ਰਹੇ ਵੇਖਦੇ, ਲਾਲੋ ਨੂੰ ਬਾਬੇ ਗਲ ਲਾ ਲਿਆ,
ਸਤਿਗੁਰ ਨੇ ਗਲ ਲਾ ਲਿਆ ਲਾਲੋ ਨੂੰ, ਤੇ ਅੱਜ ਉਹ ਢਾਂਚਾ ਅੱਗੇ ਨਹੀਂ ਚੱਲ ਸਕਿਆ। ਬਾਹਰਲਿਆਂ ਦੇਸ਼ਾਂ ਚ ਕੋਈ ਜਾਤ ਪਾਤ ਪੁੱਛਦਾ ਨਹੀਂ, ਪਰ ਇੱਥੇ ਉਹੀ ਕੁਛ ਅਜੇ ਵੀ ਚੱਲ ਰਿਹਾ, ਖਤਮ ਨਹੀਂ ਹੋਇਆ, ਲਾਗੂ ਨਹੀਂ ਕਰ ਸਕੇ। ਪਿਆਰਿਓ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰ ਸਕੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਪਣੀ ਮੌਜ ਵਿੱਚ ਬੈਠੇ ਐ, ਮਰਦਾਨਾ ਵਜਾਉਂਦਾ ਰਬਾਬ, ਤੇ ਐਸੀਆਂ ਖਿੱਚਾਂ ਗੁਰੂ ਨਾਨਕ ਪਾਤਸ਼ਾਹ ਦੀ ਰਬਾਬ ਦੇ ਵਿੱਚ ਕਹਿੰਦੇ ਉਹਦੇ ਘਰ ਵਾਲੀ ਦੋਦੇ ਦੇ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਈ ਤੇ ਪ੍ਰਸ਼ਾਦਾ ਆਪਣੇ ਘਰ ਵਾਲੇ ਨੂੰ ਛਕਾ ਕੇ ਤੇ ਮੁੜੀ ਜਾਂਦੀ ਹੈ ਤੇ ਇਦਾਂ ਗੁਰੂ ਨਾਨਕ ਪਾਤਸ਼ਾਹ ਨੂੰ ਬੈਠਿਆਂ ਵੇਖਿਆ ਥੋੜਾ ਚਿਰ ਕੋਲ ਬੈਠੀ ਸੁਣਦੀ ਰਹੀ ਮਹਾਰਾਜ ਆਪਣੀ ਮੌਜ ਵਿੱਚ ਨੇਤਰ ਬੰਦ ਕਰਕੇ ਮਸਤੀ ਦੇ ਵਿੱਚ ਝੂਮ ਝੂਮ ਕੇ ਕੀਰਤਨ ਕਰਦੇ ਹੈ ਤੇ ਆਨੰਦ ਬੜਾ ਆਉਂਦਾ ਉਹ ਕਹਿੰਦੀ ਜੇ ਹੁਕਮ ਕਰੋ ਮੈਂ ਤੁਹਾਡੇ ਲਈ ਦੁੱਧ ਲੈ ਆਵਾਂ ਮਹਾਰਾਜ ਕਹਿੰਦੇ ਰਹਿਣ ਦੇ ਬੱਚੇ ਔਖਾ ਹੋਣਾ ਨਾ ਮਹਾਰਾਜ ਮੈਂ ਲੈ ਆਵਾਂ ਚਲੋ ਤੇਰੀ ਮਰਜ਼ੀ ਹੈ ਦੁੱਧ ਭਰ ਕੇ ਗੜਵਾ ਲੈ ਆਈ ਦੁੱਧ ਛਕਾਇਆ ਬੜੀ ਮੌਜ ਵਿੱਚ ਬਚਨ ਸੁਣਦੀ ਰਹੀ ਕਈ ਸਵਾਲ ਕੀਤੇ ਕਈ ਨੁਕਤੇ ਖੁੱਲੇ ਚੰਗਾ ਬੜਾ ਲੱਗਾ ਹਰ ਗੱਲ ਪ੍ਰੈਕਟੀਕਲ ਹੈ ਜ਼ਿੰਦਗੀ 'ਚ ਲਾਗੂ ਹੋ ਸਕਦੀ ਕੋਈ ਵੱਖਰੀਆਂ ਨਹੀਂ ਜ਼ਿੰਦਗੀ ਜਿਉਣ ਦੀਆਂ ਗੱਲਾਂ ਸਾਡੀ ਜ਼ਿੰਦਗੀ ਦੀਆਂ ਗੱਲਾਂ ਜ਼ਿੰਦਗੀ ਦੇ ਬਚਨ ਲੋਕ ਸੁਖੀ ਹੋਵੇ ਪਰਲੋਕ ਤੇ ਆਪੇ ਹੀ ਸੁਹੇਲਾ ਹੈ ਨਾ ਜੇ ਲੋਕ ਸੁਖੀ ਹੋਵੇ ਅੱਜ ਸੌਖੇ ਆ ਕੱਲ ਤੇ ਆਪੇ ਹੀ ਸੌਖੇ ਹੋ ਜਾਾਂਗੇ ਔਖੇ ਅੱਜ ਆ ਗੱਲਾਂ ਕੱਲ ਦੀਆਂ ਕਰੀ ਜਾਂਦੇ ਬੜਾ ਚਿਰ ਐਦਾਂ ਆਨੰਦ ਆਇਆ ਤੇ ਫਿਰ ਕਹਿੰਦੀ ਮਹਾਰਾਜ ਮੈਂ ਸ਼ਾਮ ਨੂੰ ਵੀ ਤੁਹਾਡੇ ਵਾਸਤੇ ਥੋੜਾ ਪ੍ਰਸ਼ਾਦਾ ਲੈ ਆਈ ਅਗਲੇ ਦਿਨ ਫਿਰ ਦੁੱਧ ਛਕਾਉਣ ਆਈ ਤਿੰਨ ਦਿਨ ਤੀਜੀ ਵਾਰੀ ਆਈ ਉਹਦੇ ਘਰ ਵਾਲੇ ਨੂੰ ਦੱਸਤਾ ਕਿਸੇ ਨੇ ਵੀ ਇਹ ਜਾਂਦੀ ਹੈ ਇੱਦਾਂ ਦੁੱਧ ਲੈ ਕੇ ਪ੍ਰਸ਼ਾਦਾ ਛਕਾਉਣ ਜਾਂਦੀ ਹੈ ਪਤਾ ਨਹੀਂ ਕੌਣ ਉਹ ਸਿਆਣਾ ਹੋਣਾ ਹੈ ਇੱਕਦਮ ਮਗਰ ਨਹੀਂ ਨਾ ਪਿਆ ਸੁਣ ਕੇ ਕਈ ਕਮਲੇ ਹੀ ਹੋ ਜਾਂਦੇ ਹੈ ਕਈ ਥੋੜ੍ਹੇ ਓਪਨ ਮਾਈਂਡ ਦੇ ਹੁੰਦੇ ਵੀ ਐਦੇ ਭਰੋਸਾ ਵੀ ਹੁੰਦਾ ਨਾ ਵਿਸ਼ਵਾਸ ਹੁੰਦਾ ਉਹ ਮਗਰ ਗਿਆ ਦੁੱਧ ਲੈ ਕੇ ਗਈ ਸੀ ਤੇ ਪ੍ਰਸ਼ਾਦਾ ਇੱਦਾਂ ਦੁੱਧ ਛਕਾਉਣ ਲੱਗੀ ਫਿਰ ਗਿਆ ਸਾਹਮਣੇ ਮਹਾਰਾਜ ਦੇ ਕੋਲ ਇੱਦਾਂ ਬਿਠਾ ਲਿਆ ਲਓ ਵੀ ਛਕੋ ਤਿੰਨ ਵਿੱਚ ਅੱਜ ਦੁੱਧ ਜਿਹੜਾ ਹੈ ਉਹ ਚਾਰ ਬਾਟਿਆਂ ਚ ਪਾ ਦਿਆ ਲੈ ਬਈ ਦੁੱਧਿਆ ਛਕ ਲੈ ਤੂੰ ਵੀ ਸਾਰੇ ਛਕੀ ਕਹਿੰਦਾ ਜੀ ਤੁਸੀਂ ਛਕੋ ਮੇਰੇ ਤੇ ਘਰੋਂ ਆਇਆ ਮੇਰਾ ਹੀ ਦੁੱਧ ਆ ਮੈਂ ਹੁਣ ਕੀ ਛਕਾਂ ਮੇਰੇ ਤੇ ਘਰੋਂ ਆਇਆ ਅਸੀਂ ਤੇ ਰੋਜ਼ ਹੀ ਪੀਂਦੇ ਤੁਸੀਂ ਛਕੋ ਮਹਾਰਾਜ ਕਹਿੰਦੇ ਤੇਰਾ ਦੁੱਧ ਕਿਵੇਂ ਹੋ ਗਿਆ ਕਹਿੰਦਾ ਮੱਝ ਮੇਰੀ ਅੱਛਾ ਫਿਰ ਕਹਿੰਦਾ ਜੇ ਮੱਝ ਮੇਰੀ ਫਿਰ ਪੈਸੇ ਮੇਰੇ ਮੱਝ ਕਿੱਥੋਂ ਆਈ ਬਈ ਕਹਿੰਦੇ ਪੈਸੇ ਮੇਰੇ ਕਹਿੰਦੇ ਪੈਸੇ ਕਿੱਥੋਂ ਆਏ ਕਹਿੰਦੇ ਫਸਲ ਚੋਂ ਫਸਲ ਮੇਰੀ ਫਸਲ ਕਿੱਥੋਂ ਆਈ ਕਹਿੰਦੇ ਜ਼ਮੀਨ ਮੇਰੀ ਧਰਤੀ ਮੇਰੀ ਜ਼ਮੀਨ ਕਿੱਥੋਂ ਆਈ ਉਹ ਇੱਥੇ ਕਨਫਿਊਜ਼ ਹੋ ਗਿਆ ਇੱਥੇ ਉਲਝ ਗਿਆ ਵੀ ਜਿਹੜੀ ਜ਼ਮੀਨ ਹੈ ਜ਼ਮੀਨ ਵਿੱਚ ਉਪਜਾਊ ਸ਼ਕਤੀ ਕਿੰਨੇ ਪਾਈ ਫਿਰ ਉਹ ਜਿਹੜੀ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਰਾਤ ਵੇਲੇ ਲਸ਼ਕੋਰ ਪੈਂਦੀ ਚੰਦਰਮਾ ਦੀ ਦੋਵੇਂ ਇਕੱਠੇ ਨੇ ਤਾਂ ਫਸਲ ਪੱਕਦੀ ਹੈ ਨਾ ਦਿਨੇ ਸਿੱਧਾ ਸੂਰਜ ਪੈਂਦਾ ਰਾਤ ਨੂੰ ਲਸ਼ਕੋਰ ਪੈਂਦੀ ਹੈ ਸੂਰਜ ਦੀ ਚੰਦਰਮਾ ਦੀ ਆਪਣੀ ਥੋੜਾ ਕੋਈ ਰੋਸ਼ਨੀ ਹੈ ਚੰਦਰਮਾ ਦੀ ਤੇ ਲਸ਼ਕੋਰ ਹੈ ਸੂਰਜ ਦੀ ਰੋਸ਼ਨੀ ਪੈਂਦੀ ਸਿੱਧੀ ਚੰਦਰਮਾ ਤੇ ਚੰਦਰਮਾ ਦਾ ਲਸ਼ਕੋਰ ਫਿਰ ਧਰਤੀ ਤੇ ਪੈਂਦੀ ਹੈ ਸੂਰਜ ਚੰਦਰਮਾ ਦਾ ਆਪਣਾ ਕੋਈ ਚਾਨਣ ਨਹੀਂ ਸੂਰਜ ਦਾ ਹੀ ਚਾਨਣ ਹੈ ਦਿਨੇ ਸਿੱਧਾ ਪੈਂਦਾ ਰਾਤ ਨੂੰ ਘੜਦਾ ਜਾ ਲੱਗ ਕੇ ਥੋੜਾ ਪੈਂਦਾ ਤਾਂ ਜੋ ਸਾਡੀਆਂ ਫਸਲਾਂ ਪੱਕ ਸਕਣ ਜੇ ਚੰਦਰਮਾ ਰੋਸ਼ਨੀ ਨਾ ਕਰੇ ਤੇ ਫਸਲਾਂ ਮਾਫ ਕਰਨਾ ਜੇ ਇਹ ਢਾਂਚਾ ਨਾ ਬਣਿਆ ਹੋਵੇ ਤੇ ਸਾਡੀਆਂ ਫਸਲਾਂ ਪੱਕਣੀਆਂ ਹੀ ਨਹੀਂ ਰਸਤੇ ਭਰਦਾ ਹੀ ਤਾਂ ਦਿਨੇ ਸਿੱਧਾ ਸੂਰਜ ਪੈਂਦਾ ਹੈ ਤੇ ਰਾਤ ਨੂੰ ਲਸ਼ਕੋਰ ਪੈਂਦੀ ਹੈ ਸੂਰਜ ਦਾ ਹੀ ਚਾਨਣ ਹੈ ਚੰਦਰਮਾ ਦਾ ਆਪਣਾ ਕੋਈ ਚਾਨਣ ਨਹੀਂ ਸੂਰਜ ਦਾ ਹੀ ਚਾਨਣ ਹੈ ਉਹ ਭਾਈ ਆ ਸੂਰਜ ਇਹ ਤੇ ਕਰਤਾਰ ਦੇ ਹੁਕਮ ਚ ਹੈ ਫਿਰ ਕਹਿੰਦੇ ਫਸਲ ਵਿੱਚ ਜਿਹੜੀ ਉਪਜਾਊ ਸ਼ਕਤੀ ਹੈ ਇਹ ਕਹਿੰਦੇ ਕਰਤਾਰ ਨੇ ਭਰੀ ਜ਼ਮੀਨ ਕਿਹਦੀ ਹੈ ਫਿਰ ਕਰਤਾਰ ਦੀ ਕਹਿੰਦੇ ਫਿਰ ਫਸਲ ਕਿਹਦੀ ਹੋਈ ਕਹਿੰਦੇ ਜੀ ਕਰਤਾਰ ਦੀ ਫਿਰ ਪੈਸੇ ਕਿਹਦੇ ਹੋਏ ਕਹਿੰਦੇ ਜੀ ਕਰਤਾਰ ਦੇ ਫਿਰ ਜਿਹੜਾ ਮੱਝ ਖਰੀਦੀ ਉਹ ਕਿਹਦੀ ਹੋਈ ਕਹਿੰਦੇ ਜੀ ਕਰਤਾਰ ਦੀ ਫਿਰ ਦੁੱਧ ਕਿਹਦਾ ਹੋਇਆ ਕਹਿੰਦੇ ਜੀ ਕਰਤਾਰ ਤੂੰ ਤਾਂ ਕਹਿੰਦਾ ਮੇਰਾ ਤੂੰ ਤਾਂ ਕਹਿੰਦਾ ਮੇਰਾ ਦੁੱਧ ਸਾਡੀ ਮੱਝ ਦਾ ਨਾ ਜੀ ਕਹਿੰਦਾ ਕਰਤਾਰ ਦਾ ਹੀ ਹੈ ਇੰਨੇ ਰੰਗ ਵਿੱਚ ਆ ਕੇ ਜਿਹਨੂੰ ਸਬਕੌਂਸ਼ੀਅਸ ਮਾਈਂਡ ਕਹਿੰਦੇ ਨਾ ਜਿਹੜਾ ਅਚੇਤ ਮਾਈਂਡ ਮਨ ਜਦੋਂ ਤੁਸੀਂ ਆ ਸੁਣ ਰਹੇ ਹੁੰਦੇ ਹੋ ਨਾ ਮਿਊਜ਼ਿਕ ਵੱਜਦਾ ਜਦੋਂ ਸਾਜ਼ ਦੇ ਨਾਲ ਡਬਲ ਦਿਮਾਗ ਕੰਮ ਕਰਦਾ ਸਿੱਧੀ ਗੱਲ ਕਹਿਣੀ ਤੇ ਸਾਜ਼ ਦੇ ਨਾਲ ਕਹਿਣੀ ਕਿਸੇ ਰਾਗ ਤੇ ਸਾਜ਼ ਤੇ ਮਿਊਜ਼ਿਕ ਤੇ ਜਦੋਂ ਗੱਲ ਧਰ ਕੇ ਜਾਵੇ ਉਹ ਸਿੱਧੀ ਅੰਦਰ ਜਾਂਦੀ ਕਿਉਂਕਿ ਡਬਲ ਦਿਮਾਗ ਕੰਮ ਕਰਦਾ ਉਹਦਾ ਇੱਕ ਹਿੱਸਾ ਦਿਮਾਗ ਦਾ ਡੈਡ ਹੈ ਉਦੋਂ ਕੰਮ ਕਰਦਾ ਮਿਊਜ਼ਿਕ ਹੋਵੇ ਤਾਂ ਕਰਕੇ ਗਾਉਣ ਵਾਲਿਆਂ ਦਾ ਅਸਰ ਵੀ ਸਿੱਧਾ ਹੀ ਡਬਲ ਪੈਂਦਾ ਗਾਉਣ ਵਾਲਿਆਂ ਦਾ ਅਸਰ ਵੀ ਸਿੱਧਾ ਹੀ ਪੈਂਦਾ ਉਸ ਵੇਲੇ ਅੱਧਾ ਹਿੱਸਾ ਚੱਲ ਰਿਹਾ ਹੁੰਦਾ ਤਾਂ ਜ਼ਿਆਦਾ ਅਸਰ ਹੁੰਦਾ ਤੇ ਬਾਣੀ ਨੂੰ ਜੇ ਸਾਜ਼ ਤੇ ਰੱਖ ਦਿਓ ਬੜਾ ਅਸਰ ਕਰਦੀ ਹੈ ਮਰਦਾਨੇ ਦੀ ਰਬਾਬ ਤੇ ਗੁਰੂ ਸਾਹਿਬ ਦੇ ਜਦੋਂ ਵਿਚਾਰ ਆ ਇਦਾਂ ਦੇ ਉਧਰੋਂ ਉਹ ਮਹਾਰਾਜ ਕਹਿ ਰਹੇ ਆ ਵੀ ਕਰਤਾਰ ਹੀ ਸਾਰੇ ਪਾਸੇ ਫਿਰ ਕਰਤਾਰ ਕਰਤਾਰ ਉਹ ਗੱਲ ਕਰਦਾ ਹਾਂਜੀ ਧਰਤੀ ਵੀ ਕਰਤਾਰ ਦੀ ਸੂਰਜ ਵੀ ਕਰਤਾਰ ਦਾ ਸਭ ਕੁਛ ਕਰਤਾਰ ਹੀ ਕਰਤਾਰ ਫਸਲ ਵੀ ਕਰਤਾਰ ਦੀ ਪੈਸਾ ਵੀ ਕਰਤਾਰ ਦਾ ਮੱਝ ਵੀ ਕਰਤਾਰ ਦੀ ਦੁੱਧ ਵੀ ਉਹਦਾ ਹੀ ਹੈ ਸਭ ਕੁਛ ਉਸੇ ਦਾ ਹੀ ਹੈ ਮਹਾਰਾਜ ਮੈਨੂੰ ਤੇ ਉਹੀ ਦਿਸੀ ਜਾਂਦਾ ਸਾਰੇ ਪਾਸੇ ਮਹਾਰਾਜ ਨੂੰ ਕਹਿੰਦਾ ਮੈਂ ਦਰਖਤ ਨੂੰ ਵੇਖਦਾ ਮੈਨੂੰ ਉਹਦੇ 'ਚ ਵੀ ਕਰਤਾਰ ਹੀ ਦਿਸਦਾ ਮੈਂ ਚੰਦਰਮਾ ਨੂੰ ਵੇਖਦਾ ਮੈਨੂੰ ਉਹਦੇ 'ਚੋਂ ਵੀ ਦੇਖਦਾ ਸੂਰਜ 'ਚੋਂ ਵੀ ਦੇਖਦਾ ਕਹਿੰਦਾ ਮੈਨੂੰ ਤੁਹਾਡੇ 'ਚੋਂ ਵੀ ਦਿਸਦਾ ਮਹਾਰਾਜ ਕਹਿੰਦੇ ਆਪਣੇ ਆਪ 'ਚੋਂ ਕਹਿੰਦੇ ਮੈਨੂੰ ਆਪਣੇ ਆਪ 'ਚੋਂ ਵੀ ਉਹੀ ਦੇਖਦਾ ਮਹਾਰਾਜ ਕਹਿੰਦੇ ਤੇ ਮਹਾਰਾਜ ਕਹਿੰਦੇ ਓਏ ਦੋਦਿਆ ਆਪਣੀ ਸੁਰਤ ਦੇ ਨਾਲ ਘੁੱਟ ਕੇ ਜੱਫੀ ਪਾ ਲੈ ਜੱਫੀ ਪਾ ਲੈ ਘੁੱਟ ਕੇ ਇਹਨੂੰ ਫੜ ਲੈ ਬਸ ਛੱਡੀ ਨਾ ਹੁਣ ਆ ਸੁਰਤ ਵਾਲੀ ਗੰਢ ਐਸੀ ਦੇ ਲੈ ਇਹ ਕਰਤਾਰ ਨੂੰ ਬਸ ਐ ਸੁਰਤ ਚ ਵਸਾ ਲੈ ਤੂੰ ਬਸ ਇਹ ਤੈਨੂੰ ਹਰ ਪਾਸੇ ਜਿੱਥੇ ਵੇਖੀਏ ਉਹੀ ਦੇ ਦੇ ਐਸਾ ਸਮਝ ਆਈ ਗੁਰ ਹੈ ਦਿਖਾਇਓ ਲੋਇਣਾ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਮੋਹਣਾ ਸਭ ਪਾਸੇ ਉਹੀ ਹੋਰ ਹੈ ਨਹੀਂ ਮਰ ਕਹਿੰਦੇ ਛੱਡੀ ਨਾ ਬਸ ਹੁਣ ਕਰਤਾਰ ਹੀ ਕਰਤਾਰ ਕਰਤਾਰ ਹੀ ਕਰਤਾਰ ਫਿਰ ਕਹਿੰਦਾ ਮਹਾਰਾਜ ਇੱਥੇ ਜਗ੍ਹਾ ਬਣਾਓ ਮੈਂ ਤੇ ਗੁਰੂ ਨਾਨਕ ਦੇ ਨਾਂ ਤੇ ਇੱਥੇ ਬਣਾਉਣਾ ਤੁਹਾਡੇ ਨਾਂ ਤੇ ਬਣਾਓ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਮੈਨੂੰ ਹੁਣ ਕਾਹਨੂੰ ਵਿੱਚ ਵੜਦਾ ਮੇਰਾ ਸਰੀਰ ਅੱਜ ਹੈ ਕੱਲ ਨਹੀਂ ਹੋਏਗਾ ਤੇ ਤੂੰ ਕਰਤਾਰ ਨੂੰ ਹੀ ਰੱਖ ਅੱਗੇ ਹੁਣ ਕਰਤਾਰ ਨੂੰ ਹੀ ਰੱਖ ਕਰਤਾਰ ਦਿਸਦਾ ਤੈਨੂੰ ਸਾਰੇ ਪਾਸੇ ਜ਼ਮੀਨ ਵੀ ਕਰਤਾਰ ਦੀ ਹੈ ਤਾਂ ਕਰਕੇ ਆਪਾਂ ਹੁਣ ਇੱਥੇ ਕੀ ਬਣਾਵਾਂਗੇ ਕਰਤਾਰਪੁਰ ਉੱਥੇ ਬਣਾਇਆ ਕਰਤਾਰ ਉੱਥੇ ਕਰਤਾਰਪੁਰ ਬਣਾਇਆ ਤੇ ਉਹ ਸੱਚੀ ਕਰਤਾਰ ਦੀ ਨਗਰੀ ਜਿਵੇਂ ਭਗਤ ਰਵਿਦਾਸ ਜੀ ਬੇਗਮਪੁਰਾ ਸ਼ਹਿਰ ਕੋ ਨਾਮ ਜਿੱਥੇ ਗਮ ਕੋਈ ਨਹੀਂ ਕਰਤਾਰਪੁਰ ਜਿਹੜਾ ਅੰਦਰ ਅੰਦਰ ਕਰਤਾਰ ਨਾਲ ਜੁੜੇ ਹੋਏ ਸੀ ਉਹਨਾਂ ਨੇ ਬਾਹਰ ਵੀ ਪਿੰਡ ਉਦਾਂ ਦੇ ਵਸਾ ਕੇ ਵਿਖਾਏ ਕਰਤਾਰਪੁਰ 'ਚ ਕੋਈ ਜਾਤ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇੱਕ ਧਰਮਸ਼ਾਲਾ ਬਣਾਈ ਸਾਂਝੇ ਪੈਸੇ ਪਾ ਕੇ ਦਸਵੰਧ ਕੱਢਣਾ ਟੈਕਸ ਜਿਵੇਂ ਬਾਹਰਲਿਆਂ ਦੇਸ਼ਾਂ 'ਚ ਸਾਰੇ ਜਣੇ ਪਾਇਆ ਕਰੋ ਹਿੱਸਾ ਉੱਥੇ ਸਾਰੇ ਬੱਚੇ ਪੜ੍ਹਦੇ ਆ ਦਵਾਈ ਫ੍ਰੀ ਹੈ ਕੋਈ ਵੈਦ ਹੈ ਉਹ ਸਾਰਿਆਂ ਨੂੰ ਦਵਾਈਆਂ ਦਿੰਦਾ ਪੜ੍ਹਾਈ ਫ੍ਰੀ ਹੋ ਰਹੀ ਹੈ ਹਫ਼ਤੇ 'ਚ ਇੱਕ ਦਿਨ ਸਫਾਈ ਕਰਦੇ ਸਾਰੇ ਪਿੰਡ ਦੀ ਸਾਫ਼ ਸੁਥਰਾ ਪਿੰਡ ਹੈ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਊਚ ਨਹੀਂ ਨਾ ਨੀਚ ਨਹੀਂ ਸਭ ਇੱਕੋ ਜਿਹੇ ਹੈ ਉਹ ਗੁਰੂ ਸਾਹਿਬ ਨੇ ਕਰਤਾਰਪੁਰ ਬਣਾਇਆ ਮਾਡਲ ਬਣਾ ਕੇ ਵਿਖਾਤਾ ਕਹਿੰਦੇ ਏਦਾਂ ਦਾ ਬਣਾਓ ਡਿਕਟੇਟਰਸ਼ਿਪ ਦੇ ਵਿੱਚ ਏਦਾਂ ਦਾ ਪਿੰਡ ਵਸਾ ਕੇ ਗੁਰੂ ਨਾਨਕ ਨੇ ਵਿਖਾਇਆ ਜਿਹੜਾ ਵੱਖਰਾ ਸਾਰਿਆਂ ਨਾਲ ਕਹਿੰਦੇ ਇੱਥੇ ਜਾਤ ਪਾਤ ਕੋਈ ਨਹੀਂ ਕਿਉਂ ਨਹੀਂ ਇਦਾਂ ਦੇ ਹੋਰ ਪਿੰਡ ਵਸ ਸਕਦੇ ਇੱਕ ਤੋਂ ਦੂਜਾ ਵਸਾਓ ਦੂਜੇ ਤੋਂ ਤੀਜਾ ਤੀਜੇ ਤੋਂ ਚੌਥਾ ਜੇ ਉਦੋਂ ਤੋਂ ਲੱਗੇ ਹੁੰਦੇ ਅੱਜ ਅਮਰੀਕਾ ਸਾਡੇ ਵੱਲ ਵੇਖ ਕੇ ਕਾਪੀ ਕਰਦਾ ਇੰਨਾ ਸੋਹਣਾ ਬਣ ਜਾਣਾ ਸੀ ਪਰ ਜਿਹੜਾ ਪਿੱਛੇ ਢਾਂਚਾ ਸੀ ਉਹ ਕਹਿੰਦੇ ਆਹ ਤੇ ਗਲਤ ਹੋ ਗਿਆ ਇਹ ਤੇ ਵੱਡਾ ਛੋਟਾ ਰਹਿ ਝਗੜੇ ਚੱਲਣੇ ਹੀ ਤਾਂ ਨੇ ਸਾਰਾ ਕੁਝ ਖਲਾਰਾ ਪੈਣਾ ਹੀ ਤਾਂ ਕਰਤਾਰਪੁਰ ਬਣ ਗਿਆ ਪਰ ਮਗਰੀ ਸ਼ਾਤਰ ਬੰਦਿਆਂ ਨੇ ਉਹਦੇ ਤੇ ਕਬਜ਼ੇ ਕਰਨੇ ਸ਼ੁਰੂ ਕਰਤੇ ਫਿਰ ਭਾਈ ਲੈਣਾ ਜੀ ਬਣਾਇਆ ਆ ਏਦਾਂ ਦਾ ਬੰਦਾ ਹੋਵੇ ਏਦਾਂ ਦਾ ਪਿੰਡ ਹੋਵੇ ਮਾਡਲ ਇਹਦੀ ਕਾਪੀ ਕਰੋ ਭਾਈ ਲੈਣਾ ਜੀ ਫਿਰ ਛੱਡ ਕੇ ਕਰਤਾਰਪੁਰ ਫਿਰ ਉਹਨਾਂ ਨੇ ਖਡੂਰ ਸਾਹਿਬ ਉਦਾਂ ਦੇ ਹੀ ਵਸਾਇਆ ਫਿਰ ਖਡੂਰ ਸਾਹਿਬ ਝਗੜੇ ਚੱਲ ਪਏ ਫਿਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਫਿਰ ਗੋਇੰਦਵਾਲ ਸਾਹਿਬ ਖਲਾਰਾ ਪੈ ਗਿਆ ਫਿਰ ਗੁਰੂ ਅਮਰਦਾਸ ਜੀ ਨੇ ਵਸਾਇਆ ਜਾ ਕੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਫਿਰ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾਇਆ ਏਦਾਂ ਹੀ ਇਕੱਲੇ ਇਕੱਲੇ ਨਗਰ ਵਸਦੇ ਗਏ ਤੇ ਗੁਰੂ ਗੋਬਿੰਦ ਸਿੰਘ ਤੱਕ ਫਿਰ ਅਨੰਦਪੁਰ ਸਾਹਿਬ ਵਸਾਇਆ ਜਿੱਥੇ ਕੋਈ ਜਾਤ ਨਹੀਂ ਆਪਾਂ ਕਈ ਵਾਰੀ ਪੜ੍ਹਦੇ ਹੁੰਦੇ ਆ ਨਾ ਭੱਜਦੇ ਕਿਉਂ ਸੀ ਸਾਰੇ ਉਧਰ ਨੂੰ ਦੌੜਦੇ ਕਿਉਂ ਸੀ ਚਲੋ ਚੱਲੀਏ
ਜਿੱਥੇ ਕਦਰ ਪਵੇ ਬੇਕਦਰਾਂ ਦੀ
ਉੱਥੇ ਨਹੀਂ ਕੋਈ ਪੁੱਛਦਾ ਕੌਣ ਹੈ ਤੂੰ ਲੋਕੀ ਨਾ ਹੁਣ ਤੇ ਫਿਰ ਵੀ ਕੁਛ ਬਦਲ ਗਿਆ ਪਹਿਲੇ ਸਮਿਆਂ ਦੇ ਵਿੱਚ ਪੈਰਾਂ ਦੀਆਂ ਜੁੱਤੀਆਂ ਸਮਝਦੇ ਸੀ ਲੋਕ ਤਾਂ ਅੱਕੇ ਪਏ ਸੀ ਲੋਕ ਪਰ ਕਹਿੰਦੇ ਚਲੋ ਅਨੰਦਪੁਰ ਸਾਹਿਬ ਚੱਲੀਏ ਜਿੱਥੇ ਕਦਰ ਪੈਂਦੀ ਹੈ ਬੇਕਦਰਿਆਂ ਦੀ ਕਦਰ ਹੈ ਜਿੱਥੇ ਝੌਰ ਨਾਈ ਛੀਂਬਾ ਕਹਿ ਕੇ ਨਹੀਂ ਬੁਲਾਉਂਦੇ ਉੱਥੇ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਉਹਦੀਆਂ ਜਾਤਾਂ ਨਾਲ ਜੋੜ ਕੇ ਬੰਦੇ ਨੂੰ ਨਹੀਂ ਵੇਖਦਾ ਕੋਈ
ਜਿੱਥੇ ਕਦਰ ਪਵੇ ਬੇ ਕਦਰਾਂ ਦੀ ਕਦਰ ਪਵੇ ਬੇ ਕਦਰਾਂ ਦੀ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਕਦਰ ਪਵੇ ਬੇ ਕਦਰਾਂ ਦੀ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਕਦਰ ਪਵੇ ਬੇ ਕਦਰਾਂ ਦੀ
ਸਾਰੇ ਬੋਲਿਆ
ਕਿੱਥੇ ਰਹਿੰਦੇ ਬੇਪਰਵਾਹ ਕਿੱਥੇ ਰਹਿੰਦੇ ਬੇਪਰਵਾਹ ਕਿੱਥੇ ਰਹਿੰਦੇ ਬੇਪਰਵਾਹ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ ਅਨੰਦਪੁਰ ਵੱਲ ਤੁਰ ਚੱਲੀਏ ਅਨੰਦਪੁਰ ਵੱਲ ਤੁਰ ਚੱਲੀਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ
ਰਹਿੰਦੇ ਬੇਪਰ ਚੱਲ ਅਨੰਦਪੁਰ ਵੱਲ ਮਨ ਚੱਲ ਅਨੰਦਪੁਰ ਵੱਲ
ਜਿੱਥੇ ਕਦਰ ਪਵੇ ਜਿੱਥੇ ਕਦਰ ਪਵੇ ਕਦਰ ਪਵੇ ਬੇ ਕਦਰਾਂ ਦੀ ਕਦਰ ਪਵੇ ਬੇ ਕਦਰਾਂ ਦੀ ਜਿੱਥੇ ਕਦਰ ਪਵੇ ਬੇ ਕਦਰਾਂ ਦੀ
ਬੜਾ ਭੈੜਾ ਰੋਗ ਹੈ ਮਨ ਰੋਗੀ ਨੇ ਮਨ ਬਿਮਾਰ ਨੇ ਜਿੱਥੇ ਮਰਜ਼ੀ ਨਹਾਈ ਜਾਓ ਜਿੱਥੇ ਮਰਜ਼ੀ ਮੱਥੇ ਟੇਕਦੇ ਰਹੋ ਆਹ ਮਨ ਦੀਆਂ ਬਿਮਾਰੀਆਂ ਠੀਕ ਕਰੀਏ ਬੰਦੇ ਨੂੰ ਬੰਦਾ ਸਮਝਣ ਲੱਗੀਏ ਲੋਕਾਂ ਭਰਮ ਨਾ ਭੁੱਲੋ ਭਾਈ
ਜੇ ਮਨ ਰਾਜੀ ਨਾ ਹੋਇਆ
ਇਹ ਮਨ ਦੀਆਂ ਬਿਮਾਰੀਆਂ ਮਨ ਦੇ ਰੋਗ ਹੈ ਜਿਹੜਾ ਬੰਦਾ ਜਾਤ ਪਾਤੀ ਸਿਸਟਮ ਚੋਂ ਨਿਕਲਿਆ ਨਹੀਂ ਮਨੋਰੋਗੀ ਹੈ ਜਿਹਨੂੰ ਬੰਦਾ ਬੰਦਾ ਨਹੀਂ ਦਿਸਦਾ
ਜੇ ਮਨ ਰੋਗ ਜੇ ਮਨ ਰਾਜੀ ਨਾ ਹੋਇਆ ਜੇ ਮਨ ਰਾਜੀ ਨਾ ਹੋਇਆ ਤਨ ਰਾਜੀ ਕਰਕੇ ਤਨ ਰਾਜੀ ਕਰਕੇ ਕੀ ਲੈਣਾ ਜੇ ਮਨ ਰਾਜੀ ਨਾ ਹੋਇਆ ਤਨ ਰਾਜੀ ਕਰਕੇ ਕੀ ਲੈਣਾ ਤਨ ਰਾਜੀ ਕਰਕੇ ਕੀ ਲੈਣਾ ਜੇ ਮਨ ਰਾਜੀ ਨਾ ਹੋਇਆ ਤਨ ਰਾਜੀ ਤਨ ਰਾਜੀ ਕਰਕੇ ਕੀ ਲੈਣਾ ਜੇ ਮਨ ਰਾਜੀ ਨਾ ਹੋਇਆ ਜੇ ਮਨ ਰਾਜੀ ਨਾ ਹੋਇਆ ਹੋਏ ਤਨ ਰਾਜੀ ਕਰਕੇ ਕੀ ਲੈਣਾ ਰਾਜੀ
ਕਰਕੇ ਕੀ ਜੇ ਮਨ ਰਾਜੀ ਨਾ ਹੋਣਾ ਰਾਜੀ ਕਰਕੇ ਕੀ ਲੈਣਾ ਮਨ ਰਾਜੀ ਕਰਕੇ ਕੀ ਲੈਣਾ
ਜੇ ਮਨ ਰਾਜੀ ਨਾ ਹੋਇਆ ਤਨ ਰਾਜੀ ਤਨ ਰਾਜੀ
ਮਨ ਤੇ ਰੋਗੀ ਹੀ ਰਹਿ ਗਿਆ ਮਨ ਤੇ ਵੱਡਾ ਛੋਟਾ ਪਰਖਦਾ ਹੀ ਰਹਿ ਗਿਆ ਤੇਰ ਮੇਰ ਤੇ ਖਤਮ ਹੋਈ ਹੋਈ ਨਾ ਤੇਰ ਮੇਰ ਦੂਰ ਕਰ ਮੌਜਾਂ ਮਾਣੀਏ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੇ ਇਹ ਸਮਝ ਆ ਜਾਏ ਨਾ ਜੇ ਕਿਤੇ ਸਾਰੇ ਭੁਲੇਖੇ ਮਨਾਂ ਦੇ ਦੂਰ ਹੋ ਜਾਣ ਫਿਰ ਕਰਤਾਰਪੁਰ ਗੁਰੂ ਸਾਹਿਬ ਨੇ ਵਸਾਇਆ ਵੇਖੋ ਤਾਂ ਕਰਕੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਕੁਆਲਿਟੀ ਪੈਦਾ ਕਰੀਏ ਗੁਣ ਪੈਦਾ ਕਰੀਏ ਗੁਣ ਸ਼ਬਦ ਥੋੜਾ ਜਿਹਾ ਰਹਿ ਗਿਆ ਸੀ ਦੋ ਪੰਕਤੀਆਂ ਚਾਰ ਵੱਜ ਗਏ ਹੈ ਬੇਨਤੀ ਕਰਾਂਗਾ ਪੰਜ ਮਿੰਟ ਬਾਅਦ ਆਪਾਂ ਸਮਾਪਤੀ ਕਰਦੇ ਆਨੰਦ ਸਾਹਿਬ ਪੜ੍ਹਦੇ ਪੰਜ ਮਿੰਟ ਰੁਕਣਾ ਪੈਣਾ ਆਨੰਦ ਸਾਹਿਬ ਪੜ੍ਹ ਕੇ ਫਿਰ ਹੁਕਮਨਾਮੇ ਸੁਣ ਕੇ ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਾਂਗੇ ਪੰਜ ਕੁ ਮਿੰਟ ਇਕਾਗਰਤਾ ਬਣਾ ਕੇ ਰੱਖਿਓ ਭਾਈ ਸਿਰਫ ਪੰਜ ਮਿੰਟ ਸ਼ਾਂਤੀ ਵੇਖੋ ਕਿੰਨਾ ਨੂੰ ਹੈ ਆ ਜਿੰਨੇ ਬੰਦੇ ਵੀਰ ਮੇਰੇ ਬੈਠੇ ਹੈ ਜਿੰਨਿਆਂ ਨੇ ਫਰਜ਼ ਨਿਭਾਏ ਹੈ ਉਹ ਕਿੰਨੇ ਸੌਖੇ ਬੈਠੇ ਹੈ ਤੇ ਜਿਨ੍ਹਾਂ ਦਾ ਫਰਜ਼ ਅੱਜ ਵਿਚਾਲੇ ਲਮਕਦਾ ਹੈ ਉਹਨਾਂ ਨੂੰ ਵੇਖੋ ਉਹ ਕਾਲੇ ਪੈਣਗੇ ਹੁਣ ਕਈ ਬੰਦਿਆਂ ਦੇ ਫਰਜ਼ ਨਿਭ ਕੇ ਉਹਨਾਂ ਨੂੰ ਪਤਾ ਵੀ ਦੁਕਾਨ ਤੇ ਜਾਣਾ ਹੈ ਪੱਠਿਆਂ ਦਾ ਕਰ ਲਈਏ ਪਹਿਲਾਂ ਹੀ ਸਵੇਰੇ ਹੀ ਵੱਢ ਕੇ ਕੁਤਰ ਕੇ ਖੁਰਲੀਆਂ 'ਚ ਵੀ ਪਾ ਕੇ ਆਏ ਹੈ ਕਈ ਤੇ ਉਹ ਇੱਥੇ ਐਂ ਬੈਠੇ ਆ ਵੀ ਚੱਲ ਗੱਲ ਨਹੀਂ ਕੋਈ ਨਹੀਂ ਭਾਵੇਂ ਪੰਜ ਵੱਜ ਜਾਣ ਤਾਂ ਵੀ ਕੋਈ ਤੇ ਜਿੰਨੇ ਅਜੇ ਜਾ ਕੇ ਇਹ ਨਹੀਂ ਪਤਾ ਵੱਢ ਕੇ ਲਿਆਉਣੇ ਹੁਣ ਫਿਰ ਟੋਕਾ ਕਰਨਾ ਫਿਰ ਕਰਨਾ ਉਹ ਬੰਦਾ ਵੇਖੋ ਇੱਥੇ ਕਿਵੇਂ ਬੈਠਾ ਹੈ ਪਰ ਜਿਹੜਾ ਸਾਰਾ ਨਿਬੇੜ ਕੇ ਆਇਆ ਉਹ ਕਿਵੇਂ ਬੈਠਾ ਇੱਕ ਭੈਣ ਸਬਜ਼ੀ ਬਣਾ ਕੇ ਅੱਜ ਪਤਾ ਸੀ ਵੀ ਦੀਵਾਨ ਤੇ ਜਾਣਾ ਹੈ ਸਬਜ਼ੀ ਬਣਾ ਕੇ ਫਰਿੱਜ 'ਚ ਰੱਖ ਕੇ ਆਈ ਹੈ ਆਟਾ ਗੁੰਨ ਕੇ ਰੱਖ ਕੇ ਆਈ ਹੈ ਜਾ ਕੇ ਗਰਮ ਕਰਨੇ ਤੇ ਫੁਲਕੇ ਲਾ ਲੈਣੇ ਕਈ ਏਦਾਂ ਹੈ ਪਰ ਕਈ ਨੇ ਜੇ ਖਰੀਦਣੀ ਜਾ ਕੇ ਸਾਰਾ ਕੁਝ ਕਰਨਾ ਹੈ ਹੁਣ ਉਹਨੂੰ ਇੱਥੇ ਬੈਠੀ ਨੂੰ ਟੈਨਸ਼ਨ ਹੈ ਵੀ ਇਹ ਹਟਦੇ ਹੀ ਨਹੀਂ ਹੁਣ ਬਾਬਾ ਵੀ ਚਾਰ ਵੱਜ ਗਏ ਘਰ ਦਾ ਵੀ ਜਾ ਕੇ ਕਰਨਾ ਹੁਣ ਉਹਨੂੰ ਟੈਨਸ਼ਨ ਹੈ ਪਰ ਜਿੰਨੇ ਨਿਬੇੜਿਆ ਉਹ ਬੜੀ ਸ਼ਾਂਤ ਹੈ ਤੇ ਜ਼ਿੰਦਗੀ 'ਚ ਸ਼ਾਂਤੀ ਕਿਵੇਂ ਆਊ ਫਿਰ ਤਜਰਬਾ ਹੁੰਦਾ ਇੱਥੋਂ ਲੱਗਦਾ ਆਈਡੀਆ ਕੁਛ ਵੀ ਜਿਹੜੇ ਆਪਣੇ ਫਰਜ਼ ਨੇ ਵਧੀਆ ਤਰੀਕੇ ਨਾਲ ਨਿਭਾਓਗੇ ਸ਼ਾਂਤੀ ਉਸੇ ਬੰਦੇ ਨੂੰ ਆਊ ਜਿਹਦੇ ਕੰਮ ਵਿਚਾਲੇ ਲਟਕਦੇ ਨੇ ਉਹ ਨਹੀਂ ਸ਼ਾਂਤ ਹੋ ਸਕਦਾ ਜਿਹੜੇ ਮਰਜ਼ੀ ਬਾਬੇ ਕੋਲ ਚੱਲਦੇ ਉਹ ਨਹੀਂ ਹੋ ਸਕਦਾ ਸ਼ਾਂਤ ਜਿਹੜਾ ਬੰਦਾ ਜ਼ਿੰਮੇਵਾਰ ਹੈ ਆਪਣੀਆਂ ਡਿਊਟੀਆਂ ਸਹੀ ਕਰਦਾ ਉਹ ਸੌਖਾ ਉਹ ਸ਼ਾਂਤ ਹੈ ਇੱਥੋਂ ਤਜਰਬਾ ਕਰ ਲਓ ਜਿੰਨਾ ਚਿਰ ਫਰਜ਼ ਨਹੀਂ ਨਿਭਾਉਂਦੇ ਆਪਣੀਆਂ ਜ਼ਿੰਮੇਵਾਰੀਆਂ ਉਹ ਨਹੀਂ ਸ਼ਾਂਤ ਹੋ ਸਕਦਾ ਜਿਹੜਾ ਮਰਜ਼ੀ ਸਿਮਰਨ ਕਰਦਾ ਫਿਰੇ ਉਹ ਬੰਦਾ ਕੱਖ ਨਹੀਂ ਬਣਨਾ ਉਹਦਾ ਲਿਖ ਕੇ ਲੈ ਲਓ ਜ਼ਿੰਮੇਵਾਰੀਆਂ ਆਪਣੀਆਂ ਫਰਜ਼ ਤਾਂ ਕਰਕੇ ਆਪਾਂ ਹੁਣ ਸਮਾਪਤੀ ਕਰਦੇ ਹਾਂ ਸ਼ਬਦ ਥੋੜਾ ਜਿਹਾ ਰਹਿ ਗਿਆ ਸੀ ਸੁਣ ਲਓ ਚਾਰ ਪੰਕਤੀ
ਅੰਦਲੇ ਭਾਰੀ ਉਠਾਇਆ ਡੂੰਗਰ ਵਾਟ ਬਹੁਤ
ਅਕਲ ਦੇ ਅੰਨੇ ਆ ਔਗਣਾ ਦਾ ਭਾਰ ਚੱਕੀ ਫਿਰਦੇ ਆ ਰਾਹ ਬੜਾ ਲਮੇਰਾ ਹੈ ਅੱਗੇ
ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ
ਅੱਗੇ ਰਾਹ ਕੋਈ ਨੀ ਦਿਸਦਾ ਜਾਣਾ ਕਿੱਧਰ ਨੂੰ ਐ ਕਿਵੇਂ ਪਾਰ ਲੰਘਾਂਗੇ ਰਾਹ ਲਮੇਰਾ ਹੈ ਔਗਣਾ ਦਾ ਭਾਰ ਚੱਕੀ ਫਿਰਦਿਆਂ ਸਿਰ ਤੇ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਕਾਹਦਾ ਔਗਣਾ ਦਾ ਚਾਹੀਦੇ ਸੀ ਗੁਣ ਪੱਲੇ ਔਗਣ ਲਈ ਫਿਰਦੇ ਆ ਕਿਵੇਂ ਪਾਰ ਲੰਘਾਂਗੇ ਅੱਗੇ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਵੀ ਚਲਾਕੀਆਂ ਫੇਰ ਦੁਬਾਰਾ ਪੜਿਓ ਪੰਕਤੀ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ
ਮਾਫ ਕਰਨਾ ਚਾਕਰ ਬੰਦਾ ਹੋਣਾ ਚਾਹੀਦਾ ਸਿਆਣਾ ਬੰਦਾ ਹੋਣਾ ਚਾਹੀਦਾ ਚੰਗਾ ਬੰਦਾ ਹੋਣਾ ਚਾਹੀਦਾ ਚੰਗਿਆਈਆਂ ਵੀ ਚਾਹੀਦੀਆਂ ਤੇ ਚਾਕਰੀਆਂ ਵੀ ਚਾਹੀਦੀਆਂ ਤੇ ਸਿਆਣਪਾਂ ਵੀ ਚਾਹੀਦੀਆਂ ਪਰ ਸਿਆਣਪ ਦਾ ਦਿਖਾਵਾ ਨਾ ਕਰੇ ਚੰਗੇ ਬਣਨ ਦਾ ਦਿਖਾਵਾ ਨਾ ਕਰੇ ਸਿਆਣੇ ਹੋਣ ਦਾ ਢੋਂਗ ਨਾ ਕਰੇ ਇਹ ਨਹੀਂ ਵੀ ਸਿਆਣਪ ਨਹੀਂ ਚਾਹੀਦੀ ਪਰ ਸਿਆਣੇ ਹੋਣ ਦਾ ਪਖੰਡ ਛੱਡ ਦੇ
ਇਹ ਨਹੀਂ ਵੀ ਬੰਦਾ ਚੰਗਾ ਨਹੀਂ ਹੋਣਾ ਚਾਹੀਦਾ, ਪਰ ਚੰਗੇ ਬਣਦੇ ਐ ਕਈ ਪਰ ਚੰਗੇ ਹੁੰਦੇ ਨਹੀਂ, ਚੰਗੇ ਚੰਗੇ ਦਿਸਦੇ ਐ ਕਈ ਪਰ ਚੰਗੇ ਹੁੰਦੇ ਨਹੀਂ, ਕਈ ਚਾਕਰ ਦਿਸਦੇ ਐ ਪਰ ਚਾਕਰ ਦਿਲੋਂ ਉਹ ਹੁੰਦੇ ਨਹੀਂ। ਸਿਆਣੇ ਦਿਸਣਾ ਸਿਆਣਾ ਬਣਵੀ, ਚਾਕਰ ਦਿਸਣਾ ਚਾਕਰ ਬਣਵੀ। ਇਸੇ ਤਰ੍ਹਾਂ ਚੰਗਾ ਦੇਸੀ ਨਾ ਚੰਗਾ ਬਣਵੀ। ਇਕੱਠੀਆਂ ਦੋਵੇਂ ਪੰਕਤੀਆਂ ਸੁਣ ਲਓ ਫਿਰ ਸਮਾਪਤੀ ਕਰਦੇ।
ਚਾਦਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬਤਾ ਛੁੱਟੇ ਜਿੱਤ।
ਭਾਈ ਜ਼ਿੰਦਗੀ ਵਿੱਚ ਜੇ ਛੁਟਕਾਰਾ ਚਾਹੁੰਦਾ ਤੇ ਨਾਮ ਸੰਭਾਲ ਲੈ। ਨਾਮ ਦਾ ਅਰਥ ਹੈ ਗਿਆਨ, ਸਮਝ ਲੈ ਕੇ, ਗਿਆਨ ਲੈ ਕੇ, ਨਿਯਮਾਂ ਦੇ ਮੁਤਾਬਕ ਚੱਲ, ਨੇਮ ਲੈ ਕੇ ਚੱਲ, ਜੋ ਕੁਦਰਤੀ ਨੇਮ ਬਣੇ ਐ ਉਹਨਾਂ ਨੂੰ ਸਮਝ ਕੇ, ਗਿਆਨ ਲੈ ਕੇ ਜ਼ਿੰਦਗੀ ਜਿਉਂ, ਫਿਰ ਗੱਲ ਬਣੇਗੀ। ਵੀਰੋ ਭਾਈਓ ਭੈਣੋ, ਸਹਿਜ ਪਾਠ ਜ਼ਰੂਰ ਕਰਿਆ ਕਰੋ, ਅਰਥਾਂ ਸਮੇਤ ਜਿੰਨੇ ਵੀਰ ਪੜ੍ਹ ਸਕਦੇ ਆ ਜ਼ਰੂਰ ਪੋਥੀਆਂ ਲੈ ਆਓ ਘਰ 'ਚ, ਸਹਿਜ ਪਾਠ ਰੱਖੋ, ਹਰ ਘਰ 'ਚ ਬਾਣੀ ਦਾ ਪ੍ਰਵਾਹ ਚਲਾਓ, ਆਪ ਸਮਝੋ ਅੱਗੇ ਸਮਝਾਓ। ਅੱਜ ਲੋੜ ਸਮਝਣ ਸਮਝਾਉਣ ਦੀ ਹੈ, ਪੜ੍ਹਨ ਪੜ੍ਹਾਉਣ ਦੀ ਹੈ। ਜ਼ਮਾਨਾ ਹਥਿਆਰਾਂ ਦਾ ਨਹੀਂ, ਜ਼ਮਾਨਾ ਵਿਚਾਰਾਂ ਦਾ ਆ ਗਿਆ। ਅੱਜ ਯੁੱਗ ਵਿਚਾਰਾਂ ਦਾ ਹੈ, ਅੱਜ ਵੱਧ ਤੋਂ ਵੱਧ ਪੜ੍ਹਾਈ ਕਰੋਗੇ ਅੱਗੇ ਜਾਓਗੇ। ਮੇਰੀਆਂ ਭੈਣਾਂ ਅੱਗੇ ਕਈ ਜੋੜਦੀਆਂ ਨਾ, ਦਾਜ ਜੋੜੋ ਦਾਜ ਜੋੜੋ, ਹੁੰਦਾ ਨਾ ਪਹਿਲਾਂ ਵੀ ਲੜਕੀਆਂ ਦਾ ਦਾਜ ਇਕੱਠਾ ਕਰੋ, ਕਿੰਨਾ ਕੁਝ ਹੁੰਦਾ। ਹੁਣ ਤੁਹਾਨੂੰ ਬੇਨਤੀ ਹੈ, ਜਿਨ੍ਹਾਂ ਦੀਆਂ ਬੱਚੀਆਂ 10 ਸਾਲ ਦੀਆਂ, ਪੜ੍ਹਾਉਣਾ ਸ਼ੁਰੂ ਕਰੋ। ਤੁਸੀਂ ਆਪਣੀਆਂ ਬੱਚੀਆਂ ਨੂੰ ਜਿੰਨਾ ਦਾਜ ਤੇ ਪੈਸਾ ਲਾਣਾ ਪੜ੍ਹਾਈ ਤੇ ਲਾ ਦਿਓ। ਦਾਜ ਤੇ ਮੁੰਡਿਆਂ ਵਾਲੇ ਚੱਕੀ ਫਿਰਦੇ, ਜਿਨ੍ਹਾਂ ਦੀਆਂ ਲੜਕੀਆਂ ਪੜ੍ਹ ਗਈਆਂ ਚੰਗਾ, ਚੰਗੀਆਂ ਪੜ੍ਹਾਈਆਂ ਵਾਲਿਆਂ ਦੀ ਕਦਰ ਹੈ। ਅੱਜ ਜਿੰਨੀਆਂ ਕੁੜੀਆਂ ਨੇ ਆਈਲੈਟਸ ਕੀਤੀ ਹੈ, 15-15 ਲੱਖ 20-20 ਲੱਖ ਰੁਪਈਆ ਸਹੁਰਿਆਂ ਵਾਲੇ ਚੱਕੀ ਫਿਰਦੇ, ਕਹਿੰਦੇ ਰਿਸ਼ਤਾ ਕਰ ਦਿਓ। ਕੁੜੀਆਂ ਜਿਹੜੀਆਂ ਪੜ੍ਹ ਗਈਆਂ ਤੇ ਉਹਨਾਂ ਦੇ ਮਾਂ ਪਿਓ ਨੂੰ ਦਾਜ ਤੇ ਕੰਮ ਹੀ ਨਹੀਂ ਆਇਆ, ਪੜ੍ਹਾਈ ਕੰਮ ਆ ਰਹੀ। ਹੁਣ ਜ਼ਮਾਨਾ ਅੱਗੇ ਵਾਲਾ ਇਦੋਂ ਵੀ ਐਡਵਾਂਸ ਹੋਣਾ ਹੈ, ਤਾਂ ਕਰਕੇ ਪੜ੍ਹਨ ਵਾਲੇ ਪਾਸੇ ਜ਼ੋਰ ਲਾਓ, ਭਾਵੇਂ ਗਹਿਣੇ ਕਰਕੇ ਪੜ੍ਹਾਉਣੇ ਪੈਣ, ਨਿਆਣੇ ਪੜ੍ਹਾਈਏ ਆ। ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ, ਪੜ੍ਹਾਓ, ਸਮਝ ਦਿਓ। ਵੱਧ ਤੋਂ ਵੱਧ ਬੱਚੇ ਵੀ ਪੜ੍ਹਨ, ਮਾਂ ਪਿਓ ਦਾ ਧਰਮ ਹੈ ਬੱਚਿਆਂ ਨੂੰ ਪੜ੍ਹਾਉਣਾ, ਤੇ ਬੱਚਿਆਂ ਦਾ ਧਰਮ ਹੈ ਹੁਣ ਦਿਲ ਲਾ ਕੇ ਪੜ੍ਹਨਾ, ਇਹ ਇਹਨਾਂ ਦਾ ਧਰਮ ਹੈ। ਆਪੋ ਆਪਣਾ ਧਰਮ ਨਿਭਾ ਦਈਏ। ਆਪੋ ਆਪਣਾ ਧਰਮ ਨਿਭਾਉਣ ਦਾ ਕੀ ਹੈ ਭਾਈ? ਇਹ ਆਪੋ ਆਪਣਾ ਫਰਜ਼ ਨਿਭਾ ਦਈਏ। ਫਰਜ਼ ਨਿਭਾਉਣਾ, ਧਰਮ ਨਿਭਾਉਣਾ, ਇਹ ਸਾਡੇ ਮਾਲਵੇ ਦੀ ਬੋਲੀ 'ਚ ਕਹਿੰਦੇ ਸੀ ਭਾਈ, ਅਸੀਂ ਆਪਣਾ ਧਰਮ ਨਿਭਾ ਤਾ। ਜਦੋਂ ਬੱਚੇ ਦਾ ਵਿਆਹ ਕਹਿੰਦਾ, ਲੈ ਭਾਈ ਹੁਣ ਅਸੀਂ ਆਪਣਾ ਧਰਮ ਨਿਭਾ ਤਾ, ਤਾਂ ਸਾਡਾ ਕਰਮ ਹੀ ਸਾਡਾ ਧਰਮ ਹੈ, ਪੂਰਾ ਵਧੀਆ ਨਿਭਾਓ, ਕਰਮ ਸਾਡਾ ਧਰਮ। ਤਾਂ ਕਰਕੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪਾਸੇ ਜ਼ਿਆਦਾ ਜ਼ੋਰ ਦਈਏ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ, ਜਿਵੇਂ ਹੁਣ ਕਾਫੀ ਸਿਕਿਉਰਿਟੀ ਵੀ ਪ੍ਰਸ਼ਾਸਨ ਲੱਗਿਆ, ਮੈਂ ਵੇਖਦਾ ਸੀ ਰਾਹ 'ਚ ਵੀ, ਕਿਉਂਕਿ ਪੰਜਾਬ ਸਾਰਾ ਹੀ ਹਾਈ ਅਲਰਟ ਕੀਤਾ ਹੋਇਆ ਹੈ, ਕਈ ਅੱਤਵਾਦੀ ਹਮਲੇ ਹੋਣ ਦਾ ਕਹਿੰਦੇ ਖਤਰਾ ਹੈ, ਸਾਰੇ ਪੰਜਾਬ ਦੇ ਵਿੱਚ ਹੀ ਹੈ, ਇਹ ਇਕੱਲਾ ਇੱਥੇ ਆਪਣੇ ਨਹੀਂ, ਸਾਰੇ ਪਾਸੇ ਜਿੱਥੇ ਜਿੱਥੇ ਸਮਾਗਮ ਹੋ ਰਹੇ ਹੈ, ਜਿੰਨਾ ਜਿੰਨਾ ਵੀ ਸਤਸੰਗ ਹੋ ਰਹੇ ਹੈ, ਉੱਥੇ ਸਿਕਿਉਰਿਟੀ ਦਾ ਪ੍ਰਬੰਧ ਹੋ ਰਿਹਾ ਵੀ ਕਿਤੇ ਕੋਈ ਹੈਪਨ ਨਾ ਹੋਵੇ, ਕੋਈ ਬਲਾਸਟ ਨਾ ਹੋਵੇ, ਕੋਈ ਖਤਰਾ ਨਾ ਹੋਵੇ, ਇਹ ਇੱਥੇ ਨਹੀਂ ਸਾਰੇ ਪੰਜਾਬ 'ਚ। ਸੋ ਤਾਂ ਕਰਕੇ ਥੋੜ੍ਹਾ ਜਿਹਾ ਸਿਕਿਉਰਿਟੀ ਦਾ ਇੱਥੇ ਇੰਤਜ਼ਾਮ ਪ੍ਰਸ਼ਾਸਨ ਨੇ ਕੀਤਾ ਹੈ। ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਦੀਵਾਨ ਵਿੱਚ ਆਉਂਦਿਆਂ, ਉਹਦੇ ਲਈ ਮੈਂ ਮਾਫ਼ੀ ਮੰਗਦਾ ਹਾਂ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਇਸ ਮੌਕੇ 'ਤੇ ਪਹੁੰਚ ਕੇ ਹਾਜ਼ਰੀ ਭਰੀ ਹੈ। ਬਹੁਤ ਪਿਆਰ ਨਾਲ ਬਾਬਾ ਗੁਰਜੀਤ ਸਿੰਘ ਹੋਣੀ ਜੋ ਸਾਡੇ ਜਥੇ ਦੇ ਵਿੱਚ ਡਿਊਟੀ ਕਰਦੇ ਹੈ, ਆਪਣਾ ਜਿੱਥੇ ਜਿੱਥੇ ਪ੍ਰੋਗਰਾਮ ਹੁੰਦੇ ਹੈ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਨਾਲ ਵੀ ਜੁੜ ਕੇ, ਬਾਕੀ ਆਪਣੀ ਇੱਥੋਂ ਦੀ ਸਥਾਨ ਦੀ ਜ਼ਿੰਮੇਵਾਰੀ ਗੁਰਦੁਆਰਾ ਭਜਨਗੜ੍ਹ ਸਾਹਿਬ ਦੀ ਵੀ, ਅਤੇ ਨਾਲ ਹਰੀਗੜ੍ਹ ਦੀ ਸਥਾਨ ਦੀ ਜ਼ਿੰਮੇਵਾਰੀ ਵੀ ਹੈ, ਅਤੇ ਆਹ ਜਗ੍ਹਾ ਵੀ ਇਹਨਾਂ ਨੇ ਪਿੱਛੇ ਜੇ ਮੇਰਾ ਖਿਆਲ ਹੈ 2 ਸਾਲ ਹੋ ਗਏ ਖਰੀਦੀ ਹੈ, 2 ਸਾਲ ਤੋਂ ਇਹ ਜਗ੍ਹਾ ਟਰੱਸਟ ਨੇ, ਇਹਨਾਂ ਦੇ ਜਿਹੜੇ ਕਮੇਟੀ ਬਣੀ ਸੁਸਾਇਟੀ, ਉਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਇਹ ਜਗ੍ਹਾ ਖਰੀਦੀ ਹੈ। ਇੱਥੇ ਇੱਕ ਏਕੜ ਹੋਣੀ ਹੈ, ਥੋੜ੍ਹੀ ਘੱਟ ਹੈ, ਆਹ ਥੋੜ੍ਹੀ ਜਿਹੀ ਘੱਟ ਹੈ ਮੈਨੂੰ ਲੱਗਦਾ ਏਕੜ ਤੋਂ, ਅਤੇ ਬਹੁਤ ਸੋਹਣਾ ਹੈ, ਮੈਨੂੰ ਸਾਫ਼ ਸੁਥਰਾ ਜਿਹਾ ਥਾਂ ਹੈ, ਸ਼ਾਂਤੀ ਵਾਲਾ। ਮੈਂ ਇੱਕ ਵਾਰੀ ਅੱਗੇ ਵੀ ਆਇਆ ਸੀ ਇੱਥੇ, ਅਤੇ ਬਹੁਤ ਰੋਡ ਦੇ ਉੱਤੇ ਹੈ, ਅਤੇ ਅੱਗੇ ਕਈ ਵੀਰ ਕਹਿੰਦੇ ਵੀ ਗੁਰਦੁਆਰਾ ਸਾਹਿਬ ਬਣਾਓ, ਇਹ ਨਾਲ ਮੈਂ ਬਾਬਾ ਜੀ ਨੂੰ ਬੇਨਤੀ ਵੀ ਕੀਤੀ ਸੀ, ਹੁਣ ਉੱਥੇ ਵੀ ਗੁਰਦੁਆਰਾ ਸਾਹਿਬ ਇਹਨਾਂ ਨੇ ਬਣਾਇਆ, ਇੱਥੇ ਵੀ ਗੁਰਦੁਆਰਾ ਸਾਹਿਬ, ਗੁਰਦੁਆਰੇ ਬਹੁਤ ਬਣੇ ਹੈ,
ਕੁਛ ਹੋਰ ਵੀ ਸੋਚਿਆ ਜਾਵੇ। ਪ੍ਰਕਾਸ਼ ਹੁਣ ਜਿਹੜੇ ਇੱਥੇ ਨੇੜੇ ਨੇੜੇ ਪਿੰਡ ਹੈ, ਸਾਹਮਣੇ ਪਿੰਡ ਹੈ, ਉੱਥੇ ਵੀ ਗੁਰਦੁਆਰਾ, ਇੱਧਰ ਪਿੰਡ ਹੈ, ਇੱਧਰ ਵੀ ਗੁਰਦੁਆਰਾ, ਇੱਕ ਪਿੰਡ 'ਚ ਦੋ ਦੋ ਤਿੰਨ ਤਿੰਨ ਬਣੇ ਆ। ਤੇ ਪਿੰਡਾਂ ਦੇ ਵਿੱਚ ਵੈਸੇ ਵੀ ਕਈ ਵਾਰੀ ਈਰਖਾ ਚੱਲ ਪੈਂਦੀ ਵੀ ਦੋ ਤੇ ਸਾਡੇ ਪਿੰਡ 'ਚ ਪਹਿਲਾਂ ਹੀ ਸੀ, ਇੱਕ ਤੀਜਾ ਬਣ ਗਿਆ ਇੱਥੇ, ਏਦਾਂ ਵੀ ਹੋ ਜਾਂਦਾ ਪਿੰਡਾਂ 'ਚ। ਸੋ ਆਪਾਂ ਸੋਚਦੇ ਹਾਂ, ਮੈਂ ਵਿਚਾਰ ਕਰਦੇ ਸੀ ਵੀ ਕੁਛ ਨਾ ਕੁਛ ਇੱਥੇ ਏਦਾਂ ਦਾ ਹੋਵੇ, ਇੱਕ ਤੇ ਜਿਹੜਾ ਲੰਗਰ ਦਾ ਕੁਛ ਨਾ ਕੁਛ ਇੰਤਜ਼ਾਮ ਹੋ ਸਕੇ, ਆਉਂਦੇ ਜਾਂਦੇ ਜਿਹੜੇ ਲੋਕ ਆ ਉਹਨਾਂ ਨੂੰ ਥੋੜ੍ਹਾ ਜਿਹਾ ਸੌਖਾ ਹੋਵੇ, ਕੋਈ ਛੋਟੀ ਮੋਟੀ ਐਂਬੂਲੈਂਸ ਵਗੈਰਾ ਖਿਲਾਰੀ ਜਾਵੇ ਰਸਤੇ ਦੇ ਵਿੱਚ, ਜਿਹੜੇ ਲੋਕ ਲੰਘਦੇ ਹੈ, ਛੋਟੀ ਜਿਹੀ ਗੱਡੀ, ਅੱਜ 50,000 ਦੀ ਵੀ ਵੈਨ ਮਿਲ ਜਾਂਦੀ, ਲੱਖ ਦੀ ਮਿਲ ਜਾਂਦੀ, ਕੋਈ ਏਦਾਂ ਦਾ ਪ੍ਰਬੰਧ ਬਾਹਰਲੇ ਪਾਸੇ ਕੀਤਾ ਜਾਵੇ, ਸੁਸਾਇਟੀ ਵੱਲੋਂ ਇੱਕ ਡਰਾਈਵਰ ਰੱਖਿਆ ਜਾਵੇ, ਏਦਾਂ ਦਾ ਕੁਝ ਵੀ ਹੋ ਸਕਦਾ ਹੈ। ਬਾਕੀ ਬੱਚਿਆਂ ਦੀਆਂ ਕਲਾਸਾਂ ਦਾ ਹੋ ਸਕਦਾ, ਨੇੜੇ ਨੇੜੇ ਪਿੰਡਾਂ ਦੇ ਬੱਚੇ ਬਾਣੀ ਪੜ੍ਹਨ ਵਾਸਤੇ ਜੇ ਚਾਹੁਣ, ਇੱਥੇ ਚੰਗਾ ਕੋਈ ਵਧੀਆ ਪੜ੍ਹਾਉਣ ਵਾਲਾ ਵੀਰ ਰੱਖ ਕੇ ਤੇ ਨੇੜੇ ਨੇੜੇ ਦੇ ਪਿੰਡਾਂ ਨੂੰ ਸੰਥਿਆ ਕਰਾ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਘੰਟਾ ਘੰਟਾ ਕੱਢ ਕੇ, ਜਿੱਦਾਂ ਹੁਣ ਛੁੱਟੀਆਂ ਹੁੰਦੀਆਂ, ਛੁੱਟੀਆਂ ਵਿੱਚ ਨਿਆਣੇ ਇੱਥੇ ਆਪਣਾ ਕਰ ਸਕਦੇ ਆ ਕੁਛ ਨਾ ਕੁਛ। ਇੱਦਾਂ ਦਾ ਮੈਡੀਕਲ ਵਾਸਤੇ ਕੋਈ ਡਾਕਟਰ ਰੱਖਿਆ ਜਾ ਸਕਦਾ, ਨੇੜੇ ਤੇੜੇ ਦੇ ਪਿੰਡਾਂ ਨੂੰ ਫਾਇਦਾ ਹੋਵੇ, ਤਾਂ ਕਰਕੇ ਕੋਸ਼ਿਸ਼ ਕਰਦੇ ਹਾਂ ਅੱਗੇ ਜਿੱਦਾਂ ਸਲਾਹ ਕਰਕੇ ਉਹ ਤੁਹਾਨੂੰ ਟਾਈਮ ਟੂ ਟਾਈਮ ਬਾਬਾ ਜੀ ਹੋਣੀ ਦੱਸਦੇ ਰਹਿਣਗੇ। ਇਲਾਕੇ ਵਾਲੇ ਵੀ ਜ਼ਰੂਰ ਜਿੰਨਾ ਕੁ ਹੋ ਸਕੇ ਸਾਥ ਸਹਿਯੋਗ ਦੇ ਕੇ ਰਲ ਮਿਲ ਕੇ, ਕੋਈ ਬਹੁਤਾ ਵੱਡਾ ਵਿੰਡ ਨਹੀਂ ਆਪਾਂ ਕਹਿ ਸਕਦੇ ਵੀ ਇੱਥੇ ਬਹੁਤ ਵੱਡਾ ਆਪਾਂ ਕੁਛ ਬਣਾਈਏ, ਜਿੰਨੀ ਕੁ ਜਗ੍ਹਾ ਉਸ ਹਿਸਾਬ ਨਾਲ ਥੋੜ੍ਹਾ ਬਹੁਤ ਇਲਾਕੇ ਵਿੱਚ ਫਾਇਦਾ ਵੀ ਹੋਵੇ ਤੇ ਛੋਟੇ ਮੋਟੇ ਪ੍ਰੋਗਰਾਮ ਦੋ ਤਿੰਨ ਮਹੀਨਿਆਂ ਬਾਅਦ, ਕੋਈ 6 ਮਹੀਨੇ ਬਾਅਦ ਪ੍ਰੋਗਰਾਮ ਇੱਦਾਂ ਰੱਖ ਕੇ, ਜਿਵੇਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੇਲੇ ਵੀ ਇੱਥੇ ਪ੍ਰੋਗਰਾਮ ਕੀਤਾ ਸੀ ਪਿਛਲੇ ਸਾਲ, ਤੇ ਐਤਕੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਕੀਤਾ ਹੈ। ਇੱਦਾਂ ਰਲ ਮਿਲ ਕੇ ਪ੍ਰੋਗਰਾਮ ਇੱਥੇ ਕਰ ਲਿਆ ਕਰਨਗੇ, ਸਾਰਾ ਇਲਾਕਾ ਸਾਥ ਦੇਵੇ। ਜੋ ਕਿ ਭਾਈ ਸਾਹਿਬ ਗੁਰਜੀਤ ਸਿੰਘ ਹੋਣਾ ਨੂੰ ਸਾਰੇ ਜਾਣਦੇ ਹੀ ਹੈ, ਬੇਦਾਗ ਜੀਵਨ ਰੱਖਿਆ ਅੱਜ ਤੱਕ, ਪਹਿਲਾਂ ਸੇਵਾ ਕੀਤੀ ਉੱਥੇ ਕੌਰੀਆਂ ਵਿੱਚ ਰਹਿ ਕੇ, ਤੇ ਹੁਣ ਉੱਥੇ ਪਿੰਡ ਆਪਣੇ, ਨਹੀਂ ਤੇ ਪਿੰਡਾਂ ਵਾਲੇ ਕਿੱਥੇ ਰੱਖਦੇ, ਪਿੰਡ ਦਾ ਬੰਦਾ ਪਿੰਡ 'ਚ ਰੱਖਣਾ, ਪਰ ਇਹਨਾਂ ਦਾ ਸਾਰਾ ਪਿੰਡ ਜਾਣਦਾ ਵੀ ਕੋਈ ਐਸੀ ਗੱਲ ਨਹੀਂ ਜਿਹੜੀ ਕਿ ਬੰਦਾ ਕੋਈ ਘਾਟ ਕੱਢ ਸਕਦਾ, ਸਾਰੀ ਜ਼ਿੰਦਗੀ ਸੇਵਾ 'ਚ ਲਾਈ ਹੈ। ਤੇ ਕੋਈ ਸੋ ਕੋਈ ਐਸੀ ਗੱਲ ਨਹੀਂ ਹੋ ਸਕਦੀ, ਸੋ ਸਾਰੀ ਉਮਰ ਸੇਵਾ ਵਿੱਚ ਲਾ ਦਿੱਤੀ, ਸੋ ਉਹ ਉਹਨਾਂ ਦੀ ਜਿਹੜੀ ਡਿਊਟੀ ਹੈ, ਇੱਥੇ ਰਲ ਮਿਲ ਕੇ ਸਾਰੇ ਸਾਥ ਦਿਓ, ਪਿੰਡਾਂ ਵਾਲੇ, ਇਲਾਕੇ ਵਾਲੇ, ਨੇੜੇ ਵਾਲੇ, ਤੇ ਇੱਥੇ ਬੱਚਿਆਂ ਦੇ ਪੜ੍ਹਾਉਣ ਦਾ ਕੋਈ ਨਾ ਕੋਈ ਉੱਦਮ ਹੋ ਜਾਏ, ਨਾਲ ਕੋਈ ਐਂਬੂਲੈਂਸ ਵਗੈਰਾ ਬਾਹਰ ਖਿਲਾਰੀ ਜਾ ਸਕੇ, ਲੰਗਰ ਦਾ ਕੋਈ ਇੰਤਜ਼ਾਮ ਕੀਤਾ ਜਾ ਸਕੇ, ਰਲ ਮਿਲ ਕੇ ਹੋ ਸਕਦਾ ਸਾਰੇ ਪਿੰਡਾਂ ਵਾਲੇ ਰਲ ਕੇ ਸਾਥ ਦਿਓ। ਇੱਦਾਂ ਦੇ ਪ੍ਰੋਗਰਾਮ ਕੋਈ ਮਹੀਨੇ ਬਾਅਦ, ਕੋਈ 2 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਛੋਟੇ ਛੋਟੇ ਰੱਖੇ ਜਾਣ, ਇੱਦਾਂ ਹੀ ਰਲ ਮਿਲ ਕੇ ਹਾਜ਼ਰੀ ਭਰਦੇ ਰਹੀਏ। ਐਤਕੀ ਮੈਨੂੰ ਹੁਕਮ ਹੋਇਆ ਸੀ ਕਿ ਇੱਕ ਦਿਨ ਤੁਸੀਂ ਹਾਜ਼ਰੀ ਭਰ ਦਿਓ, ਸੋ ਮੈਂ ਆਪ ਸਾਰਿਆਂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਅੱਜ ਦੇ ਦੀਵਾਨ ਵਿੱਚ ਮੈਂ ਆਇਆ ਹਾਂ। ਸੋ ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ, ਜਿਨ੍ਹਾਂ ਜਿਨ੍ਹਾਂ ਨੇ ਬਾਬਾ ਜੀ ਦਾ ਸਾਥ ਸਹਿਯੋਗ ਦਿੱਤਾ, ਧੰਨਵਾਦ। ਤੇ ਮੇਰੇ ਨਾਲ ਬਹੁਤ ਸਾਥ ਡਟ ਕੇ ਦੇ ਰਹੇ ਹੈ, ਤੇ ਉਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮੈਂ ਸਾਡੇ ਦੀਵਾਨ ਬਹੁਤ ਜਗ੍ਹਾ ਰੱਦ ਕਰਵਾਏ ਜਾ ਰਹੇ, ਦੀਨਾਨਗਰ ਪ੍ਰੋਗਰਾਮ ਸੀ ਉਹ ਰੱਦ ਕਰਾਇਆ, ਫਿਰੋਜ਼ਪੁਰ ਹੁਣ ਦੀਵਾਨ ਸੀ ਜੀ, ਅੱਜ ਰਾਤ ਦਾ ਦੀਵਾਨ ਸੀ ਫਿਰੋਜ਼ਪੁਰ, ਇੱਥੇ ਮੈਂ ਦੀਵਾਨ ਲਾ ਕੇ ਫਿਰੋਜ਼ਪੁਰ ਜਾਣਾ ਸੀ, ਅੱਜ ਰਾਤ ਤੋਂ ਸ਼ੁਰੂ ਹੋਣੇ ਸੀ, ਪਰ ਉਹ ਵੀ ਉੱਥੇ ਬਾਬੇ ਇਕੱਠੇ ਹੋ ਕੇ ਏਰੀਏ ਦੇ ਚਲੇ ਗਏ, ਉਹ ਕਹਿੰਦੇ ਜੀ ਗਲਤ ਪ੍ਰਚਾਰ ਕਰਦੇ, ਇਹਨਾਂ ਦੇ ਦੀਵਾਨ ਰੱਦ ਕਰ ਦਿਓ। ਅੱਜ ਉੱਥੇ ਪਹਿਲਾ ਦੀਵਾਨ ਸੀ, ਕੱਲ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੇ ਪਰਮਿਸ਼ਨ ਜਿਹੜੀ ਸੀ ਉਹ ਪਰਮਿਸ਼ਨ ਦੇ ਦਿੱਤੀ ਸੀ, ਪਰ ਫਿਰ ਦੀਵਾਨ ਰੱਦ ਹੋ ਗਏ। ਸੋ ਅੱਜ ਕੱਲ ਇਹ ਬਾਬੇ ਸਾਰੇ ਇਕੱਠੇ ਹੋ ਕੇ ਲੜੀਆਂ ਚਲਾਉਣ ਵਾਲੇ ਹੈ, ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ ਤੇ ਚੀਕਾਂ ਮਾਰਦੇ ਆ ਸਾਰੇ, ਇਹਨਾਂ ਨੂੰ ਇਹ ਲੱਗਦਾ ਵੀ ਚੁੱਪ ਕਰਾ ਦਿਓ, ਦੀਵਾਨ ਬੰਦ ਕਰਾ ਦਿਓ, ਫਿਰ ਹੋ ਸਕਦਾ ਵੀ ਸਾਡੇ ਜਿਹੜੇ ਅੱਡੇ ਬਣਾਏ ਆ ਸਾਡੇ ਚੱਲਦੇ ਰਹਿਣਗੇ। ਸੋ ਇਸ ਕਰਕੇ ਇਹੋ ਜਿਹੇ ਸਮੇਂ ਦੇ ਵਿੱਚ ਸਾਥ ਦੇਣ ਵਾਲੇ ਜਿਹੜੇ ਵੀਰ ਹੈ, ਪਤਾ ਹੀ ਹੁਣ ਲੱਗਣਾ, ਜਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ, ਜਦੋਂ ਬੱਲੇ ਬੱਲੇ ਹੋਵੇ ਸਾਰੇ ਨਾਲ ਤੁਰਦੇ ਆ, ਜਦੋਂ ਇਹੋ ਜਿਹਾ ਸਮਾਂ ਹੁੰਦਾ ਨਾ, ਉਦੋਂ ਕੋਈ ਵਿਰਲਾ ਵਿਰਲਾ ਖੜਦਾ। ਸੋ ਤਾਂ ਕਰਕੇ ਬਾਬਿਆਂ ਨੇ ਬਹੁਤ ਜ਼ੋਰ ਲਾਇਆ, ਕਹਿੰਦੇ ਇਸ ਬੰਦੇ ਨੂੰ ਚੁੱਪ ਕਰਾਓ, ਦੀਵਾਨ ਸਾਰੇ ਪਾਸੇ ਰੱਦ ਕਰਾਏ ਜਾਣ। ਸੋ ਪਰ ਫਿਰ ਵੀ ਮੈਂ ਜਿੰਨੇ ਜੋਗਾ ਹਾਂ ਆਪਣੇ ਵੱਲੋਂ ਕਰਦੇ ਰਹਾਂਗੇ ਆਪਾਂ, ਬਾਕੀ ਜਿਹੜੇ ਪਿੰਡਾਂ ਵਾਲੇ, ਹੁਣ ਇਹੋ ਜਿਹੀ ਜਗ੍ਹਾ, ਹੁਣ ਆਹ ਥਾਂ ਹੈ, ਜਿਵੇਂ ਇੱਥੇ ਕਿੱਦਾਂ ਕੋਈ ਰੱਦ ਕਰਾ ਸਕਦਾ, ਇਹ ਤੇ ਸਾਂਝੀ ਜਗ੍ਹਾ ਆ, ਇਹਨਾਂ ਦਾ ਪ੍ਰੋਗਰਾਮ ਹੈ। ਸੋ ਜਿੰਨਾ ਕੁ ਹੋ ਸਕਦਾ ਤਕੜੇ ਹੋ ਕੇ ਰਲ ਮਿਲ ਕੇ ਆਪਾਂ ਸਾਰੇ ਸਾਥ ਦਈਏ, ਬਾਬਾ ਜੀ ਦਾ ਵੀ ਸਾਥ ਦਿਓ, ਜਿੰਨਾ ਕੁ ਹੋ ਸਕਦਾ ਆਪਾਂ ਇਕੱਠੇ ਹੋ ਕੇ ਗੁਰਮਤ ਦੀ ਗੱਲ ਕਰੀਏ, ਗੁਰਬਾਣੀ ਦੀ ਗੱਲ ਕਰੀਏ। ਆਪ ਗੁਰਬਾਣੀ ਪੜੋ ਪੜੋ, ਘਰ ਘਰ ਵਿੱਚ ਸਹਿਜ ਪਾਠ ਹੋਣਾ ਚਾਹੀਦਾ। ਸੋ ਕਹਿ ਰਹੇ ਸੀ ਕਿ ਕੱਲ ਦਾ ਪ੍ਰੋਗਰਾਮ ਰੱਖ ਲਓ, ਪਰ ਥੋੜੀ ਜਿਹੀ ਮਜਬੂਰੀ ਹੈ, ਕੱਲ ਪ੍ਰੋਗਰਾਮ ਦਿੱਤੇ ਹੋਏ ਸੀ ਮੈਂ ਕਈ ਮਿਲਣ ਵਾਲੇ, ਸੋ ਕੱਲ ਇਸ ਕਰਕੇ ਫਿਰ ਦੁਬਾਰਾ ਆਪਾਂ ਛੇਤੀ ਕੋਸ਼ਿਸ਼ ਕਰਾਂਗੇ, ਜਦੋਂ ਵੀ ਕਦੇ ਫਿਰ ਪ੍ਰੋਗਰਾਮ ਇੱਥੇ ਉਲੀਕਾਂਗੇ ਤੇ ਮੈਂ ਜ਼ਰੂਰ ਤੁਹਾਡੇ ਵਿੱਚ ਹਾਜ਼ਰੀ ਭਰਾਂਗਾ। ਸਾਰਿਆਂ ਦਾ ਧੰਨਵਾਦ, ਜਿੰਨੇ ਪਰਮੇਸ਼ਰ ਦੁਆਰ ਸਾਹਿਬ ਆਉਣ ਜਾਣ ਵਾਲੇ ਸਿੰਘ ਹੈ, ਸੰਗੀ ਸਾਥੀ ਸਾਡੇ ਪਿਆਰ ਵਾਲੇ ਪੁਰਾਣੇ ਲੱਗੇ ਹੋਏ ਹੈ, ਸਾਰਿਆਂ ਦਾ ਧੰਨਵਾਦ। ਹੁਣ ਵੀ ਜਿਨ੍ਹਾਂ ਨੂੰ ਦੀਵਾਨ ਮਹੀਨੇ ਬਾਅਦ, ਇੱਥੋਂ ਮੈਂ ਵੇਖਿਆ ਵੀ 45 ਮਿੰਟ ਲੱਗਦੇ, ਜੇ ਪਾਤੜਾਂ ਵੱਲੋਂ ਜਾਓ ਤਾਂ ਵੀ ਇੰਨਾ ਕੁ ਟਾਈਮ ਹੀ ਲੱਗਦਾ, ਤੇ ਇੱਧਰੋਂ ਵੀ ਜਾਓ ਸਿੱਧੇ ਹੀ ਰੋਡ ਬਣੇ ਆ, ਤੇ 45 ਕੁ ਮਿੰਟ ਦਾ ਟਾਈਮ ਲੱਗਦਾ। ਜਿਹੜੇ ਪਰਮੇਸ਼ਰ ਦੁਆਰ ਸਾਹਿਬ ਮਹੀਨੇ ਬਾਅਦ ਜ਼ਰੂਰ ਹਾਜ਼ਰੀ ਭਰੋ, ਇੱਕ ਹਾਜ਼ਰੀ ਮਹੀਨੇ ਵਿੱਚ ਜ਼ਰੂਰ 2 ਘੰਟੇ 3 ਘੰਟੇ ਟਾਈਮ ਕੱਢ ਕੇ ਏਦਾਂ ਸੰਗਤ ਵਿੱਚ ਜਾ ਕੇ ਬੈਠੀਏ, ਸੁਣੀਏ, ਸਮਝੀਏ ਤੇ ਚੇਂਜ ਕਰੀਏ, ਤਾਂ ਆਹ ਢਾਂਚਾ ਜਿਹੜਾ ਆ, ਜਿਹੜਾ ਪੁਜਾਰੀ ਸਿਸਟਮ ਸਾਡੇ ਉੱਤੇ ਥੋਪਿਆ ਗਿਆ, ਇਹ ਤਾਂ ਲੈਣਾ, ਤੇ ਆਪਾਂ ਤਕੜੇ ਹੋ ਕੇ ਇਕੱਠੇ ਹੋ ਕੇ ਸਾਥ ਦਿਓ। ਸਾਰਿਆਂ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜ ਕੇ, ਹੁਕਮਨਾਮੇ ਸੁਣ ਕੇ, ਫਿਰ ਸਾਰਿਆਂ ਨੇ ਜਾਣਾ ਪਹਿਲਾਂ ਜਾਣ ਦੀ, ਕਿਸੇ ਨੇ ਖੇਚਲ ਨਹੀਂ ਕਰਨੀ, ਸਤਿਗੁਰ ਜੀ ਅੱਗੇ ਅੱਗੇ ਜਾਣਗੇ, ਫਿਰ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ। ਭਾਈ ਸਤਿਗੁਰ ਸਿੰਘ ਜੀ ਆਏ, ਉਹ ਵੀ ਸਾਡੇ ਨਾਲ ਸੇਵਾ ਕਰਦੇ, ਉਹਨਾਂ ਦਾ ਵੀ ਧੰਨਵਾਦ। ਸੋ ਜਿੰਨੀ ਸੰਗਤ ਆਈ, ਜਿੰਨੇ ਸੇਵਾਦਾਰ ਆਏ, ਜਿੱਥੋਂ ਜਿੱਥੋਂ ਵੀ ਕੋਈ ਪਹੁੰਚੇ, ਜਿਨ੍ਹਾਂ ਜਿਨ੍ਹਾਂ ਨੇ ਜਿੱਥੇ ਜਿੱਥੇ ਜੋ ਜੋ ਡਿਊਟੀਆਂ ਕੀਤੀਆਂ, ਸਾਰਿਆਂ ਦਾ ਧੰਨਵਾਦ। ਸੰਗਤ ਨੂੰ ਲੈ ਕੇ ਆਉਣ ਵਾਲੇ ਵੀਰਾਂ ਦਾ, ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਕਾਰਜ ਦੇ ਵਿੱਚ ਯੋਗਦਾਨ ਪਾਇਆ, ਸਭ ਦਾ ਧੰਨਵਾਦ ਹੈ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜ ਕੇ ਚੱਲਾਂਗੇ, ਤੇ ਆਓ ਇਹ ਚੇਤਾ ਰੱਖੀਏ, ਆਪਣੇ ਸੁਭਾਅ ਨੂੰ ਬਦਲਣਾ ਹੈ, ਆਪਣੇ ਅੰਦਰ ਕੁਆਲਿਟੀ ਪੈਦਾ ਕਰਨੀ ਹੈ। ਸਤਿਗੁਰ ਨੂੰ ਕੁਆਲਿਟੀ ਵਾਲੇ ਪਸੰਦ ਹੈ, ਜਿਨ੍ਹਾਂ ਮੱਥਾ ਨਹੀਂ ਟੇਕਿਆ ਮੱਥਾ ਟੇਕ ਲੈਣ, ਪ੍ਰੇਮ ਨਾਲ ਆ ਕੇ ਨਮਸਕਾਰ ਕਰ ਲਓ ਜਿਹੜੇ ਪਿੱਛੇ ਬੈਠੇ ਸੀ, ਤੇ 5 ਕੁ ਮਿੰਟ ਟਕਾ ਰੱਖਿਓ। ਸਤਿਗੁਰ ਜੀ ਦੀ ਸੇਵਾ, ਸੁੱਖ ਆਸਣ ਦੀ ਸੇਵਾ ਤੋਂ ਬਾਅਦ ਆਪਾਂ ਚੱਲਾਂਗੇ। 5 ਕੁ ਮਿੰਟ ਸਿਰਫ ਟਕਾ ਰੱਖਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਧੀਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਦਾ ਮਨ ਜਿਨੀ ਮਹਿਰਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਸਦਾ ਰਹੋ ਹਰ ਨਾਲੇ। ਆ ਜਿਹੜੇ ਅੱਗੇ ਵੀਰ ਬੈਠੇ, ਥੋੜਾ ਥਾਂ ਖੁੱਲਾ ਕਰ ਲਓ, ਮੱਥਾ ਜ਼ਿਆਦਾ ਟੇਕ ਲੈ, ਰਾਹ ਚ ਬਹਿ ਗਏ ਜਿਹੜੇ, ਥੋੜਾ ਜਿਹਾ ਇੱਧਰ ਇੱਧਰ ਨੂੰ ਹੋ ਜਾਓ, ਸਿੰਘੋ ਰਸਤਾ ਖੁੱਲਾ ਹੋ ਜਾਏਗਾ ਮੱਥਾ ਟੇਕਣ ਵਾਲਾ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਧੀਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਦਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਆਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਗਲਾ ਸਮਰੱਥ ਸੁਭਾਵੀ ਸੋ ਕਿਉਂ ਮਨੋ ਵਿਸਾਰੇ, ਤੂੰ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਹਰ ਤੇਰੇ ਘਰ।
ਤੇ ਐ ਸਭ ਕਿਛ ਹੈ ਜਿਸ ਦੇ ਸੋ ਪਾਵੇ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਸਾਚਾ ਨਾਮ ਮੇਰਾ
ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ
ਹਰ ਸ਼ਾਂਤ ਸੁਖ ਮਨ ਆਇਓ ਸਿਆਵਾਰ ਰਿੱਛਾ ਸਭ ਪੁਜਾਈਆਂ
ਕਿਤਾ ਗੁਰੂ ਵਿੱਚ ਹੋ ਜਿਸ ਦੀਆਂ ਇਹ ਵਡਿਆਈਆਂ
ਕਹਿ ਨਾਨਕ ਸੁਣੋ ਸੰਤੋ ਸ਼ਬਦ ਦਰ ਹੋ ਗਿਆ
ਸਾਚਾ ਨਾਮ ਆਧਾਰੋ ਵਾਜੇ ਪੰਚ ਸ਼ਬਦ ਦਿਨ ਕਰ ਸੁਭਾ ਕੈ
ਕਰ ਸੁਭਾ ਕੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਪੰਚ ਦੂਤ ਦੁੱਦ ਵਾਸ ਕੀਤੇ ਕਾਲ ਕੰਠ ਕੁਮਾਰਿਆ
ਹੋਰ ਕਰਮ ਪਾਇਆ ਤੁਦ ਜਿਨ ਕਹੋ ਸੇ ਨਾਮ ਹਰ ਕੈ ਲਗੇ
ਕਹੇ ਨਾਨਕ ਤੈ ਸੁਖ ਹੋਆ ਕਰਿਆ ਮਧੁਰਾਜੀ
ਆਨੰਦ ਸੁਣੋ ਗੱਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਪ੍ਰਭ ਪ੍ਰਭਾਇਆ ਉਤਰੇ ਸਗਲ ਬੇਸੂਰੇ
ਦੁਖ ਰੋਗ ਸੰਤਾ ਪੂਤਰੇ ਸੁਣੀ ਸੱਚੀ ਬਾਣੀ
ਸਾਜਨ ਪਏ ਸਰਸੇ ਪੂਰੇ ਗੁਰਦੇ ਤਾਣੀ
ਸੁਣਦੇ ਮੁਨੀ ਕੈਸੇ ਪਵਿੱਤ ਸਤਿਗੁਰ ਰਹੇ ਅਮਰ ਬਿਨਵੰਤ ਨਾਮ ਗੁਰ ਚਰਨ ਲਾਵੇ ਵਾਜੇ ਅਨਹਦ ਪੂਰ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਮ ਮਹਤ
ਜਿਸ ਰਾਤ ਦਾਈ ਲਾਇਆ ਮੈਂ ਸਗਲ ਜਗ
ਚੰਗਿਆਈਆਂ ਮੁਰਿਆਈਆਂ ਵਾਜੇ ਧਰਮ ਹਦ
ਕਰਨੀਆਂ ਪੋਆ ਜਦੇ ਕੀਤੀ ਛੁੱਟੀ ਨਾ
ਜਿਨੀ ਨਾਮ ਆਇਆ ਵੇਦ ਸਕੰਧਾ
ਜੋ ਲੈ ਕੇਤੀ ਛੁੱਟੀ
ਜਿਨੀ ਨਾਮ ਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ